ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪਹਿਲਾ ਕਾਫੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਪਾਣ ਹੋਏ ਚੁਲੰਬ ਸਤਿਗੁਰ ਪਾਇਆ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ। ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈਰਾਉ। ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ। ਆਉ ਜੀਵਾ ਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸ ਹੈ ਮਨ ਮਾਹੇ ਸਹਿਜੇ ਰਸ ਰਸੈ। ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ। ਨਿਤ ਨਿਤਰ ਰਹਿ ਸਮਾਲ ਪ੍ਰੀਤਮ ਆਪਣਾ ਜੇ ਚੱਲ ਹੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ। ਮਨਮੁਖ ਪਰਮ ਪੁਲਾਣਾ ਨਾ ਤਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ। ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ।
ਸਤਿਗੁਰੂ ਗਰੀਬ ਨਿਵਾਸ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਦਾ ਸਰਗੁਣ ਸਰੂਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਆਪ ਨਾਰਾਇਣ ਕਲਾ ਪ੍ਰਹਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਤਹਿ ਤਹਿ ਭਰਪੂਰ ਸ਼ਬਦ ਦੀਪਕ ਦੀਪਾਇਓ ਜੈ ਸਿੱਖਾ ਸੰਗ੍ਰਹਿ ਤਰ ਚਰਨ ਮਿਲਾਇਓ। ਐਸੇ ਚੋਜੀ ਪ੍ਰੀਤਮ ਸਰਬ ਕਲਾ ਸਮਰੱਥ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਹੋਏ ਗੁਰੂ ਨੂੰ ਗੁਰੂ ਖਾਲਸਾ ਸਾਹਿਬ ਸੰਗਤ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਅੱਜ ਇਹ ਪਵਿੱਤਰ ਸ੍ਰੀ ਮੁਖਵਾਕ ਸਾਨੂੰ ਬਖਸ਼ਿਆ ਹੈ। ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ ਕਾਫੀ ਛੰਦ ਦਾ ਨਾਮ ਹੈ। ਸੋ ਜਿਵੇਂ ਆਪ ਜੀ ਨੇ ਅਸ਼ਟਪਦੀਆਂ ਉਚਾਰਨ ਕੀਤੀਆਂ ਸੋਲ੍ਹੇ ਉਚਾਰਨ ਕੀਤੇ ਦੋ ਪਦੇ ਚੌ ਪਦੇ ਪੰਜ ਪਦੇ ਉਚਾਰਨ ਕੀਤੇ ਹਨ ਇਸੇ ਤਰ੍ਹਾਂ ਜਿਵੇਂ ਸਲੋਕ ਤੇ ਮਹੱਲੇ ਉਚਾਰਨ ਕੀਤੇ ਹਨ ਪੌੜੀਆਂ ਉਚਾਰਨ ਕੀਤੀਆਂ ਹਨ ਇਸੇ ਤਰ੍ਹਾਂ ਕਾਫੀ ਵੀ ਛੰਦ ਦਾ ਨਾਮ ਹੈ। ਘਰ ਦਸਵੇਂ ਘਰ ਸੁਲਤਾਲ ਦੇ ਵਿੱਚ ਆਪ ਫਰਮਾਉਂਦੇ ਹਨ ਜੋ ਇਸ ਪਵਿੱਤਰ ਸ਼ਬਦ ਦੇ ਵਿੱਚ ਉਪਦੇਸ਼ ਹੈ ਜੇ ਹਿਰਦੇ ਵਿੱਚ ਧਾਰਨ ਕੀਤਾ ਜਾਵੇ ਤਾਂ 84 ਦਾ ਗੇੜਾ ਕੱਟਣ ਨੂੰ ਮੁਕਤ ਹੋਣ ਨੂੰ ਇੰਨਾ ਹੀ ਕਾਫੀ ਹੈ ਬਹੁਤ ਹੈ। ਪਰ ਜੇ ਹਿਰਦੇ ਵਿੱਚ ਵਸਾਇਆ ਜਾਵੇ ਸੋ ਜੀਵਨ ਇਸ ਅਨੁਸਾਰ ਬਣਾਇਆ ਜਾਵੇ ਤਾਂ ਦਸਵੇਂ ਘਰ ਸੁਲਤਾਨ ਦੇ ਵਿੱਚ ਆਪ ਫਰਮਾਉਂਦੇ ਹਨ ਬੀਜ ਰੂਪ ਮੰਤਰ ਜੋ 523 ਵਾਰੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਜੀ ਨੇ ਉਚਾਰਨ ਕੀਤਾ ਹੈ ਸਾਰੇ ਸਰੂਪਾਂ ਦੇ ਵਿੱਚ। ਸੋ ਇੱਕ ਅਦਵੈਤ ਰੂਪ ਹੈ ਵਾਹਿਗੁਰੂ ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਸੋ ਓਅੰਕਾਰ ਸਾਰਿਆਂ ਨੂੰ ਪ੍ਰਗਟ ਕਰਨ ਵਾਲਾ ਸਾਰਿਆਂ ਦਾ ਪ੍ਰਕਾਸ਼ਕ ਦਾ ਨਾਮ ਹੈ। ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਿਨ ਚਿੱਤ ਓਅੰਕਾਰ ਉਤਪਾਤੀ ਕੀਆ ਦਿਵਸ ਸਭ ਰਾਤੀ ਉਹ ਸਤ ਸਰੂਪ ਹੈ ਤਿੰਨਾਂ ਕਾਲਾਂ ਵਿੱਚ ਜਿਹੜਾ ਨਾਸ ਨਾ ਹੋਵੇ ਗੁਰੂ ਚੇਤਨ ਸਰੂਪ ਹੈ, ਸਾਰਿਆਂ ਚ ਸੱਤਾ ਸਫੁਰਤੀ ਦੇਣ ਵਾਲਾ ਹੈ, ਪ੍ਰਸਾਦ ਅਨੰਤ ਸਰੂਪ ਹੈ, ਸਵਾਦਾਂ ਤੋਂ ਪਰੇ ਹੈ। ਸੋ ਇੱਕੋ ਇੱਕ ਅਦਵੈਤ ਰੂਪ ਸਾਰਿਆਂ ਦਾ ਪ੍ਰਕਾਸ਼ਕ ਵਾਹਿਗੁਰੂ, ਉਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਨਾਲ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਮਾਨਸ ਜਨਮ ਦੁਲੰਬ,
ਖਾਲਸਾ ਜੀ ਇਹ ਮਨੁੱਖ ਜੋ ਮਨੁੱਖਾ ਜਨਮ ਹੈ ਇਹ ਬੜਾ ਭਾਰੀ ਕਠਿਨ ਲੱਭਣ ਵਾਲਾ ਹੈ। ਦੁਲੱਭ ਜਿਹੜਾ ਔਖਾ ਪ੍ਰਾਪਤ ਹੋਵੇ ਛੇਤੀ ਨਾਲ ਲੱਭੇ, ਸੋ ਦੁਲੱਭ ਪਾਇਆ ਮਾਨਸ ਦੇਹ ਨੂੰ ਪਿਛਲੀ ਜੁਗੀ ਜੋ ਕਰੀ ਕਮਾਈ, ਪਿਛਲੇ ਯੁੱਗਾਂ ਦੇ ਵਿੱਚ ਜੋ ਚੰਗੇ ਕਰਮ ਕੀਤੇ ਉਹ ਜਦੋਂ ਪੁੰਨ ਫਲ ਦੇ ਨੂੰ ਸਾਖਿਆਤ ਹੋਏ ਉਸ ਮੌਕੇ ਤੇ ਸਾਨੂੰ ਇਹ ਮਨੁੱਖਾਂ ਦੀ ਪ੍ਰਾਪਤ ਹੋਈ ਹੈ। ਐਵੇਂ ਨਹੀਂ ਕਬੀਰ, ਮਾਨਸ ਜਨਮ ਦੁਲੱਭ ਹੈ, ਹੋਏ ਨਾ ਬਾਰ ਹੈ ਬਾਹਰ, ਜਿਉਂ ਬਨ ਫਲ ਪਾ ਕੇ ਹੋਏ ਗਿਰਾ ਬਹੁਰ ਨਾ ਲੱਗਾ ਡਾਰ। ਬਹੁਤ ਕਠਿਨ ਲੱਭਣ ਵਾਲਾ ਹੈ, 84 ਲੱਖ ਜੂਨ ਤੋਂ ਬਾਅਦ ਮਸਾਂ ਕਿਤੇ ਇਹ ਪ੍ਰਾਪਤ ਹੋਇਆ। ਕਈ ਜਨਮ ਭੈ ਕੀ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਕ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲ ਕੀ ਬਰੀਆ, ਚਿਰੰਕਾਰ ਤੇ ਦੇਹ ਸੰਜਰੀਆ। ਬੜੇ ਚਿਰਕਾਲ ਤੋਂ ਬਾਅਦ ਮਸਾਂ ਕਿਤੇ ਇਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ, 84 ਲੱਖ ਜੂਨ ਤੋਂ ਬਾਅਦ। ਪਰ ਇਸ ਗੱਲ ਨੂੰ ਗੁਰਮੁਖਾਂ ਨੇ ਜਾਣਨਾ ਕੀਤਾ ਹੈ, ਮਨਮੁੱਖਾਂ ਨੂੰ ਨਹੀਂ। ਇਸ ਗੱਲ ਦੀ ਕਦਰ ਗੁਰਮੁਖਾਂ ਨੇ ਆਪਣੇ ਮਨ ਵਿੱਚ ਕੀਤੀ ਹੈ। ਸੋ ਗੁਰਮੁਖਾਂ ਨੂੰ ਇਹ ਪ੍ਰਤੀਤ ਹੋਇਆ ਹੈ ਕਿ ਮਾਨਸ ਜਨਮ ਦੁਲੰਭ ਪਾਇਆ, ਇਹ ਅਸੀਂ ਬੜਾ ਕਠਿਨ ਲੱਭਣ ਵਾਲਾ ਮਸਾਂ ਕਿਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਪ੍ਰਾਪਤ ਕੀਤਾ ਹੈ। ਸੋ ਜੋ ਰੱਬ ਦੇ ਪਿਆਰੇ ਹਨ, ਪਰਮੇਸ਼ਰ ਦੇ ਪਿਆਰੇ, ਉਹਨਾਂ ਨੇ ਇਸ ਦੇ ਪਾਸੋਂ ਪੂਰਾ ਲਾਭ ਲੈਣਾ ਕੀਤਾ ਹੈ। ਇਸ ਵਾਸਤੇ ਇਹ ਪ੍ਰਾਪਤ ਹੋਇਆ, ਇਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਕੇਵਲ ਪਰ ਚੇਤਨ ਚੇਤਨ ਹੇਤ ਦਇਓ ਨਾ ਭੋਗਨ ਹੇਤ ਜਗਦੀਸ਼ ਦਇਓ, ਇਹ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ ਮਨੁੱਖਾ ਜਨਮ ਪਰਮੇਸ਼ਰ ਨੇ ਦਿੱਤਾ ਹੈ। ਕੇਵਲ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਸਤੇ, ਖਾਣ ਪੀਣ ਵਾਸਤੇ, ਪ੍ਰੀਤੀਆਂ ਵੱਧ ਫੈਲੀਆਂ ਵਾਸਤੇ ਨਹੀਂ ਦਿੱਤਾ। ਪ੍ਰੀਤੀਆਂ ਵੱਧ ਫੈਲੀਆਂ ਵਿਸ਼ੇ ਵਿਕਾਰ ਹੋਰ ਜੂਨਾਂ ਵਿੱਚ ਵੀ ਪ੍ਰਾਪਤ ਹਨ। ਇੱਕੋ ਇੱਕ ਮਨੁੱਖਾਂ ਦੇ ਹੀ ਇਹ ਖੁੱਲਾ ਦਰਵਾਜ਼ਾ ਹੈ ਜਿਸ ਦੇ ਵਿੱਚ ਆਪਣਾ ਜਨਮ ਸਫਲਾਈ ਕੇਵਲ ਨਹੀਂ ਬਲਕਿ 84 ਦਾ ਗੇੜਾ ਕੱਟਿਆ ਜਾ ਸਕਦਾ ਹੈ। ਇੱਕ ਵੱਡਾ ਭਾਰੀ ਕਿਲ੍ਹਾ ਸੀ, ਉਸ ਦੇ 84 ਦਰਵਾਜ਼ੇ ਸਨ, 84 ਬੰਦ ਸਨ ਤੇ ਇੱਕ ਖੁੱਲਾ ਸੀ। ਪਰ ਉਸ ਦਰਵਾਜ਼ੇ ਤੇ ਇੱਕ ਮਾਫੋ ਮਖਿਆਲ ਲੱਗੀ ਹੋਈ ਸੀ। ਉਸ ਦੇ ਵਿੱਚ ਇੱਕ ਅੰਧਾ ਆਦਮੀ, ਹੱਥਾਂ ਤੋਂ ਟੁੰਡਾ ਤੇ ਸਿਰੋਂ ਗੰਜਾ ਆਦਮੀ ਉਸ ਕਿਲ੍ਹੇ ਦੇ ਵਿੱਚ ਪ੍ਰਵੇਸ਼ ਹੋ ਗਿਆ। ਸੋ ਕਿਲ੍ਹੇ ਦੀਆਂ ਦੀਵਾਰਾਂ ਦੇ ਨਾਲ ਨਾਲ ਅੰਦਰ ਅੰਦਰ ਸੋ ਟੋਂਦਾ ਆਪਣੇ ਹੱਥ ਦੇ ਨਾਲ ਉਹ ਤੁਰਿਆ ਆਉਂਦਾ ਹੈ। ਸੋ ਦਰਵਾਜ਼ੇ ਸਾਰੇ ਬੰਦ ਹੋਣ ਦਾ ਕਾਰਨ ਬਾਹਰ ਨਹੀਂ ਨਿਕਲ ਸਕਦਾ, ਅੱਖਾਂ ਵੀ ਨਹੀਂ ਸਨ, ਜਿਸ ਵੀ ਨਹੀਂ ਸੀ ਸਕਦਾ। ਖੁੱਲੇ ਹੋਏ ਦਰਵਾਜ਼ੇ ਦੇ ਪਾਸ ਜਦੋਂ ਆਇਆ ਤਾਂ ਉਹ ਮੁਖਿਆਲ ਜੋ ਲੱਗੀ ਹੋਈ ਸੀ ਉਸ ਦੇ ਵਿੱਚ ਉਸ ਦਾ ਟੁੰਡ ਵੱਜਿਆ। ਵੱਜਣ ਤੋਂ ਮੱਖੀਆਂ ਉੱਡੀਆਂ, ਇਸ ਦੇ ਸਿਰ ਦੇ ਵਿੱਚ ਲੜੀਆਂ, ਉਹਨਾਂ ਨੂੰ ਉਡਾਉਂਦਾ ਉਹ ਖੁੱਲੇ ਦਰਵਾਜ਼ੇ ਤੋਂ ਛੇਤੀ ਦੇ ਨਾਲ ਅਗਾਂਹ ਹੋ ਗਿਆ। ਫਿਰ 84 ਦਾ ਗੇੜਾ ਦੂਸਰਾ ਆਇਆ, ਇਸੇ ਤਰ੍ਹਾਂ 84 ਦਰਵਾਜ਼ੇ ਬਾਕੀ ਦੇ ਜਿਹੜੇ 83 ਸਨ, ਸੋ ਉਹਨਾਂ ਦੀ ਵਿੱਚ ਦਾ ਫਿਰ ਆਇਆ, ਫਿਰ ਇਸੇ ਤਰ੍ਹਾਂ ਅੱਗੇ ਲੰਘਿਆ, ਵਿਚਾਰਾ ਵਿੱਚ ਹੀ ਭਟਕਦਾ ਅੰਤੋਂ ਤੰਗ ਹੋ ਕੇ ਮਰਿਆ। ਇਸੇ ਤਰ੍ਹਾਂ ਖਾਲਸਾ ਜੀ, ਇਹ ਸੰਸਾਰ ਇੱਕ ਕਿਲ੍ਹਾ ਹੈ, 84 ਲੱਖ ਜੂਨਾਂ ਇਸ ਤੇ 84 ਦਰਵਾਜ਼ੇ ਹਨ। ਸੋ ਇੱਕੋ ਇੱਕ ਮਨੁੱਖਾ ਜਨਮ ਦਰਵਾਜ਼ਾ ਖੁੱਲ੍ਹਾ ਹੈ, ਬਾਕੀ ਦੇ 83 ਬੰਦ ਹਨ। ਜਦੋਂ ਚਾਰ ਪਾਵ ਗੋਏ ਸਿੰਘ ਰੋਗ ਮੁੱਖ ਸਭ ਕੈਸੇ ਗੁਣ ਗਈ ਹੈ, ਚੌਖਲਾ ਪਸ਼ੂ ਹੋਇਆ, ਜਦੋਂ ਦੋ ਸਿੰਘ ਹੋਏ ਉਹ ਗੂੰਗਾ ਹੋਇਆ, ਉਦੋਂ ਕਿਸ ਤਰੀਕੇ ਨਾਲ ਪਰਮੇਸ਼ਰ ਦੇ ਗੁਣ ਗਾਵੇਗਾ? ਨਹੀਂ ਸੰਗਤ ਵਿੱਚ ਬੈਠ ਸਕਦਾ, ਨਹੀਂ ਬਾਣੀ ਪੜ੍ਹ ਸਕਦਾ, ਨਹੀਂ ਸੁਣ ਸਕਦਾ, ਨਹੀਂ ਖੰਡੇ ਦਾ ਅੰਮ੍ਰਿਤ ਛਕ ਸਕਦਾ, ਨਹੀਂ ਧਰਮ ਦੀ ਕਿਰਤ ਕਰ ਸਕਦਾ, ਨਹੀਂ ਵੰਡ ਕੇ ਛਕ ਸਕਦਾ, ਨਹੀਂ ਸਿਮਰ ਭਜਨ, ਨਹੀਂ ਭਾਵ ਭਗਤੀ, ਨਹੀਂ ਨੇਕੀ ਭਲਿਆਈ ਤੇ ਪਰਉਪਕਾਰ ਕਰ ਸਕਦਾ। ਸੋ ਇਸੇ ਪ੍ਰਹੋਰ ਜੇ ਕੁੱਤਾ ਬਿੱਲਾ ਸੱਪ ਖੂਹਾਂ ਕਿਰਲਾ ਵੀ ਜੇ ਬਣ ਗਿਆ, ਉਹ ਸਾਰੀਆਂ ਜੂਨਾਂ ਦੇ ਵਿੱਚ ਪਰਮੇਸ਼ਰ ਦੀ ਭਾਵ ਭਗਤੀ ਤੋਂ ਹੀਣਾ ਹੈ, ਪਤੰਤਰ ਹੈ, ਅਧੀਨ ਹੈ, ਨਹੀਂ ਕੁਛ ਕਰ ਸਕਦਾ, ਉਹ ਬੰਦ ਦਰਵਾਜ਼ਿਆਂ ਦੀ ਨਿਆਈ ਬਾਕੀ ਸਾਰੀਆਂ ਜੂਨਾਂ ਹਨ। ਇੱਕੋ ਇੱਕ ਇਹ ਮਨੁੱਖਾ ਜਨਮ ਹੀ ਖੁੱਲਾ ਦਰਵਾਜ਼ਾ ਹੈ, ਜਿਸ ਦੇ ਵਿੱਚ ਭਾਵ ਭਗਤੀ ਕਰਕੇ ਸਿਮਨ ਭਜਨ ਕਰਕੇ ਨੇਕੀ ਭਲਿਆਈ ਪਰਉਪਕਾਰ ਕਰਕੇ ਗੁਰੂ ਕੀ ਆਗਿਆ ਮੰਨ ਕੇ ਦੇਹ ਦੇ ਆਸ ਮੇਟ ਕੇ ਇਹ ਆਪਣਾ 84 ਦਾ ਗੇੜਾ ਕੱਟ ਸਕਦਾ ਸੀ। ਪਰ ਇਸ ਦੇ ਵਿੱਚ ਇਹ ਮਨੁੱਖ ਜਿਸ ਦੇ ਮਨਮਤ ਰੂਪੀ ਨੇਤਾ ਚ ਵਿਚਾਰ ਦੀ ਨਿਗਾਹ ਨਹੀਂ ਹੈ, ਨਿਸਰਬਤ ਪੁਣਾ ਜਿਹੜਾ ਹੈ ਇਹ ਹਿਰਦੇ ਰੂਪੀ ਸਿਰ ਦੇ ਵਿੱਚ ਗੰਜ ਪਿਆ ਹੋਇਆ ਹੈ, ਸਰਦਾ ਰੂਪੀ ਕੇਸ ਨਹੀਂ ਹਨ, ਮਨਮਤ ਰੂਪੀ ਨੇਤਾ ਚ ਵਿਚਾਰ ਦੀ ਨਿਗਾਹ ਵੀ ਨਹੀਂ, ਇਹ ਭਾਵਨਾ ਦੇ ਹੱਥ ਵੀ ਨਹੀਂ ਹਨ, ਜਿਸ ਤੇ ਸੁੰਦਾ ਹੈ, ਗੰਜਾ ਹੈ, ਅੰਧਾ ਹੈ। ਸੋ ਐਸਾ ਪੁਰਸ਼ ਇਹ ਸੰਸਾਰ ਰੂਪੀ ਕਿਲੇ ਦੇ ਵਿੱਚ ਪ੍ਰਵੇਸ਼ ਹੋਇਆ ਹੈ। ਪਰ ਪਰਮੇਸ਼ਰ ਨੇ ਐਸੀ ਆਪਣੀ ਨੀਤ ਰਚੀ ਹੈ, ਇਹ ਜਿਹੜਾ ਖੁੱਲਾ ਦਰਵਾਜ਼ਾ ਸੀ ਇਸ ਦੇ ਪਾਸ ਮਾਇਆ ਰੂਪੀ ਇਹ ਬਖਿਆਲ ਲਾ ਦਿੱਤੀ। ਸੋ ਜਦੋਂ ਮਨੁੱਖ 84 ਲੱਖ ਜੂਨ ਤੋਂ ਬਾਅਦ ਮਨੁੱਖਾ ਜਨਮ ਵਿੱਚ ਆਉਂਦਾ ਹੈ, ਉਸ ਮੌਕੇ ਤੇ ਜਦੋਂ ਮਾਤਾ ਦੇ ਗਰਭ ਤੋਂ ਜਨਮ ਲੈਂਦਾ ਹੈ, ਉਸੇ ਮੌਕੇ ਤੇ ਵਿੱਚੋਂ ਗਰਭਾ ਨਿਕਲ ਆਇਆ ਖਸਮ ਵਿਸਾਰ ਦੁਨੀ ਚੇਤਨਾ, ਨਿਮ ਛੁਰਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਜੈ ਪਾਉ ਦੂਜਾ ਰਹਿ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਵੇਬ, ਚੌਥਾ ਪਿਆਰ ਕੋ ਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਤਹਾਰਤ, ਛੇਵਾਂ ਕਾਮਨਾ ਪੁੱਛਿਆ ਜਾਤ, ਸੱਤਵਾਂ ਸੰਜ ਕੀਆ ਤਰਵਾਸ, ਅੱਠਵਾਂ ਕ੍ਰੋਧ ਹੋਆ ਸਰਨਾਸ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸਵਾਹ, ਗਏ ਸੇ ਗੀਤ ਪੁਕਾਰੀ ਸਾਹ, ਆਇਆ ਗਇਆ ਮੋਇਆ ਨਾਉ, ਪਿੱਛੇ ਪੱਤਰ ਸਜੇ ਹੋ ਕਾਵ, ਸਾਰਾ ਜਨਮੀ ਐਵੇਂ ਵਿਅਰਥ ਇੱਥੋਂ ਗੁਆ ਕੇ ਚਲਾ ਗਿਆ। ਇਹ ਜਿਹੜੀ ਮਾਇਆ ਹੈ ਇਸ ਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੱਗੇ ਵੱਡੇ ਭਾਰੀ ਇਸ ਤੇ ਠੱਗ ਹਨ, ਰਾਜ ਮਾਲ ਰੂਪ ਜਾਤ ਜੋਗਨ ਪੰਜੇ ਠੱਗ, ਇਹਨੇ ਠੱਗੀ ਜਗ ਠੱਗਿਆ, ਇਹਨੇ ਨਾ ਰਹੀਆ ਲੱਚ, ਇਸ ਦੀਆਂ ਮੱਖੀਆਂ ਹਨ ਜਿਹੜੀਆਂ ਵਾਸ਼ਨਾ ਹਨ। ਸੋ ਇਹਨਾਂ ਨੇ ਵਿਸ਼ੇ ਵਿਕਾਰ ਪੈਦਾ ਕਰਨ ਰੂਪ ਇਹ ਡੰਗ ਮਾਰੇ ਹਨ। ਸੋ ਇਸ ਦੇ ਹਿਰਦੇ ਵਿੱਚ ਇਹਨਾਂ ਜੋ ਡੰਗ ਮਾਰੇ ਵਿਸ਼ੇ ਵਿਕਾਰ ਪੈਦਾ ਕਰ ਦਿੱਤੇ, ਸੋ ਕਦੇ ਸੋਗ ਕਦੇ ਚਿੰਤਾ ਕਦੇ ਫਿਕਰ ਕਦੇ ਗਮ, ਇਸੇ ਤਰ੍ਹਾਂ ਕਦੇ ਝੋਰੇ ਸੋ ਕਦੇ ਟਹਿੰਦੀ ਕਲਾ, ਇਹਨਾਂ ਦੇ ਵਿੱਚ ਹੀ ਅਫਸੋਸ ਕਰਦਾ ਕਰਦਾ ਇਸ ਮੁਰਖਾ ਜਨਮ ਰੂਪੀ ਖੁੱਲੇ ਦਰਵਾਜ਼ੇ ਤੋਂ ਮਾਇਆ ਦੇ ਵਿੱਚ ਹੀ ਫਸਿਆ ਹੋਇਆ, ਇਸ ਤੋਂ ਬਾਈਤਾ ਬਾਈਤਾ ਹੀ ਇਸੇ ਦੇ ਘੇਰੇ ਚ ਪਿਆ ਹੋਇਆ ਮਨੁੱਖਾ ਜਨਮ ਰੂਪੀ ਖੁੱਲੇ ਦਰਵਾਜ਼ੇ ਤੋਂ ਅੱਗੇ ਲੰਘ ਗਿਆ। ਫਿਰ 83 ਦਰਵਾਜ਼ੇ ਹੋਰ 83 ਜੂਨਾਂ ਫਿਰ ਦਰਵਾਜ਼ੇ ਆਪਣੇ ਬੰਦ ਦਰਵਾਜ਼ੇ ਦੇ ਨਹੀਂ ਆਏ ਹਨ, ਉਹਨਾਂ ਵਿੱਚੋਂ ਫਿਰ ਨਹੀਂ ਨਿਕਲ ਸਕਦਾ, ਇਹ 84 ਦੇ ਗੇੜੇ ਦੇ ਵਿੱਚ ਹੀ ਮਨਮੁੱਖ ਆਦਮੀ ਭੱਜਾ ਫੜਕਦਾ ਤੇ ਪਿਆ ਰਹਿੰਦਾ ਹੈ। ਮਨਮੁੱਖ ਭਰਮ ਭੁਲਾਣਾ ਨਾ ਤਿਸ ਰੰਗ ਹੈ, ਮਰਸੀ ਹੋਏ ਵਿਦਾਣਾ ਮਨ ਤਨ ਭੰਗ ਹੈ, ਇਹ ਮਨੁੱਖਾਂ ਦੀ ਹਾਲਤ ਇਸ ਸੰਸਾਰ ਦੇ ਵਿੱਚ ਦੱਸੀ ਹੈ। ਸੋ ਧੰਨ ਗੁਰਮੁੱਖ ਹਨ ਜਿਹਨਾਂ ਨੂੰ ਇਹ ਪਤਾ ਲੱਗਾ ਹੈ ਕਿ ਅਸੀਂ ਇਸ ਮਨੁੱਖਾ ਜਨਮ ਦੇ ਵਿੱਚੋਂ ਲਾਭ ਪ੍ਰਾਪਤ ਕਰਨਾ ਹੈ, ਉਹ ਸਾਵਧਾਨ ਹਨ, ਪੱਤਰ ਹਨ, ਬਾਲਕ ਅਵਸਥਾ ਤੋਂ ਲੈ ਕੇ ਪ੍ਰਹਲਾਦ ਵਰਗੇ ਤੇ ਧਰੂਹ ਵਰਗੇ ਨੇ ਕਮਰ ਕਸੇ ਕਰਨਾ ਹੈ, ਪਹਿਲਾਂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ, ਫਿਰ ਕੋਈ ਹੋਰ ਕਾਰਜ ਕਰਾਂਗੇ। ਜਿਹੜਾ ਕਾਰਜ ਅਤਿਅੰਤ ਜ਼ਰੂਰੀ ਕਰਨ ਵਾਲਾ ਹੋਵੇ ਕਰਨਾ ਹੀ ਪੈਣਾ, ਜਿਸ ਵੇਲਾ ਸਰਨਾ ਹੀ ਨਹੀਂ, ਸਿਆਣਾ ਆਦਮੀ ਕਮਰ ਕਸਾ ਕਰਕੇ ਸਭ ਤੋਂ ਪਹਿਲਾਂ ਉਸ ਨੂੰ ਕਰ ਲੈਂਦਾ ਹੈ, ਕਹਿੰਦੇ ਜ਼ਰੂਰੀ ਕੰਮ ਪਹਿਲਾਂ ਕਰ ਲਓ ਬਾਕੀ ਦੇ ਫਿਰ ਕਰ ਲਵਾਂਗੇ। ਸਭ ਤੋਂ ਜ਼ਰੂਰੀ ਕੰਮ ਭਈ ਪ੍ਰਾਪਤ ਮਾਨਕ ਦੇਵ ਰਿਆ, ਗੋਬਿੰਦ ਮਿਲ ਕੇ ਤੇਰੀ ਵਰਗਿਆ, ਅਮਰ ਤਾਜ ਤੇਰਾ ਕਿਤੇ ਨਾ ਕੌਮ, ਮਿਲ ਸਾਧ ਸੰਗਤ ਅੱਜ ਕੇਵਲ ਨਾ। ਮਨੁੱਖ ਦੀ ਹਾਲਤ ਹੈ ਆਹਰ ਸਭ ਕਰਦਾ ਫਿਰਾ, ਆਹਰ ਇੱਕ ਨਾ ਹੋਏ, ਨਾਨਕ ਜੇ ਆਹਰ ਜਦ ਉਧਰੈ ਨਿਰਲਾ ਪੂਜਾ ਹੋਏ। ਹੋਰ ਅਨੇਕ ਪ੍ਰਕਾਰ ਦੇ ਯਤਨ ਬੰਦੋਬਸਤ ਉਦਮ ਸਾਧਨ ਜਤਨੇ ਕਰਦਾ ਰਹਿੰਦਾ ਹੈ, ਮੇਰੀ ਪ੍ਰਭਤਾ ਹੋਵੇ, ਮਾਇਆ ਬਹੁਤੀ ਆਵੇ, ਮੁਰਾਦਬਾ ਵਧੇ। ਸੋ ਇਹੋ ਜਿਹੇ ਯਤਨ, ਮੇਰੀ ਲੰਬੀ ਉਮਰ ਹੋਵੇ, ਸਰੀਰ ਅਰੋਗ ਹੋਵੇ, ਸੋ ਇਹੋ ਜਿਹੇ ਯਤਨ ਤੋਂ ਨਿਤ ਕਰਦਾ ਰਹਿੰਦਾ ਹੈ। ਪਰ ਜਿਸ ਯਤਨ ਕਰਨ ਦੇ ਨਾਲ ਸੰਸਾਰ ਤੋਂ ਪਾਰ ਉਤਾਰਾ ਹੋਣਾ, ਉਹ ਕੋਈ ਵਿਰਲਾ ਵਿਰਲਾ ਉਸ ਯਤਨ ਨੂੰ ਸਮਝਦਾ ਹੈ। ਸੋ ਗੁਰੂ ਪਿਆਰਿਓ, ਇੱਕ ਸ਼ੀਸ਼ ਮਹਿਲ ਦੇ ਵਿੱਚ ਜੇ ਕਿਤੇ ਕੁੱਤਾ ਚਲਾ ਜਾਵੇ ਤਾਂ ਉਹ ਜਦੋਂ ਅੰਦਰ ਪ੍ਰਵੇਸ਼ ਹੁੰਦਾ ਹੈ ਉਸ ਨੂੰ ਆਪਣੇ ਭਰਾ ਦੇ ਕਈ ਪੁੱਤੇ ਇੱਕ ਇੱਕ ਸ਼ੀਸ਼ੇ ਦੇ ਵਿੱਚ ਦਿਸਦੇ ਹਨ। ਉਹ ਉਹਨਾਂ ਵੱਲ ਤੱਕ ਕੇ ਸਮਝਦਾ ਹੈ ਕਿ ਦੂਸਰਾ ਕੁੱਤਾ ਦੂਸਰੇ ਪਾਸੋਂ ਆ ਰਿਹਾ ਹੈ, ਨੇੜੇ ਹੋ ਕੇ ਜਦੋਂ ਭੌਂਕਦਾ ਹੈ ਉਸੇ ਤਰ੍ਹਾਂ ਦਾ ਕੁੱਤਾ, ਅਨੇਕਾਂ ਕੁੱਤੇ ਉਹਨੂੰ ਅੱਗੋਂ ਪ੍ਰਤੀਤ ਹੁੰਦੇ ਨੇ। ਬਰਫ ਧੁਨੀ ਵੀ ਉਹਦੇ ਕੰਨਾਂ ਵਿੱਚ ਪੈਂਦੀ ਹੈ, ਫਿਰ ਉਹ ਖਿਆਲ ਕਰਦਾ ਹੈ ਕਿ ਮੈਂ ਇਹਨਾਂ ਦੇ ਨਾਲ ਚੰਗੀ ਤਰ੍ਹਾਂ ਲੜਾਂ, ਕੁੱਤਿਆਂ ਦਾ ਸੁਭਾਅ ਹੀ ਹੈ ਨਾ ਮਿਲੀ ਜਾਗਤ ਸੱਤ। ਸੱਚੇ ਪਾਤਸ਼ਾਹ ਸ੍ਰੀ ਮੁਖਵਾਸ ਹਨ, ਕੁੱਤਿਆਂ ਦਾ ਵੱਧ ਕਦੇ ਇਕੱਠਾ ਨਹੀਂ ਹੋ ਸਕਦਾ ਕਦੇ ਵੀ। ਸੋ ਦਸੋ ਪਾਤਸ਼ਾਹ ਜੀ ਨੇ ਵੀ ਚੌਲ ਇਕੱਠੇ ਕਰਕੇ ਸੋ ਕੁੱਤੇ ਸਦਵਾ ਕੇ ਵੇਖਿਆ ਸੀ, ਕੁੱਤੇ ਉਹ ਚੌਲ ਖਾਣ ਦੀ ਬਜਾਏ ਇੱਕ ਦੂਜੇ ਨੂੰ ਲੜ ਲੜ ਕੇ ਪਾੜ ਕੇ ਦੂਰ ਭੱਜ ਗਏ, ਖਾ ਨਹੀਂ ਸੀ ਸਕੇ। ਫਿਰ ਹਰਨਾ ਦੀ ਦਾਲ ਮੰਗਾਈ ਸੀ, ਉਹ ਸਾਰੇ ਆਰਾਮ ਨਾਲ ਚਾਰ ਚਫੇਰੇ ਖਲੋ ਕੇ ਖਾ ਕੇ ਰੱਜ ਕੇ ਚਲੇ ਗਏ ਸਨ। ਸੋ ਇਸ ਪ੍ਰਕਾਰ ਹਜ਼ੂਰ ਨੇ ਉਹਨੂੰ ਦ੍ਰਿਸ਼ਟਾਂਤ ਦਿੱਤਾ ਸੀ ਕਿ ਜੇ ਲੜੋ ਮਰੋਗੇ, ਕੁੱਤਿਆਂ ਵਾਲਾ ਸੁਭਾਅ ਕਰੋਗੇ, ਪਾਲਣ ਕਰੋਗੇ ਤਾਂ ਗ੍ਰਹਿਣ ਕੁਛ ਨਹੀਂ ਕਰ ਸਕੋਗੇ, ਜੇ ਹਰਨਾ ਵਰਗਾ ਸੁਭਾਅ ਪਾਰੋਗੇ ਤਾਂ ਸਭ ਕੁਛ ਦਾਤ ਪ੍ਰਾਪਤ ਹੋਵੇਗੀ। ਸੋ ਉਹ ਕੁੱਤਾ ਜਦੋਂ ਸ਼ੀਸ਼ ਮਹਿਲ ਦੇ ਵਿੱਚ ਪ੍ਰਵੇਸ਼ ਹੁੰਦਾ ਹੈ ਤਾਂ ਉਹ ਭੌਂਕ ਭੌਂਕ ਕੇ ਆਪਣੇ ਪ੍ਰਤੀਬਿੰਬ ਨੂੰ ਹੀ ਸੱਚਾ ਸਮਝ ਕੇ ਕਿ ਦੂਸਰਾ ਕੁੱਤਾ ਮੇਰੇ ਮੁਕਾਬਲੇ ਤੇ ਆਇਆ, ਉਹ ਵਿੱਚੇ ਭੌਂਕ ਭੌਂਕ ਕੇ ਮਰ ਜਾਂਦਾ ਹੈ। ਇੱਕ ਦੂਸਰਾ ਜੇ ਅਣਜਾਣ ਬੱਚਾ ਉਸੇ ਦੇ ਵਿੱਚ ਪ੍ਰਵੇਸ਼ ਹੋਵੇ, ਉਹ ਆਪਣੇ ਹੀ ਕਈ ਸਰੂਪ ਤੇ ਆਕਾਰ ਤੱਕ ਤੱਕ ਕੇ ਉਹ ਬੜਾ ਡਰ ਜਾਂਦਾ, ਭੈ ਭੀਤ ਹੁੰਦਾ, ਇੰਨੀਆਂ ਸ਼ਕਲਾਂ ਕਿਧਰੋਂ ਆ ਗਈਆਂ, ਕੌਣ ਹਨ, ਇਹ ਕੀ ਬਣਿਆ, ਉਹ ਵਿਚਾਰਾਂ ਵਿੱਚ ਡਰਦਾ ਰਹਿੰਦਾ ਤੇ ਦੁਖੀ ਹੁੰਦਾ। ਪਰ ਸਿਆਣਾ ਆਦਮੀ ਜੇ ਉਸੇ ਸ਼ੀਸ਼ ਮਹਿਲ ਦੇ ਵਿੱਚ ਪ੍ਰਵੇਸ਼ ਹੋਵੇ, ਉਹ ਸਮਝ ਲੈਂਦਾ ਕਿ ਇਹ ਸਾਰੇ ਮੇਰੇ ਹੀ ਅਵਤਾਰ ਹਨ, ਮੁਫ਼ਤ ਵਿੱਚ ਜਾ ਕੇ ਆਪਣਾ ਦਸਤਾਰਾ ਵੀ ਸਵਾਰ ਲੈਂਦਾ, ਦਾੜਾ ਮੁਸ਼ਹਿਰ ਵੀ ਸਵਾਰ ਲੈਂਦਾ, ਸਰੀਰ ਵੀ ਸਵਾਰ ਲੈਂਦਾ, ਸਗੋਂ ਉਸ ਦੇ ਵਿੱਚ ਬੜਾ ਪਾਲਚਿਤ ਪ੍ਰਸੰਨ ਕਰਦਾ, ਖੁਸ਼ ਹੁੰਦਾ ਕਿ ਮੇਰੇ ਕਿੰਨੇ ਅਵਤਾਰ ਕੇ ਸ਼ੀਸ਼ ਮਹਿਲ ਵਿੱਚ ਦਿਸਦਾ। ਇਸੇ ਤਰ੍ਹਾਂ ਇਹ ਸੰਸਾਰ ਇੱਕ ਸ਼ੀਸ਼ ਮਹਿਲ ਹੈ, ਇਸ ਦੇ ਵਿੱਚ ਕੁੱਤਿਆਂ ਦੀ ਨਿਆਂਏ ਕੌਣ ਹਨ, ਲਾਲਚੀ ਆਦਮੀ ਜਿਨ੍ਹਾਂ ਦੇ ਅੰਦਰ ਲੋਭ ਹੈ, ਲੋਭ ਲਹਿਰ ਸਭ ਸੁਹਾਨ ਹਲਕ ਹੈ, ਹਲਕੇ ਉਹ ਸਭ ਹੈ ਵਿਗਾਰੇ, ਉਹ ਲਾਲਚੀ ਆਦਮੀ ਤੇ ਲੋਭੀ ਆਦਮੀ ਇੱਕ ਦੂਜੇ ਨਾਲ ਲੜ ਕੇ ਫਸਾਦ ਕਰਕੇ ਲੜਾਈਆਂ ਕਰਕੇ, ਕੋਈ ਵੱਟ ਬਣੇ ਤੋਂ ਕੋਈ ਹੋਰ, ਮੇਰੀ ਜੜ ਮੇਰੀ ਜੋਰੂ ਮੇਰੀ ਜ਼ਮੀਨ ਮੇਰੀ ਜਾਇਦਾਦ ਮੇਰੀ ਚੀਜ਼ ਦੂਜਾ ਕਿਉਂ ਛੇੜੇ, ਆਪਸ ਮੈਂ ਲੜ ਲੜ ਕੇ ਮਰਦੇ ਰਹਿੰਦੇ ਹਨ, ਸਾਰਾ ਜਨਮ ਹੀ ਝਗੜਦੇ ਹਨ ਝਗੜਦੇ ਹਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਨੂੰ ਕੋਈ ਲਾਭ ਨਹੀਂ, ਸੰਸਾਰ ਰੂਪੀ ਸ਼ੀਸ਼ ਮਹਿਲ ਦੇ ਵਿੱਚੋਂ ਪ੍ਰਾਪਤ ਹੁੰਦਾ। ਦੂਸਰਿਆਂ ਜਗਿਆਸੂ ਜਨ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਜ਼ਰੂਰ ਹੈ, ਪਰ ਹਾਲੇ ਨਿਰਾਵਰਣ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਕੁਛ ਭਰਮ ਹੈ ਕੁਛ ਅਗਿਆਨ ਹੈ, ਉਹ ਭੈ ਭੀਤ ਵੀ ਹੋ ਜਾਂਦੇ ਹਨ ਇਸ ਸੰਸਾਰ ਦੇ ਵਿੱਚ, ਜੇ ਇੱਕੋ ਹੀ ਪਰਮੇਸ਼ਰ ਹੈ ਸਾਰਿਆਂ ਦੇ ਵਿੱਚ ਤਾਂ ਫਿਰ ਰੋਗੀ ਭੋਗੀ ਜੋਗੀ ਸੋਗੀ ਵੱਖਰੀ ਵੱਖਰੀ ਕਿਉਂ ਹਨ, ਕੋਈ ਰੋਗੀ ਬੈਠੇ ਹਨ ਕੋਈ ਸੋਗੀ ਹਨ। ਇਸੇ ਤਰ੍ਹਾਂ ਇਹ ਵੱਡੇ ਵੱਡੇ ਪਹਾੜ ਵੱਡੇ ਵੱਡੇ ਸਮੁੰਦਰ ਨਦੀਆਂ ਨਾਲੇ ਇਹਨਾਂ ਸਾਰਿਆਂ ਦੇ ਵਿੱਚ ਮੈਂ ਇੱਕੋ ਇੱਕ ਰੱਬ ਦੀ ਜੋਤ ਕਿਵੇਂ ਵੇਖਾਂ। ਸੋ ਉਹ ਭੈ ਭੀਤ ਵੀ ਹੁੰਦਾ, ਉਹ ਕਾਲ ਦੇ ਭੈ ਤੋਂ ਵੀ ਡਰਦਾ, ਵਿਕਾਰਾਂ ਤੋਂ ਵੀ ਡਰਦਾ, ਪੂਰੀ ਚਿੱਤ ਦੇ ਵਿੱਚ ਪ੍ਰਸੰਨਤਾ ਤੇ ਖੇੜਾ ਤੇ ਆਨੰਦ ਨਹੀਂ, ਕਿਉਂਕਿ ਨਿਰਾਵਰਣ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਹਿਰਦੇ ਵਿੱਚ ਹਾਲੇ ਭਰਮ ਹੈ ਅਗਿਆਨ ਹੈ, ਇਸ ਵਾਸਤੇ ਉਹ ਚਿੱਤ ਵਿੱਚ ਦੁਖੀ ਵੀ ਹੁੰਦਾ ਹੈ। ਪਰ ਇੱਕ ਜਿਹੜਾ ਗਿਆਨਵਾਨ ਜਿਸ ਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ, ਜਿਸ ਦੀ ਤੇ ਦ੍ਰਿਸ਼ਟੀ ਜਾਗ ਪਈ ਹੈ, ਤੋ ਆਪਣਾ ਹੀ ਸਰੂਪ ਸਾਰਿਆਂ ਦੇ ਵਿੱਚ ਪੱਕਦਾ ਹੈ, ਇਹ ਨੇਤਰੋਂ ਮੇਰਿਓ ਹਰ ਤੋਂ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਇਹ ਸਾਰਾ ਸੰਸਾਰ ਜਿਹੜਾ ਤੱਕਦੇ ਹੋ ਇਹ ਵਾਹਿਗੁਰੂ ਦਾ ਰੂਪ ਹੈ, ਹਰ ਰੂਪ ਨਦਰੀ ਆਇਆ, ਖੁਦ ਬਿਨ ਦੂਜਾ ਨਾ ਹੀ ਕੋਏ, ਜੋ ਦੀਸਾ ਸੋ ਤੇਰਾ ਰੂਪ। ਦੋ ਗੁਰੂ ਕੇ ਪਿਆਰੇ ਇਸ ਸੰਸਾਰ ਤੋਂ ਆਨੰਦ ਮਾਣ ਕੇ ਜਾਂਦੇ ਹਨ, ਉਹਨਾਂ ਦੇ ਬਾਰੇ ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਹਨ, ਮਾਨਸ ਜਨਮ ਦੁਲੱਭ ਪਾਇਆ ਗੁਰਮੁਖ। ਗੁਰਮੁਖਾਂ ਨੇ ਇਸ ਗੱਲ ਨੂੰ ਜਾਣਿਆ ਕਿ ਮਨੁੱਖਾ ਜਨਮ ਬੜਾ ਭਾਰੀ ਦੁਰਲੱਭ ਕਠਿਨ ਲੱਭਣ ਵਾਲਾ, ਮਸਾਂ ਕਿਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਪ੍ਰਾਪਤ ਹੋਇਆ ਹੈ। ਲੱਖ ਚੌਰਾਸੀ ਜੂਨ ਚੌਰਾਸੀ ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹ, ਸਭ ਤੋਂ ਉੱਤਮ ਜਨਮ ਇਹ ਮਨੁੱਖਾ ਦੇਹ ਹੈ, ਗੁਰਮੁਖ ਨੇ ਇਸ ਗੱਲ ਦੀ ਕਦਰ ਕੀਤੀ ਹੈ।
ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ,
ਉਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਜੀ ਤੇ ਭਾਵਨਾ ਕੀਤੀ ਹੈ, ਸਰਧਾ ਕੀਤੀ ਹੈ, ਨਿਸ਼ਚਾ ਕੀਤਾ ਹੈ, ਉਹ ਭਾਵ ਹੀ ਹੈ ਉਹਨਾਂ ਦੀ ਕਮਾਈ ਸਤਿਗੁਰੂ ਜੀ ਨੂੰ, ਉਹਨਾਂ ਦਾ ਮਨ ਵੀ ਉਹਨਾਂ ਦਾ ਤਨ ਵੀ ਹੋ ਗਿਆ ਚੁਲੰਬ ਚੂ ਚੂਹੇ ਗਾੜੇ। ਚਾਰ ਜੀ ਸੁੰਬੀ ਰੰਗ ਕੱਚਾ ਰੰਗ ਹੁੰਦਾ ਚਾਰ ਚ ਦਿਲ ਰਹਿੰਦਾ ਉਹਦੀ ਫੜਕ ਬੜੀ ਹੁੰਦੀ ਹੈ ਪਰ ਜੇ ਪਾਣੀ ਪੈ ਜਾਵੇ ਤਾਂ ਉਹ ਕਾਇਮ ਨਹੀਂ ਰਹਿੰਦਾ ਡੱਬ ਖਰਬਾ ਹੋ ਜਾਂਦਾ ਕੱਚਾ ਰੰਗ ਕਸੁੰਬ ਕਾ ਪਾਣੀ ਪਾਇਆ ਫਿਰ ਨਾ ਰਹੋਈ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਇਸੇ ਤਰ੍ਹਾਂ ਜਿਹੜਾ ਮਾਇਕੀ ਰੰਗ ਹੈ ਇਹਦੀ ਚੜਕ ਪੜਕ ਤਾਂ ਬੜੀ ਹੁੰਦੀ ਹੈ ਬੜੀ ਮਾਇਆ ਸੁਣਾ ਲੈ ਕੋਲ ਸੋ ਬੜੀ ਹਕੂਮਤ ਹੈ ਸੋ ਇਸ ਮੌਕੇ ਤੇ ਬੜਾ ਤਪ ਤੇਜ ਹੈ ਪਰ ਜਦੋਂ ਬਿਪਤਾ ਰੂਪੀ ਪਾਣੀ ਪਵੇ ਤਾਂ ਝੱਟ ਉਹ ਰੰਗ ਡੱਬ ਖੜਬਾ ਹੋ ਜਾਂਦਾ ਲਹਿ ਜਾਂਦਾ ਸੋ ਇਸ ਪ੍ਰਕਾਰ ਰੋਗ ਰੂਪੀ ਪਾਣੀ ਪੈਣ ਤੋਂ ਕਾਲ ਰੂਪੀ ਪਾਣੀ ਪੈਣ ਤੋਂ ਸੋ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨ ਹਨ ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਅਣ ਗੜ ਵਿੱਚ ਆਵੈ ਧੂੜ ਮਹਿਲਾ ਅੰਦਰ ਸੋਨੀਆਂ ਹੁਣ ਬਹਿਣ ਨਾ ਮਿਲਣ ਹਜ਼ੂਰ ਇਹੋ ਜਿਹੀ ਹਾਲਤ ਅੰਤਰੋਂ ਹੋ ਜਾਂਦੀ ਹੈ ਇਸ ਵਾਸਤੇ ਪੱਚਾ ਰੰਗ ਹੈ ਕਸੁੰਬੀ ਰੰਗ ਮਾਇਕੀ ਰੰਗ ਪਰ ਗੁਰਮੁਖ ਪਿਆਰੇ ਨੂੰ ਮਜੀਠੀ ਰੰਗ ਚੜਿਆ ਉਹ ਹੈ ਨਾਮ ਦਾ ਰੰਗ ਕਾਇਆ ਰੰਗਣ ਜੇ ਸੀਆ ਪਿਆਰੇ ਪਾਇਆ ਨਾਮ ਮਜੀਠ ਰੰਗਣ ਵਾਲਾ ਜੀ ਰੰਗਾ ਸਾਹਿਬ ਐਸਾ ਰੰਗ ਨਾ ਬੀਠ ਸੋ ਨਾਮ ਦਾ ਰੰਗ ਚੂਹ ਚੂਹਾ ਰੰਗ ਗਾੜਾ ਰੰਗ ਹੈ ਲਾਲ ਰੰਗ ਤਿਸ ਤੋਂ ਲੱਗਾ ਜਿਸ ਕਹਿ ਵੱਡ ਭਾਗਾ ਮੈਲਾ ਕਦੇ ਨਾ ਹੋਊਗਾ ਇਹਨਾਂ ਹੈ ਨਾ ਕਹਿ ਤਾਗਾ ਨਾ ਮੈਲਾ ਨਾ ਕੁੰਦਲਾ ਨਾ ਭਗਵਾਨ ਨਾ ਸੱਚ ਨਾਨਕ ਲਾ ਦੋ ਨਾਲ ਹੈ ਸੱਚੇ ਰੱਖਾ ਸੱਚ ਪਰ ਸਤਗੁਰੂ ਜੀ ਆਪ ਰੰਗਰੇਜ ਹਨ ਉਹ ਭਗਤੀ ਦੀ ਮੱਟੀ ਵਿੱਚ ਪਾ ਕੇ ਪ੍ਰੇਮ ਦਾ ਜਲ ਪਾ ਕੇ ਨਾਮ ਰੂਪੀ ਰੰਗ ਪਾ ਕੇ ਆਪ ਕਿਰਪਾ ਕਰਕੇ ਇਹ ਗਾੜਾ ਰੰਗ ਨਾਮ ਦਾ ਪਿਆਰਿਆਂ ਦੇ ਮਨ ਨੂੰ ਪਿਆਰਿਆਂ ਦੀ ਬੁੱਧੀ ਤੇ ਵਿਅਕਤੀ ਨੂੰ ਆਪ ਕਿਰਪਾ ਕਰਕੇ ਚਾੜਦੇ ਉਹਨਾਂ ਗੁਰਮੁਖ ਪਿਆਰਿਆਂ ਦਾ ਮਨ ਵੀ ਉਹਨਾਂ ਦਾ ਤਨ ਰੋਮ ਰੋਮ ਵੀ ਜਲਮ ਚੂਚਵੇ ਗਾੜੇ ਰੰਗ ਵਾਲਾ ਹੋ ਜਾਂਦਾ ਹੈ ਸਿਮਰ ਭਜਨ ਦੇ ਨਾਮ ਦੇ ਰੰਗ ਵਾਲਾ ਇਹ ਸਤਿਗੁਰੂ ਪਾਇਆ ਜਿਹੜੇ ਸਤਿਗੁਰੂ ਜੀ ਨੂੰ ਭਾ ਗਏ ਹਨ ਮਜੀਠੀ ਰੰਗ ਤਾਰ ਤਾਰ ਵਿੱਚ ਇੱਕ ਇੱਕ ਤਾਗੇ ਤਾਗੇ ਵਿੱਚ ਚੜ ਜਾਂਦਾ ਹੈ ਵਸਤਰ ਭਾਵੇਂ ਫਟ ਜਾਵੇ ਪਰ ਰੰਗ ਉਤਰਦਾ ਨਹੀਂ ਇਸੇ ਤਰ੍ਹਾਂ ਗੁਰਮੁਖ ਪਿਆਰੇ ਦੇ ਸਵਾਸ ਸਵਾਸ ਵਿੱਚ ਨਾਮ ਦਾ ਰੰਗ ਚੜ ਜਾਂਦਾ ਹੈ ਉਹਨਾਂ ਦਾ ਸਰੀਰ ਰੂਪੀ ਵਸਤਰ ਪੁਰਾਣਾ ਭਾਵੇਂ ਹੋ ਜਾਵੇ ਫਟ ਭਾਵੇਂ ਜਾਵੇ ਆਰੇ ਨਾਲ ਚੀਰਿਆ ਜਾਵੇ ਭਾਵੇਂ ਉਹ ਬੰਦ ਬੰਦ ਕੱਟਿਆ ਜਾਵੇ ਡੇਗੇ ਵਿੱਚ ਉਭਰ ਜਾਵੇ ਪਰ ਉਹਨਾਂ ਗੁਰਮੁਖ ਪਿਆਰੇ ਨੂੰ ਚੜਿਆ ਹੋਇਆ ਨਾਮ ਦਾ ਰੰਗ ਕਦੇ ਉਤਰਦਾ ਨਹੀਂ ਆਰਾਮ ਰੰਗ ਕਦੇ ਉੱਤਰ ਨਾ ਜਾਏ ਕਰ ਕਿਰਪਾ ਜਿਸ ਦੇ ਪੁਜਾਏ ਸੋ ਗੁਰਮੁਖ ਜਿਹੜੇ ਹਨ ਗੁਰੂ ਕੇ ਸਨਮੁਖ ਰਹਿਣ ਵਾਲੇ ਇਹਨਾਂ ਨੇ ਭਾਵਨਾ ਕੀਤੀ ਹੈ ਸਤਿਗੁਰੂ ਜੀ ਤੇ ਉਹਨਾਂ ਦਾ ਮਨ ਤੇ ਤਨ ਚੂ ਚੂਆ ਗਾੜੇ ਰੰਗ ਵਾਲਾ ਰੰਗਿਆ ਗਿਆ ਹੈ
ਚੱਲੈ ਜਨਮ ਸਵਾਰ
ਗੁਰੂ ਕੇ ਪਿਆਰੇ ਇੱਥੋਂ ਪ੍ਰਲੋਕ ਜਦੋਂ ਚੱਲਦੇ ਹਨ ਆਪਣਾ ਜਨਮ ਸਵਾਰ ਕੇ ਜਾਂਦੇ ਹਨ ਜਨਮ ਹਾਰ ਕੇ ਨਹੀਂ ਜਾਂਦੇ ਉਹਨਾਂ ਦੇ ਪਾਸ ਕੀ ਚੀਜ਼ ਹੈ
ਵੱਖਰ ਸੱਚ ਲੈ
ਉਹਨਾਂ ਨੇ ਸੱਚਾ ਨਾਮ ਰੂਪੀ ਵੱਖਰ ਲਾਭਦਾਇਕ ਵਸਤੂ ਨੂੰ ਲੈਣਾ ਕੀਤਾ ਹੈ ਵੱਖਰ ਹੁੰਦਾ ਲਾਭਦਾਇਕ ਵਸਤੂ ਆਪਣਾ ਕਾਰਜ ਸਵਾਰ ਕੇ ਤੇ ਦੂਸਰੇ ਨੂੰ ਵੀ ਉਹ ਚੀਜ਼ ਦੇ ਕੇ ਦੂਸਰੇ ਦਾ ਕਾਰਜ ਵੀ ਸਵਾਰ ਦੇਣਾ ਲਾਭਦਾਇਕ ਵਸਤੂ ਨਾਮ ਜਪ ਕੇ ਆਪਣੀ ਵੀ ਕਲਿਆਣ ਕਰ ਲੈਣੀ ਹੋਰਨਾਂ ਨੂੰ ਉਪਦੇਸ਼ ਦੇ ਕੇ ਦੂਜਿਆਂ ਦਾ ਵੀ ਭਲਾ ਕਰ ਦੇਣਾ ਇਸ ਵਾਸਤੇ ਨਾਮ ਨੂੰ ਵੱਖਰ ਕਿਹਾ ਲਾਭਦਾਇਕ ਵਸਤੂ ਇਹ ਲੈ ਕੇ ਗੁਰੂ ਕੇ ਪਿਆਰੇ ਪ੍ਰਲੋਕ ਨੂੰ ਚੱਲੇ ਹਨ ਸੋ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੰਨਿਆ ਗੁਰੂ ਕੇ ਪਿਆਰੇ ਜਨਮ ਸਵਾਰ ਕੇ ਪ੍ਰਲੋਕ ਨੂੰ ਜਾਂਦੇ ਹਨ ਉਹਨਾਂ ਨੇ ਨਾਮ ਰੂਪੀ ਸੱਚਾ ਵੱਖਰ ਆਪਣੇ ਹਿਰਦੇ ਰੂਪੀ ਗੱਡੇ ਤੇ ਲੱਗਣਾ ਕੀਤਾ ਹੈ ਨਾਲ ਲਿਆ ਹੈ ਗੁਰੂ ਕੇ ਪਿਆਰਿਆਂ ਨੇ
ਪੱਤ ਪਾਏ ਦਰਬਾਰ
ਪੱਤ ਪਾਏ ਦਰਬਾਰ ਦਰਬਾਰ ਸਾਧ ਸੰਗਤ ਵਿੱਚ ਦਰਬਾਰ ਸੱਚਖੰਡ ਵਿੱਚ ਜਦੋਂ ਜਾਂਦੇ ਹਨ ਆਪਾਂ ਕਿੰਨਤ ਪਾਉਂਦੇ ਹਨ ਨਾਨਕ ਧਰਮ ਐਸੇ ਚਵੈ ਕਿ ਤੂੰ ਭਵਨ ਕੁਨੀ ਧਰਮਰਾਜ ਦੇ ਪਾਸ ਜਾਣ ਦੀ ਲੋੜ ਨਹੀਂ ਸੁੱਤੇ ਸਿੱਧ ਜੇ ਕਿਤੇ ਸੈਰ ਵਜੋਂ ਚਲੇ ਵੀ ਜਾਣ ਤਾਂ ਧਰਮਰਾਜ ਅੱਗੋਂ ਹੱਥ ਜੋੜ ਕੇ ਖੜਾ ਹੋ ਕੇ ਭੇਟਾ ਲੈ ਕੇ ਮਿਲਦਾ ਹੈ ਜਮਕਾਲ ਮੇਰਾ ਦੇ ਭੇਟ ਸੇਵਕ ਨਿਤ ਹੋਈ ਬੇਨਤੀ ਕਰਦਾ ਹੈ ਸ਼ੁਕਰ ਹੈ ਤੁਸੀਂ ਚਰਨ ਪਾਏ ਨੇ ਮੇਰਾ ਘਰ ਪਵਿੱਤਰ ਹੋਇਆ ਇੱਥੇ ਨਿਤ ਪਾਪੀ ਆਉਂਦੇ ਸਨ ਘਰ ਅਪਵਿੱਤਰ ਸੀ ਤੁਹਾਡੇ ਚਰਨ ਪਾਉਣ ਦੇ ਨਾਲ ਇਹ ਪਵਿੱਤਰ ਹੋਇਆ ਹਰੇਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਵ ਸੋ ਸਭ ਥਾਵਾਂ ਤੇ ਆਦਰ ਹੀ ਆਦਰ ਹੈ ਗੁਰੂ ਕੇ ਪਿਆਰਿਆਂ ਨੇ ਪਿਆਰੇ ਪਾਤ ਇੱਜ਼ਤ ਪ੍ਰਾਪਤ ਕਰਦੇ ਹਨ ਦਰਬਾਰ ਸੱਚਖੰਡ ਦੇ ਵਿੱਚ ਕਿਸ ਤਰੀਕੇ ਦੇ ਨਾਲ
ਸਤਿਗੁਰ ਸ਼ਬਦ
ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਬਦ ਦਾ ਡਰ ਹੈ ਗੁਰਸਿੱਖਾਂ ਦੇ ਹਿਰਦੇ ਵਿੱਚ ਗੁਰੂ ਕੀ ਬਾਣੀ ਦਾ ਭੈ ਹੈ ਮਨ ਦੇ ਵਿੱਚ गुरु की बाणी परमेश्वर का रूप करके समझते हैं। सतगुरु की बाणी सत सत कर जानो गुरु सिखो हर करता आप मोह कढाए। सतगुर बचन बचन है सतगुर फादर मुक्त जनाब है। सतगुरु जी के बचन गुरु का रूप हैं। सतगुरु सच्चे पातशाह गुरबाणी रूप आप पढ़ रहे हैं। सतगुरु की बाणी सत स्वरूप है गुरबाणी बनी है। गुरु के शब्द का डर है गुरु की बाणी का भय है मन के विच गुरु के हुक्म का भय है। इस वास्ते और दरबार सतखंड जाके आदर सत्कार पाते हैं
रहाओ
विश्राम दे के कहते हैं
मन तन सच सलाहे।
मन दे विच भी तन रोम रोम दे विच भी सच्चे वाहिगुरु की सिफत करते हैं और किसी की महिमा नहीं करते। दुनिया ना सलाहे जो मर वंज सी लोका ना सलाहे जो मर खाड थी वाह मेरे साहेबा वाह। मन तन निरंतर एक रस मन विच भी तन विच भी सच्चे की सिफत करते हैं
साचे मन पाया।
मन दे विच सच्चा नाम ते सच्चा परमेश्वर पा गया है। सच्चे सबदों ने मन दे विच गुरु के सिख भी पा गए हैं। सच्चे साचे साहिब का मन पावा सच्चे परमेश्वर के मन दे विच पा गए हैं। गुरु के प्यारे
लाल रता मन मानिया।
हां जी
गुर पूरा पाया
जिन्होंने पूरे सतगुरु जी नूं प्राप्त किया है। अधूरा गुरु ने काचे गुर से मुक्त ना हुआ। कच्चे गुरु व्यर्थ फिरदे हैं विशेष कारा उच जोड़न वाले से जुड़े हुए उन्होंने तो कल्याण की प्राप्ति नहीं कदे भी होनी। सिखो शब्द प्यारे हो जन्म मरण की एक मुख पूजन सदा सुखी नानक सिमरत एक। सिखो शब्द प्यारे हो सो शब्द को सीखना करो शब्द की सिक्ख्या ग्रहण करो। जन्म मरण की एक जम्मन जम्मन से मरण वाली देश की ओत मन च रखनी है नहीं रखने की लोड़। सो गुरु के प्यारे जेड़े हैं जिन्होंने पूरे सतगुरु जी ने प्राप्त किया है उन्हों का मन गुरु के उपदेश मन गया है। उन्हों का मन चू चूए गाढ़े लाल रंग के रत्ता रंगया गया है। नाम के रंग में ब्रह्मानंद के रंग में कमल बनी नी तेरी लाली कमल रंग को भाई गुलाली भाव भगती का चू चूआ गाढ़ा रंग जेड़ा है उन्होंने मन लगा रंगया गया है। मन इस करके
आओ जीवा गुड़सार
वाहेगुरु सच्चे पातशाह मैं ज्योदा जागता हुआ तेरे गुणा चेते कर कर तेरे गुणा संभाल करके आद जुगाद भगतन का राखा उस्त कर कर पीवा नानक नाम महाराज मिठा आंदर मन तन पीवा। हे सच्चे पातशाह असी तेरे गुणा चेते कर करके ज्योदे जागते हो गए
अंतर तू बस
वाहेगुरु तू साडे हिरदे विच वस हर मौके से मन तन अंतर वस दुखा नाश होए हथ दे आप रख व्यापै पाओ ना कोए। हिरदे दे विच मंद वासना मंद संकल्प मारे फुरने ईरखा तिराग दवाए ये गंध भिलना हिरदे विच वसे वाहेगुरु तू हिरदे विच वस साख्यात हो
तू बस है मन माहे।
जे कित तू साख्यात हो के मन च बस जावे
सहजे रस रसै
प्रेम रसता रसिया हो जावे साडा मन। सो निर्जतन ही ए रसिया बन जावे मन। हुण जिहड़ा विशे विकारां करके संकल्पां फुरनिया सोच फिक्र करके फिका है जिहड़ा मन सहजे ज्ञान करके सहजे सुते सिधी प्रेम रास्ता रसिया हो जावे
मूर्ख मन समझाए।
इस मूर्ख मन नु समझाउन वास्ते
आखो के तड़ा
आखना करिए कि समझदा इने मन बड़ा मूर्ख है। सो अपनी मन मर्जी करता है मूह आदिक इंद्रिया के खान पीन के भुगा दे विच ही जोड़ी रखता है ऐसा मूर्ख है। सो इस मन नु समझाउन वास्ते कितना किसते ताई और उपदेश कहना करिए
गुरमुख हर गुण गाए
मना गुरमुख बण गुरमुख की संगत विच मिल हरि परमेश्वर के गुणा नु गाउणा कर कीर्तन विच पा के
रंग रंगे तड़ा
करके प्रेम रंग दे चंगे तड़ा रंगिया जावे
नित नित रदास मान
नित रहण वाले वाहिगुरु नु नेता प्रति अपने दे विच चेते कर दिलों ना आके याद कर ए ना होवे मन कर कबू ना हर गुण गाए बता चट्टी जो भरे ना गुण नवा उपकार ਨਹੀਂ ਦਿਲੋਂ ਦਾ ਉਸ ਵਾਹਿਗੁਰੂ ਨੂੰ ਚੇਤੇ ਕਰ।
ਪ੍ਰੀਤਮ ਆਪਣਾ,
ਜਿਹੜਾ ਆਪਣਾ ਪ੍ਰੀਤਮ ਪਿਆਰਾ ਵਾਹਿਗੁਰੂ ਹੈ, ਪਰਮ ਪ੍ਰੇਮ ਦਾ ਆਸਪਦ ਹੈ, ਦਿਲੋਂ ਲਾ ਕੇ ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ।
ਜੇ ਚੱਲ ਹੈ ਗੁਣ ਨਾਲ,
ਜੇ ਗੁਣਾਂ ਨੂੰ ਆਪਣੇ ਨਾਲ ਲੈ ਕੇ ਚੱਲੇਗਾ ਨਾ ਪ੍ਰਲੋਕ ਨੂੰ,
ਨਾ ਹੀ ਦੁੱਖ ਸੰਤਾਪਣਾ,
ਤੈਨੂੰ ਦੁੱਖ ਨਹੀਂ ਹੋਵੇਗਾ ਜੰਮਣ ਤੇ ਮਰਨ ਦਾ, ਫਿਰ ਤੈਨੂੰ ਸਮੁੱਖ ਤਪਣਾ ਨਹੀਂ ਪਵੇਗਾ, ਵਿਛੋੜੇ ਕਰਕੇ ਵੀ ਦੁੱਖ ਨਹੀਂ, ਸੰਤਾਪ ਨਾ ਪ੍ਰਾਪਤੀ ਦਾ ਦੁੱਖ ਜਿਹੜਾ ਹੋਵੇ ਉਹਨੂੰ ਸੰਤਾਪ ਕਹੀਦਾ ਹੈ, ਨਾ ਪ੍ਰਾਪਤੀ ਦਾ ਸੰਤਾਪ ਨਹੀਂ ਤੈਨੂੰ ਹੋਵੇਗਾ, ਆਦਿ ਵਿਆਦੀ ਉਪਾ ਕੇ ਤਾਪ ਵੀ ਨਹੀਂ ਹੋਣਗੇ, ਜੰਮਣ ਤੇ ਮਰਨ ਦਾ ਦੁੱਖ ਨਹੀਂ ਹੋਵੇਗਾ, ਜੇ ਗੁਣਾਂ ਦੇ ਨਾਲ ਗੁਣਾਂ ਦੇ ਸਹਿਤ ਹੋ ਕੇ ਪ੍ਰਲੋਕ ਨੂੰ ਚੱਲੇਗਾ, ਤੇ ਜੇ ਵਿਕਾਰ ਪੱਤ ਗਲੇ ਬੰਦੇ ਨਿੰਦ ਪੋਟ ਸਿਰਾਏ, ਜੇ ਵਿਕਾਰਾਂ ਰੂਪੀ ਪੱਥਰ ਗਲ ਬਣ ਲੈ ਤੇ ਪਿਆਰਿਆਂ ਦੀ ਨਿੰਦਾ ਰੂਪੀ ਪੰਡਾ ਬੰਨ ਕੇ ਸਿਰ ਤੇ ਰੱਖ ਲਈਆਂ, ਅਤੇ ਸੰਸਾਰ ਸਮੁੰਦਰ ਤੋਂ ਪੜਨ ਵਾਸਤੇ ਲੰਘਿਆ ਨਹੀਂ ਜਾਣਾ, ਡੁੱਬ ਜਾਵੇਗਾ ਵਿੱਚ ਖਿਆਲ ਕਰ ਲੈ, ਸੋ ਅਵਗੁਣ ਬਾਂਧ ਚੱਲੀ ਦੇਖਿਆ ਗਿਆ ਸੁੱਖ ਤੇ ਸਾਜ ਸੰਭਾਲੇ, ਜਿਹੜੀ ਅਵਗੁਣਾਂ ਨੂੰ ਬੰਨ ਕੇ ਚੱਲੀ ਹੈ ਜਿੰਦ ਰੂਪੀ ਇਸਤਰੀ ਪ੍ਰਲੋਕ ਨੂੰ ਬੜਾ ਦੁੱਖ ਅੱਗੇ ਜਾ ਕੇ ਮਿਲੇਗਾ, ਇਸ ਵਾਸਤੇ ਜੇ ਅਵਗੁਣ ਹੋਏ ਤਾਂ ਦੁੱਖ ਮਿਲੇਗਾ, ਜੇ ਚੱਲਾਂ ਗੁਣ ਨਾਲ, ਜੇ ਗੁਣਾਂ ਨੂੰ ਨਾਲ ਗ੍ਰਹਿਣ ਕਰਕੇ ਚੱਲੇ ਅਗਰ ਦੁੱਖ ਨਹੀਂ ਤੇ ਸਪਣਾ ਨਹੀਂ ਪਵੇਗਾ, ਸੰਤਾਪ ਦੁੱਖ ਨਹੀਂ ਹੋਵੇਗਾ ਕਦੇ ਵੀ।
ਮਨਮੁਖ ਭਰਮ ਭੁਲਾਣਾ,
ਜਿਨ੍ਹਾਂ ਨੇ ਮਨ ਨੂੰ ਮੁਖੀ ਬਣਾਇਆ ਉਹ ਭਰਮ ਕਰਕੇ ਭੁੱਲਣ ਵਿੱਚ ਆ ਗਏ ਹਨ,
ਨਾ ਤਿਸ ਰੰਗ ਹੈ,
ਉਸਦੇ ਹਿਰਦੇ ਚ ਰੰਗ ਪ੍ਰੇਮ ਨਹੀਂ, ਵਾਹਿਗੁਰੂ ਪ੍ਰੇਮ ਤੋਂ ਖਾਲੀ ਹਨ, ਹੀਣੇ ਹਨ ਉਹ ਲੋਕ,
ਮਰਸੀ ਹੋਏ ਵਿਡਾਣਾ,
ਵਿਡਾਣਾ ਹੈਰਾਨ ਹੋ ਕੇ ਮਰਨਗੇ ਅੰਤ ਨੂੰ ਅਸਚਰਜ ਹੋ ਕੇ, ਜਿਨ੍ਹਾਂ ਪਦਾਰਥਾਂ ਨੂੰ ਸੰਬੰਧੀਆਂ ਨੂੰ ਧੀਆਂ ਪੁੱਤਰਾਂ ਨੂੰ ਦੇਹ ਨੂੰ ਸੱਚਾ ਮੰਨੀ ਬੈਠੇ ਸੀ, ਇਹ ਤਾਂ ਖਿਣਮੈ ਕੌਣੇ ਹੋਵੇਗਾ ਜਿਤਨੇ ਮਾਇਆ ਕੋ, ਇਹ ਕੀ ਬਣਿਆ, ਮੈਂ ਤੇਰਾ ਨੂੰ ਸੱਚੇ ਮੰਨੀ ਬੈਠਾ ਸੀ, ਮੈਂ ਤਾਂ ਕਹਿੰਦਾ ਸੀ ਰੱਬ ਕੋਈ ਹੈ ਹੀ ਨਹੀਂ, ਕੌਣ ਹੈ ਮੈਨੂੰ ਮਾਰਨ ਵਾਲਾ, ਇਹ ਕੀ ਹੋਣ ਲੱਗਾ, ਸਮਾਪਤ ਹੋ ਚੱਲਿਆ, ਹੈਰਾਨ ਹੋ ਕੇ ਅੰਤ ਨੂੰ ਮਰੇਗਾ ਉਹ ਮਨੁੱਖਾ ਜਨਮ ਬੜਾ ਅਚਰਜ ਪ੍ਰਾਪਤ ਹੋਇਆ ਸੀ, ਪਰ ਇੱਥੇ ਵਿਸ਼ੇ ਵਿਕਾਰਾਂ ਰੂਪੀ ਜੂਏ ਦੇ ਵਿੱਚ ਆਪਣੇ ਸਵਾਸਾਂ ਰੂਪੀ ਸਾਰੀ ਪੂੰਜੀ ਨੂੰ ਹਰਾ ਕੇ ਚੱਲਿਆ, ਹੈਰਾਨ ਹੋ ਕੇ ਮਰੇਗਾ, ਪਛਤਾ ਕੇ ਮਰੇਗਾ ਮਨ, ਅੰਤ ਨੂੰ
ਮਨ ਤਨ ਭੰਗ ਹੈ,
ਉਹਦਾ ਮਨ ਵੀ ਉਹਦਾ ਤਨ ਵੀ ਭੰਗ ਵਿਘਨ ਸਹਿਤ ਹੋਵੇਗਾ, ਮਨ ਢੱਠਾ ਹੋਵੇਗਾ ਉਸ ਮੌਕੇ ਤੇ, ਤੇ ਸਰੀਰ ਨੂੰ ਵੀ ਭੱਕ ਤੋੜ ਦੇਣਗੇ ਜਿਹੜੇ ਜਮ ਦੂਰ ਹਨ, ਜਿਹਨਾਂ ਹੱਥਾਂ ਨਾਲ ਪਾਪ ਕਰਦਾ ਰਿਹਾ ਮਰੋੜਗੇ ਉਹਨਾਂ ਹੱਥਾਂ ਨੂੰ, ਸੋ ਜਿੰਦ ਨਿਮਾਣੀ ਕੱਢ ਗਿਆ ਹੱਡਾਂ ਤੂੰ ਖੜਕਾਏ, ਭੰਨ ਤੋੜ ਕੇ ਹੱਡਾਂ ਨੇ ਤਾਂ ਹੀ ਨਿਮਾਣੀ ਜਿੰਦ ਨੂੰ ਕੱਢ ਲੈਣਗੇ ਜਮ ਦੂਰ ਜਿਹੜੇ ਹਨ, ਸਰੀਰ ਵੀ ਉਸ ਮੌਕੇ ਤੇ ਵਿਘਨ ਸਹਿਤ ਹੋਵੇਗਾ ਤੇ ਮਨ ਵੀ ਠੱਠਾ ਹੋਵੇਗਾ, ਜਿਸ ਦੇ ਪਾਸ ਪੂੰਜੀ ਹੋਵੇ ਵਪਾਰ ਕਰਨ ਵਾਸਤੇ ਜਾਵੇ ਤੇ ਉਲਟਾ ਘਾਟਾ ਪਾ ਕੇ ਆਵੇ ਉਹਦਾ ਮਨ ਠੱਠਾ ਹੁੰਦਾ, ਇਸੇ ਤਰ੍ਹਾਂ ਸਾਹਿਬ ਪਠਾਇਆ ਸਾਹਿਬ ਪਾਸ ਅਮੋਲ ਰਤਨ ਅਮੋਲਾ ਰਾਸ, ਸ਼ਾਹੂਕਾਰ ਅਕਾਲ ਪੁਰਖ ਵੱਡੇ ਸ਼ਾਹੂਕਾਰ ਨੇ, ਸੋ ਆਪਣੇ ਸ਼ਾਹੂਕਾਰ ਸਤਿਗੁਰਾਂ ਦੇ ਪਾਸ ਭੇਜਿਆ ਸੀ ਜੀਵ ਰੂਪੀ ਮਨਜਾਰੇ ਨੂੰ, ਅਮੋਲ ਰਤਨ ਅਮੋਲਾ ਰਾਸ, ਅਮੋਲਕ ਰਾਸ ਪੂੰਜੀ ਸਵਾਸਾਂ ਦੀ ਦਿੱਤੀ ਸੀ ਤੇ ਕਿਹਾ ਸੀ ਅਮੋਲਕ ਸ਼ਬਦ ਰੂਪੀ ਰਤਨਾਂ ਨੂੰ ਖਰੀਦਿਓ, ਗੁਰ ਕਾ ਸਰਨ ਤਨ ਹੈ, ਤਾਨੋ ਗੁਰਮੁਖ ਜਿਹਨਾਂ ਨੇ ਆ ਕੇ ਤਨ ਮਨ ਧਨ ਦੇ ਕੇ ਸਤਿਗੁਰਾਂ ਦੇ ਪਾਸੋਂ ਦਾਤ ਪ੍ਰਾਪਤ ਕੀਤੀ ਉਹ ਜਿੱਤ ਕੇ ਜਾਂਦੇ ਹਨ, ਸੋ ਉਹ ਜਨਮ ਸਵਾਰ ਕੇ ਪ੍ਰਲੋਕ ਨੂੰ ਜਾ ਕੇ ਅੱਜ ਤੋਂ ਦੇ ਦਰਬਾਰ ਦੇ ਵਿੱਚ ਜਿਹੜੇ ਇੱਥੇ ਵਿਸ਼ੇ ਵਿਕਾਰਾਂ ਰੂਪੀ ਕੱਲਰ ਦੀਆਂ ਪੰਡਾਂ ਲੱਭ ਲੈਣ, ਆਪਣੀ ਪੂੰਜੀ ਗਵਾ ਕੇ ਜਾਣ, ਉਹਨਾਂ ਦਾ ਮਨ ਵੀ ਤਨ ਸਰੀਰ ਵੀ ਵਿਸ਼ੇ ਵਿਕਾਰਾਂ ਕਰਕੇ ਫਲ ਵਿਘਨ ਸਾਹਿਬ ਟੁੱਟਾ ਭੱਜਿਆ ਹੁੰਦਾ ਹੈ, ਤੂੰ ਨਿਰਾਸੇ ਹੋ ਕੇ ਮਰਦੇ ਹਨ,
ਗੁਰ ਕੀ ਕਾਰ ਕਮਾਏ,
ਜਿਹਨਾਂ ਨੇ ਗੁਰੂ ਕੀ ਭਾਵ ਭਗਤੀ ਦੀ ਕਾਰ ਕਮਾਈ ਹੈ, ਸੇਵਾ ਦੀ ਕਾਰ ਕਮਾਉਣਾ ਕੀਤੀ ਹੈ, ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਖ ਦਿਨ ਰਾਤ ਸੇਵਾ ਕਰ ਰਹੇ ਹਨ, ਸਾਰੀ ਦਿਹਾੜੀ ਸੇਵਾ ਤੇ ਰਾਤ ਨੂੰ ਸਤਨਾਮ ਵਾਹਿਗੁਰੂ, ਤੜਕੇ ਉੱਠ ਕੇ ਫਿਰ ਸਭ ਦੁਨੀਆਂ ਤੋਂ ਪਹਿਲਾਂ ਹੀ ਉੱਠ ਪੈਣਾ ਤੇ ਸਤਨਾਮ ਵਾਹਿਗੁਰੂ, ਇਹਨਾਂ ਵੱਲ ਵੀ ਆਪਾਂ ਤੱਕ ਲਈਏ, ਵੇਖੀਏ ਕਿੰਨੀ ਸਿੱਖਿਆ ਆਪਾਂ ਨੂੰ ਮਿਲਦੀ ਹੈ, ਸਾਡੇ ਜੇ ਕੱਪੜੇ ਸਾਡਾ ਜੇ ਸੁਭਾਅ ਤੇ ਦਿਨ ਰਾਤ ਇੱਕੋ ਰਾਤ, ਸੋ ਲੱਗੇ ਰਹਿਣਾ ਸੇਵਾ ਦੇ ਵਿੱਚ, ਹੱਥਾਂ ਨਾਲ ਸੇਵਾ ਤੇ ਰਸਨਾ ਦੇ ਨਾਲ ਸਿਮਰ, ਹਾਥ ਪਾਉਣ ਤਾਂ ਕਾਮ ਸਭ ਕੀਰਤ ਨਿਰੰਜਨ ਨਾਲ, ਸਭ ਤੋਂ ਮਗਰੋਂ ਮਹਾਰਾਜ ਦੇ, ਸਭ ਤੋਂ ਮਗਰੋਂ ਸੌਂਦੇ ਨੇ, ਸਭ ਤੋਂ ਮਗਰੋਂ ਤੇ ਸਭ ਤੋਂ ਪਹਿਲਾਂ ਜਾਗ ਪੈਂਦੇ ਨੇ, 4 ਵਜੇ ਤੋਂ ਪਹਿਲੇ ਸਤਨਾਮ ਵਾਹਿਗੁਰੂ ਦੀ ਧੁਨੀ ਤੇ 11 ਵਜੇ ਤੱਕ ਵੀ ਸਤਨਾਮ ਵਾਹਿਗੁਰੂ ਦੀ ਧੁਨੀ ਤੇ ਮਗਰੋਂ ਪ੍ਰਸ਼ਾਦਾ। ਵਿਚਾਰ ਕੀ ਵੇਖੀ ਅਸੀਂ ਉਹਨਾਂ ਗੁਰਮੁਖਾਂ ਵੱਲ ਵੀ ਕਿ ਉਹਨਾਂ ਦੇ ਸਰੀਰ ਸਾਡੇ ਨਾਲ ਕਮਜ਼ੋਰ ਨੇ ਨਹੀਂ, ਸਰੀਰ ਵੀ ਤਕੜੇ ਤੇ ਆਤਮਾ ਵੀ ਬਲਵਾਨ, ਲੋਕ ਪ੍ਰਲੋਕ ਆਪਣਾ ਸਵਾਰ ਰਹੇ ਹਨ। ਕਿਉਂ ਗੁਰੂ ਕੀ ਕਾਰ ਭਾਵ ਭਗਤੀ ਦੀ ਪ੍ਰਤੱਖ ਕਾਰ ਜਿਨ੍ਹਾਂ ਨੇ ਕਮਾਉਣਾ ਕੀਤੀ
ਲਾਹਾ ਘਰ ਆਣਿਆ,
ਮੁਕਤੀ ਰੂਪੀ ਲਾਭ ਲੈ ਕੇ ਆਪਣੇ ਸੱਖਣ ਰੂਪੀ ਘਰ ਦੇ ਵਿੱਚ ਆਏ, ਲਾਭ ਲੈ ਕੇ ਬ੍ਰਹਮ ਗਿਆਨ ਦਾ, ਮੁਕਤੀ ਦਾ ਨਾਮ ਦਾ ਲਾਭ ਲੈ ਕੇ ਆਪਣੇ ਘਰ ਸਰੂਪ ਰੂਪੀ ਘਰ ਵਿੱਚ, ਸੱਚਖੰਡ ਰੂਪੀ ਘਰ ਦੇ ਵਿੱਚ ਆਏ ਹਨ।
ਗੁਰਬਾਣੀ ਨਿਰਵਾਣ,
ਗੁਰੂ ਕੀ ਬਾਣੀ ਦੁਆਰਾ
ਸ਼ਬਦ ਪਛਾਣਿਆ,
ਜਿਹੜਾ ਨਿਰਵਾਣ ਆਦਤਾਂ ਤੋਂ ਰਹਿਤ ਹੈ, ਮਾਂ ਦੁੱਖਾਂ ਤੋਂ ਰਹਿਤ ਹੈ, ਸੋ ਇਸ ਪ੍ਰਕਾਰ ਉਸ ਸ਼ਬਦ ਬ੍ਰਹਮ ਨੂੰ ਵਾਹਿਗੁਰੂ ਨੂੰ ਪਛਾਣਨਾ ਕੀਤਾ ਹੈ ਗੁਰੂ ਕੇ ਪਿਆਰਿਆਂ ਨੇ ਗੁਰੂ ਕੀ ਬਾਣੀ ਦੁਆਰਾ, ਜਿਹਨਾਂ ਨੇ ਗੁਰੂ ਕੀ ਬਾਣੀ ਨੂੰ ਨਿਰਵਾਣ ਕੀਰਤਨ ਨੂੰ ਗਾਉਣਾ ਕੀਤਾ ਹੈ, ਉਹਨਾਂ ਨੇ ਸ਼ਬਦ ਬ੍ਰਹਮ ਵਾਹਿਗੁਰੂ ਨੂੰ ਪਛਾਣ ਲੈਣਾ ਕੀਤਾ ਹੈ।
ਇੱਕ ਨਾਨਕ ਕੀ ਅਰਦਾਸ,
ਵਾਹਿਗੁਰੂ ਇੱਕ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਾਡੀ ਵੀ,
ਜੇ ਤੁਧ ਭਾਵ ਸੀ,
ਜੇ ਕਿਤੇ ਵਾਹਿਗੁਰੂ ਸਾਡੀ ਅਰਦਾਸ ਬੇਨਤੀ ਤੈਨੂੰ ਭਾ ਜਾਵੇ, ਜੇ ਕਿਤੇ ਤੈਨੂੰ ਚੰਗੀ ਲੱਗੇ, ਜੇ ਕਿਤੇ ਸੁਣ ਲਵੇ, ਜੇ ਕਿਰਪਾ ਕਰੇ ਕਿਰਪਾਲੂ ਹੋ ਕੇ ਸੁਣ ਲਵੇ, ਤੈਨੂੰ ਭਾ ਜਾਵੇ।
ਮੈਂ ਦੀਜੈ ਨਾਮ ਨਿਵਾਸ,
ਕਿਉਂ ਕਿਰਪਾ ਕਰੋ ਮੇਰੇ ਹਿਰਦੇ ਵਿੱਚ ਨਾਮ ਦਾ ਨਿਵਾਸ ਕਰ ਦਿਓ, ਹਰ ਮੌਕੇ ਤੇ ਹਿਰਦੇ ਵਿੱਚ ਨਾਮ ਵਸ ਜਾਵੇ ਜੀ,
ਹਰ ਗੁਣ ਗਾਵਸੀ,
ਹਰ ਮੌਕੇ ਤੇ ਹਰੀ ਤੇਰੇ ਗੁਣਾਂ ਨੂੰ ਗਾਉਂਦੇ ਰਹੀਏ, ਰਸਨਾ ਫਿੱਕੇ ਬੋਲ ਨਾ ਬੋਲੇ, ਸੋ ਨਿੰਦਿਆ ਝੂਠ ਨਾ ਨਿੱਠਰ ਬਖਾਨਾ, ਇਹੋ ਜਿਹੀਆਂ ਗੱਲਾਂ ਨਾ ਜਵਾਰ ਕਰੇ, ਹਰ ਮੌਕੇ ਤੇ ਤੇਰੇ ਗੁਣਾਂ ਨੂੰ ਗਾਉਣਾ ਕਰੀਏ, ਨਾਮ ਦਾ ਨਿਵਾਸ ਵਾਹਿਗੁਰੂ ਹਿਰਦੇ ਵਿੱਚ ਕਰ ਦੇ, ਹਿਰਦੇ ਵਿੱਚ ਤੇਰੇ ਨਾਮ ਦਾ ਨਿਵਾਸ ਤੇ ਰਸਨਾ ਤੇਰੇ ਗੁਣਾਂ ਨੂੰ ਗਾਉਣ ਲੱਗ ਪਵੇ। ਇੱਕ ਇਹੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ, ਜੇ ਤੈਨੂੰ ਭਾ ਜਾਵੇ ਤਾਂ ਇਹ ਸੁਣ ਸਾਡੀ ਬੇਨਤੀ, ਮਿਹਰ ਕਰ ਸੱਚੇ ਪਾਤਸ਼ਾਹ, ਇਹ ਦਾਤ ਸਾਨੂੰ ਬਖਸ਼ਣਾ ਕਰ, ਸੋ ਦਇਆ ਕਰੋ ਦਇਆਲ, ਆਪਣੀ ਸਿਫਤ ਦਿਓ, ਹੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ, ਇਹ ਪਵਿੱਤਰ ਸ੍ਰੀ ਮੁਖਵਾਦ ਅੱਜ ਸਤਿਗੁਰਾਂ ਨੇ ਆਪਾਂ ਨੂੰ ਫਰਮਾਇਆ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵੈਸਾਖ ਭਲਾ ਸਾਖਾ ਵੇਸ ਕਰੇ,
ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਖਾਰੀ ਦਾਗ ਦੇ ਵਿੱਚ 12 ਮਾਹ ਪਾਣੀ ਪਾ ਰਹੇ ਹਨ, ਜਿਸ ਕਰਕੇ 12 ਮਹੀਨੇ ਸਾਡੇ ਸਗਲੇ ਹੋਣ, ਇਹ ਪਵਿੱਤਰ ਉਪਦੇਸ਼ ਹੈ, ਦੁਬਾਰਾ 5ਵੇਂ ਸਰੂਪ ਦੇ ਵਿੱਚ 12 ਮਾਹ ਉਚਾਰਨ ਕੀਤਾ ਹੈ। ਸੋ ਇੱਥੇ 4 ਪੌੜੀਆਂ ਪਹਿਲਾਂ ਮੰਗਲ ਰੂਪ ਫਰਮਾਈਆਂ ਹਨ, ਫਿਰ 6ਵੇਂ ਮਹੀਨੇ ਦੁਆਰਾ ਕੱਲ ਉਪਦੇਸ਼ ਬਖਸ਼ਿਆ ਸੀ, ਅੱਜ ਵੈਸਾਖ ਭਲਾ, ਇਹ ਬਸੰਤ ਰੁੱਤ ਹੈ, ਸੋ ਮਹਾ ਚੇਤ ਵੈਸਾਖ ਸੁਖ ਮਾਸ ਜੀ, ਇਹ ਬਸੰਤ ਰੁੱਤ ਹੈ, ਜਿਸ ਦੇ ਵਿੱਚ ਦ੍ਰਿਸ਼ ਮੌਲਦੇ ਹਨ, ਟਹਿਣੀਆਂ ਨੂੰ ਪੱਤੇ ਲੱਗਦੇ ਹਨ, ਤਰੂੰਬਲਾਂ ਨਵੀਆਂ ਨਿਕਲਦੀਆਂ ਹਨ, ਇਸ ਪ੍ਰਕਾਰ ਫੁੱਲ ਵੀ ਲੱਗਦੇ ਹਨ, ਖੇੜਾ ਆਉਂਦਾ ਹੈ, ਸੋ ਇਸੇ ਪ੍ਰਕਾਰ ਵੈਸਾਖ ਭਲਾ, ਇਹ ਵੈਸਾਖ ਦਾ ਮਹੀਨਾ ਬੜਾ ਭਲਾ ਚੰਗਾ ਹੈ।
ਸਾਖਾ ਵੇਸ ਕਰੇ,
ਸਾਖਾ ਜਿਹੜੀਆਂ ਟਾਹਣੀਆਂ ਹਨ, ਇਹ ਸੋਹਣਾ ਆਪਣਾ ਵੇਸ ਲਿਬਾਸ ਬਣਾ ਲੈਂਦੀਆਂ ਹਨ, ਹਰੀਆਂ ਭਰੀਆਂ ਹੋ ਜਾਂਦੀਆਂ ਹਨ ਪੱਤ ਚੜਦੇ ਸਮੇਂ, ਸੋ ਪੱਤੇ ਲੈਣ ਤੋਂ ਸੋ ਕੁਮਲਾ ਗਈਆਂ ਸਨ, ਪਰ ਹੁਣ ਇਹ ਸਾਖਾ ਜਿਹੜੀਆਂ ਟਾਹਣੀਆਂ ਹਨ, ਸੋਹਣਾ ਵੇਸ ਲਿਬਾਸ ਇਹਨਾਂ ਨੇ ਬਣਾ ਲਿਆ ਹੈ।
ਧਨ ਦੇਖੈ ਹਰ ਦੁਆਰ,
ਸੋ ਉਸ ਮੌਕੇ ਤੇ ਧਨ ਇਸਤਰੀ ਜਿਹੜੀ ਹੈ ਵੇਖਦੀ ਹੈ ਹਰ ਸਮੇਂ ਦੁਆਰ ਦਰਵਾਜ਼ੇ ਵੱਲ,
ਆਵਹੋ ਦਇਆ ਕਰੇ,
ਦਇਆ ਕਰਕੇ ਇਹ ਪਤੀ ਪਿਆਰੇ ਜੀ ਹੁਣ ਤਾਂ ਆਓ, ਬਸੰਤ ਰੁੱਤ ਹੈ, ਵਿਛੋੜੇ ਕਰਕੇ ਇਹ ਵੀ ਦੁਖਦਾਇਕ ਪ੍ਰਤੀਤ ਹੋ ਰਹੀ ਹੈ, ਤੁਸੀਂ ਦਇਆ ਕਰੋ ਕਿਰਪਾ ਕਰੋ, ਪਤੀ ਵਰਤਾ ਧਰਮ ਵਿੱਚ ਕਾਇਮ ਰਹਿਣ ਵਾਲੀ ਇਸਤਰੀ ਹਰ ਸਮੇਂ ਦਰਵਾਜ਼ੇ ਵੱਲ ਤੱਕਦੀ ਹੈ, ਦਇਆ ਕਰਕੇ ਆਉਣਾ ਕਰੋ,
ਘਰ ਆਓ ਪਿਆਰੇ,
ਹੇ ਪਿਆਰੇ ਘਰ ਆਉਣਾ ਕਰੋ,
ਦੁੱਤਰ ਤਾਰੇ,
ਬੜੀ ਕਠਿਨ ਮੁਸ਼ਕਲ ਦੇ ਵਿੱਚ ਡੁੱਬ ਰਹੀ ਹਾਂ, ਦਰਸ਼ਨ ਦੇ ਕੇ ਤਾਰ ਨਾ ਕਰੋ, ਇਸ ਤੋਂ ਕੱਢੋ,
ਉਹ ਦਿਨ ਆਜ ਨਾ ਮੋਲੋ,
ਪ੍ਰਾਪਤੀ ਤੋਂ ਬਿਨਾਂ ਤੇ ਮੇਰਾ ਅੱਧੀ ਕੌਡੀ ਵੀ ਮੁੱਲ ਨਹੀਂ, ਤੁਹਾਡੀ ਪ੍ਰਾਪਤੀ ਤੋਂ ਬਿਨਾਂ, ਸੋ ਇਹ ਜੀਵਨ ਵਿਅਰਥ ਜਾ ਰਿਹਾ ਹੈ,
ਕੀਮਤ ਕੌਣ ਕਰੇ ਤੁਧ ਭਾਵ,
ਜੇ ਤੈਨੂੰ ਭਾ ਜਾਵਾਂ ਤਾਂ ਮੇਰੀ ਕੀਮਤ ਕੌਣ ਪਾ ਸਕਦਾ ਹੈ, ਮੈਂ ਸਭ ਤੋਂ ਵੱਡੀ ਸੁਹਾਗਣ, ਸੁਹਾਗਵੰਤੀ ਤੇ ਪਤੀਵਰਤਾ ਧਰਮ ਚ ਕਾਇਮ ਰਹਿਣ ਵਾਲੀ ਬਣ ਜਾਵਾਂ।
ਦੇਖ ਦਿਖਾਵੇ ਤੁਹਾਨੂੰ
ਦੇਖਾਂ ਇਹ ਢੋਲਣ ਪਤੀ ਪਿਆਰੇ ਜੇ ਦਿਖਾਵੇ ਆਪਣਾ ਚਿਹਰਾ, ਜੇ ਤੂੰ ਆਪਣਾ ਚਿਹਰਾ ਦਿਖਾਵੇ ਤਾਂ ਹੀ ਤੈਨੂੰ ਦੇਖਣਾ ਕਰਨ। ਢੋਲਣ ਤੇ ਸੰਮੀ ਹੋਏ ਨੇ, ਸੋ ਉਹਨਾਂ ਨੇ ਪਿਆਰ ਦੀ ਕਹਾਣੀ ਕਰਕੇ, ਸੋ ਪਤੀ ਨੂੰ ਇਸਤਰੀਆਂ ਢੋਲਣ ਢੋਲਣ ਕਰਕੇ ਯਾਦ ਕਰਦੀਆਂ ਹਨ ਕਿ ਸਾਡਾ ਪਿਆਰਾ ਪਤੀ ਹੈ। ਇਸੇ ਤੇ ਢੋਲੋ ਕਿਹਾ ਹੈ, ਇਹ ਪਿਆਰੇ ਪਤੀ ਜੇ ਦਿਖਾਵੇ ਆਪਣਾ ਚਿਹਰਾ ਤਾਂ ਦੇਖਣਾ ਕਰੀਏ।
ਦੂਰ ਨਾ ਜਾਣਾ ਅੰਤਰ ਮਨ,
ਇਸੇ ਤਰ੍ਹਾਂ ਖਾਲਸਾ ਜੀ ਵੈ ਸਾਖ ਭਲਾ, ਵੈ ਉਹ ਜੋ ਵੇਦਾਂ ਸ਼ਾਸਤਰਾਂ ਕਰਕੇ ਪ੍ਰਤਿਪਾਦ ਹੁੰਦਾ, ਵੇਦਾਂ ਸ਼ਾਸਤਰਾਂ ਕਰਕੇ ਜਿਹੜਾ ਜਾਣਿਆ ਜਾ ਸਕਦਾ ਹੈ, ਜਿਹੜਾ ਸਾਖੀ ਰੂਪ ਹੈ ਵਾਹਿਗੁਰੂ, ਸੋ ਸਾਰਿਆਂ ਦੇ ਹਿੱਸੇ ਦੇ ਅੰਦਰ ਬੈਠਾ ਪ੍ਰਕਾਸ਼ ਰਿਹਾ ਹੈ ਸਾਡੇ ਮਨ ਨੂੰ, ਬੁੱਧ ਨੂੰ, ਚਿੱਤ ਆਦਿਕ ਨੂੰ, ਇਸ ਪ੍ਰਕਾਰ ਸਭ ਨੂੰ ਜਿਹੜਾ ਪ੍ਰਕਾਸ਼ਨ ਵਾਲਾ ਹੈ, ਵੇਦਾਂ ਸ਼ਾਸਤਰਾਂ ਕਰਕੇ ਜਿਹੜਾ ਜਾਣਿਆ ਜਾਂਦਾ ਹੈ, ਉਹ ਭਲਾ ਹੈ, ਵਾਹਿਗੁਰੂ ਸਭ ਤੋਂ ਚੰਗਾ ਹੈ। ਸੋ ਵਾਹਿਗੁਰੂ ਭਲਾ ਹੈ, ਤੂੰ ਕਿਰਪਾ ਕਰ ਸਾਡੇ ਤੇ, ਸਾਖਾ ਵੇਸ ਕਰੇ। ਹੁਣ ਕਰੁਣਾ ਮੁਰਤਾ ਮੈਤਰੀ ਦੀ ਅਪੇਕਸ਼ਾ ਰੂਪੀ ਟਾਹਣੀਆਂ ਜਿਹੜੀਆਂ ਹਨ, ਇਹ ਸੁਗਣਾ ਦਾ ਨਿਵਾਸ ਧਾਰਨ ਕਰ ਰਹੀਆਂ ਹਨ, ਅਥਵਾ ਜਗਿਆਸੀਆਂ ਨੇ ਜਿਹੜੀਆਂ ਗਿਰਤੀਆਂ ਹਨ, ਇਹ ਸਾਖਾ ਟਾਹਣੀਆਂ ਬਣਦੀਆਂ ਹਨ। ਇਹਨਾਂ ਸੋਹਣੀਆਂ ਕਰੁਣਾ ਕਰੁਣਾ ਮੁਰਤਾ ਮੈਤਰੀ ਅਪੇਕਸ਼ਾ ਦੀਆਂ ਨਿਕਲ ਰਹੀਆਂ ਹਨ, ਤੇ ਸੁਗਣਾ ਦਾ ਸੋਹਣਾ ਨਿਵਾਸ ਇਹਨਾਂ ਦੇ ਉੱਪਰ ਹੈ। ਇਹ ਵਾਹਿਗੁਰੂ ਤੋਂ ਬੜਾ ਭਲਾ ਹੈ। ਸੋ ਵੇਖ ਇਹ ਜਗਿਆਸੂਆਂ ਦੀਆਂ ਬਿਰਤੀਆਂ ਰੂਪੀ ਟਾਹਣੀਆਂ ਇਹ ਸੋਹਣਾ ਲਿਬਾਸ ਬਣਾ ਰਹੀਆਂ ਹਨ, ਅਥਵਾ ਜਿਹੜੀਆਂ ਬਿਰਤੀਆਂ ਹਨ ਇਹ ਟਹਿਣੀਆਂ ਦੀ ਨਿਆਈ ਹਨ, ਸੋਹਣਾ ਸੁਗਣਾ ਦਾ ਲਿਬਾਸ ਹੈ ਇਹਨਾਂ ਦੇ ਉੱਪਰ।
ਤਨ ਦੇਖਾ ਹਰ ਦੁਆਰ,
ਇਹ ਹਰੀ ਪਰਮੇਸ਼ਰ ਜੀ ਤੇਰੇ ਗਿਆਨ ਰੂਪੀ ਦਰਵਾਜ਼ੇ ਵਿੱਚ ਸਥਿਤ ਹੋ ਕੇ ਇਹ ਜਗਿਆਸ ਰੂਪੀ ਧਨ ਤੱਕ ਰਹੀ ਹੈ ਤੇਰੇ ਵੱਲ, ਦੇਖ ਰਿਹਾ ਹੈ ਹਰ ਮੌਕੇ ਤੇ। ਹੇ ਹਰੀ ਜੀ ਤੇਰੇ ਸਾਧ ਸੰਗਤ ਰੂਪੀ ਦਰਵਾਜ਼ੇ ਵਿੱਚ ਖਲੋ ਕਰਕੇ
ਆਓ, ਦਇਆ ਕਰੇ,
ਦਇਆ ਕਰੋ, ਆਓ ਦਰਸ਼ਨ ਦਿਓ, ਮਿਹਰ ਕਰੋ। ਆਪਣਾ ਕਣ ਖੜੀ ਮੈਂ ਤੱਕਾ, ਮੈਂ ਮਨ ਚਾਓ ਘਨੇਰਾ, ਮਨ ਚਾਓ ਘਨੇਰਾ, ਸੁਲਤਾ ਮੇਰਾ ਮੈਂ ਤੇਰਾ ਪਰਵਾਸਾ, ਹੇ ਸੱਚੇ ਪਾਤਸ਼ਾਹ ਤੇਰਾ ਭਰੋਸਾ ਹੈ। ਆਵੋ ਸੱਜਣਾ ਹੁਣ ਦੇਖਣਾ ਦਰਸ਼ਨ ਤੇਰਾ ਰਾਮ, ਪਰ ਆਪਣਾ ਖੜੀ ਤੱਕਾ, ਮੈਂ ਮਨ ਚਾਓ ਘਨੇਰਾ ਰਾਮ, ਤੂੰ ਚਾਓ ਸੱਜਣ ਮਹਿੰਦਿਆ, ਦੇਹ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਰ ਪਸੀ ਦੀਦਾਰ, ਨੇਤਰ ਤਰਸਦੇ ਹਨ ਕਰੋ ਤੇਰੇ ਦਰਸ਼ਨ ਵੇਖਣਾ ਕਰੀਏ, ਜੇ ਕਿਤੇ ਪਰਮੇਸ਼ਰ ਵਾਹਿਗੁਰੂ ਹੁਕਮ ਕਰੇ ਤਾਂ ਸਿਰ ਵੱਢ ਕੇ ਵੀ ਤੇਰੇ ਚਰਨਾਂ ਵਿੱਚ ਹਾਜ਼ਰ ਕਰ ਦਈਏ, ਪਰ ਆਪਣੇ ਦਰਸ਼ਨ ਵਿਖਾਉਣਾ ਉਤਾਰ। ਆਓ ਦਇਆ, ਆਵੋ ਦਇਆ ਕਰੇ, ਦਇਆ ਕਰਕੇ ਆਓ ਹਿਰਦੇ ਵਿੱਚ ਸਾਖਿਆਤ ਹੋਵੋ, ਗਿਆਨ ਰੂਪੀ ਦਰਵਾਜ਼ੇ ਵਿੱਚ, ਸਾਧ ਸੰਗਤ ਰੂਪੀ ਦਰਵਾਜ਼ੇ ਵਿੱਚ ਖੜੇ ਹੋਏ ਵਾਹਿਗੁਰੂ ਤੈਨੂੰ ਤੱਕ ਰਹੇ
ਕਰ ਆਓ ਪਿਆਰੇ।
ਹੇ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ, ਸੋ ਹਿਰਦੇ ਰੂਪੀ ਘਰ ਵਿੱਚ ਆਓ, ਸਾਖਿਆਤ ਹੋਵੋ।
ਤਰ ਤਾਰੇ,
ਇਹ ਜਿਹੜਾ ਦੋ ਕਠਿਨ ਹੈ ਜਿਸ ਦਾ ਤਰਨਾ ਔਖਾ ਹੈ, ਤਰਨਾ ਜਿਹੜਾ ਸੰਸਾਰ ਦਾ, ਇਸ ਨੂੰ ਤਾਰ ਨਾ ਕਰੋ, ਇਸ ਦੇ ਵਿੱਚ ਡੁੱਬਦੇ ਵੱਡੇ ਵੱਡੇ। ਸੋ ਇਹ ਜਿਸ ਦੇ ਵਿੱਚ ਜੰਮਣ ਤੇ ਮਰਦਾ ਭੈ ਰੂਪੀ ਜੜ ਹੈ, ਸੋ ਇਸ ਕਠਿਨ ਸੰਸਾਰ ਤੋਂ ਆਪ ਮੁਕਤੀ ਰੂਪੀ ਕਿਨਾਰੇ ਤੇ ਤਾਰੋ, ਜਿਸ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਉੱਠ ਰਹੀਆਂ ਹਨ, ਜਿਸ ਤੇ ਚਿਰਾਗ ਪੈਠ ਦੀਆਂ ਚਟਾਨਾਂ ਹਨ, ਸੋ ਜਿਸ ਦੇ ਸੰਕਲਪ ਵਿਕਲਪਾਂ ਨੂੰ ਵੱਡੇ ਭਾਰੀ ਜਲ ਜੰਤੂ ਹਨ, ਜੀਵ ਰੂਪੀ ਜਹਾਜ਼ ਨੂੰ ਚਾਟੀ ਡੋਬਣ ਵਾਲੇ ਹਨ, ਸੋ ਐਸੇ ਕਠਿਨ ਸੰਸਾਰ ਤੋਂ ਆਪ ਤਾਰਨਾ ਕਰੋ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾਓ ਆਪ।
ਬੁੱਧ ਬਿਨ ਆਦਿ ਨਾ ਮੋਲੋ,
ਵਾਹਿਗੁਰੂ ਤੇਰੀ ਪ੍ਰਾਪਤੀ ਤੋਂ ਬਿਨਾਂ ਤਾਂ ਅੱਧੀ ਕੌਡੀ ਵੀ ਸਾਡਾ ਮੁੱਲ ਨਹੀਂ, ਦਮੜੀ ਵੀ ਮੁੱਲ ਨਹੀਂ। ਭਾਵੇਂ ਕੋਈ ਕਿੱਡਾ ਵੱਡਾ ਵਿਦਵਾਨ ਬਣ ਜਾਵੇ, ਸਾਇੰਸਦਾਨ ਬਣ ਜਾਵੇ, ਕਾਨੂੰਨਦਾਨ ਬਣ ਜਾਵੇ, ਭਾਵੇਂ ਕੋਈ ਪਹਿਲਵਾਨ ਬਣ ਜਾਵੇ, ਧਨਵਾਨ ਬਣ ਜਾਵੇ, ਜੋ ਮਰਜ਼ੀ ਬਣ ਜਾਵੇ, ਪਰ ਜਦੋਂ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਤਾਂ ਅੰਤ ਨੂੰ ਅੱਧੀ ਕੌਡੀ ਵੀ ਮੁੱਲ ਨਹੀਂ। ਭਾਵੇਂ ਕਿੰਨੀ ਵੀ ਕੋਈ ਅਕਲ ਤੇ ਸਮਝ ਦਾ ਮਾਲਕ ਬਣ ਜਾਵੇ, ਸਿਆਣਾ ਬਣ ਜਾਵੇ, ਅੱਧੀ ਕੌਡੀ ਵੀ ਮੁੱਲ ਨਹੀਂ ਹੈ ਉਸ ਦਾ। ਇੱਕ ਜੌਹਰੀ ਸੀ, ਬੜਾ ਪਰਖ ਕਰਿਆ ਕਰੇ ਲਾਲਾਂ ਦੀ, ਹੀਰਿਆਂ ਮੋਤੀਆਂ ਦੀ। ਸੋ ਰਾਜੇ ਦੇ ਪਾਸ ਇੱਕ ਲਾਲ ਆਇਆ, ਕਹਿੰਦੇ ਪਰਖ ਕਰੋ, ਪਰਖ ਕੀਤੀ, ਕਹਿਣ ਲੱਗਿਆ ਜੀ ਇਹ 99,000 ਦਾ ਹੈ। ਕਹਿੰਦੇ ਪੂਰੇ ਲੱਖ ਦਾ ਨੀ, ਕਹਿੰਦੇ ਨਹੀਂ ਇੱਕ ਹਜ਼ਾਰ ਘੱਟ ਕੀਮਤ ਦਾ, ਕਹਿੰਦੇ ਕਿਵੇਂ ਪਤਾ ਲੱਗੇ? ਕਹਿਣ ਲੱਗੇ ਸੌ ਮਣੀਆਂ ਪਾਸ ਰਖਾਈਆਂ, ਸੌ ਮਣੀਆਂ ਰਖਵਾ ਕੇ ਵਿੱਚ ਉਹ ਰੱਖ ਦਿੱਤਾ ਨਾਲ, ਉਸ ਦਾ ਜਿਹੜਾ ਪ੍ਰਕਾਸ਼ ਸੀ ਉਹ 99 ਮਣੀਆਂ ਤੇ ਪਿਆ। ਸੌਵੀਂ ਤਨਾਵ ਪੈਣ ਤੋਂ ਕਹਿਣ ਲੱਗੇ ਵੇਖ ਕੇ 99 ਲੱਖ ਦੀ ਕੀਮਤ ਦਾ ਹੈ, ਬੜਾ ਚਿੱਤ ਚ ਪ੍ਰਸੰਨ ਹੋਇਆ।
ਜਾ ਕੇ ਵਸ ਹੈ ਕਾਮ ਧਿਆਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਭਾਵ ਹੈ ਮੇਰੇ ਮਨ।
ਬੜਾ ਚਿੱਤ ਚ ਪ੍ਰਸੰਨ ਹੋਇਆ ਰਾਜਾ ਕਿ ਇਹਨੇ ਆਪਣੇ ਅੰਦਾਜ਼ੇ ਦੇ ਨਾਲ ਹੀ ਇਹ ਠੀਕ ਇਸਤੀ ਪਰਖ ਕੀਤੀ ਹੈ। ਸੋ ਪੰਜ ਮਹਾਤਮਾ ਸਨ, ਉਹਨਾਂ ਦਾ ਬਹੁਤਾ ਸਤਿਕਾਰ ਕਰਿਆ ਕਰਦੇ, ਪੂਜਨੀ ਜਾਣ ਕੇ ਸਭਾ ਦੇ ਵਿੱਚ ਆਪਣੇ ਤੋਂ ਉੱਚੀ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਆਗਿਆ ਮੰਨ ਕੇ ਇੱਕ ਸੋਹਣਾ ਧਰਮ ਦਾ ਰਾਜ ਉਹ ਰਾਜਾ ਕਰਿਆ ਕਰਦਾ। ਸੋ ਉਹ ਕਹਿਣ ਲੱਗਾ ਜੋੜੀ ਦੇ ਤਾਈ ਕਿ ਮੈਂ ਤੈਨੂੰ ਇਨਾਮ ਦੇਵਾਂਗਾ, ਆਪਣੇ ਮਹਾਤਮਾ ਜੀ ਦੇ ਪਾਸੋਂ ਹੀ ਦਿਵਾਵਾਂਗਾ। ਕਹਿਣ ਲੱਗੇ ਚੰਗਾ। ਸਭਾ ਵੇਚਿਆ ਗਿਆ, ਮਹਾਤਮਾ ਨੂੰ ਬੇਨਤੀ ਕੀਤੀ ਗਈ ਜੀ ਜੋੜੀ ਹੈ ਉਹਨੇ ਐਂ ਬੜੀ ਸੋਹਣੀ ਪਰਖ ਕੀਤੀ ਹੈ, ਸੋਹਣੀ ਕਤਲ ਵਾਲਾ ਹੈ, ਇਸ ਵਾਸਤੇ ਤੁਹਾਡੇ ਪਾਸੋਂ ਇਨਾਮ ਦਵਾਉਣਾ ਹੈ, ਤੁਸੀਂ ਕਿਰਪਾ ਕਰਿਓ। ਕਹਿੰਦੇ ਚੰਗਾ ਭਾਈ। ਸੋ ਜਦੋਂ ਸਭਾ ਆਇਆ ਕਹਿਣ ਲੱਗੇ ਸੱਤਾਂ ਚੁੱਲ੍ਹਿਆਂ ਦੀ ਸੁਆਹ ਇੱਥੇ ਇਕੱਠੀ ਕਰਿਆ ਜੀ। ਮਹਾਤਮਾ ਨੇ ਗੱਲ ਕਹੀ, ਰਾਜਾ ਹੈਰਾਨ ਹੋਇਆ ਪਰ ਹੁਕਮ ਮੰਨਿਆ। ਰਾਜੇ ਦਾ ਖਿਆਲ ਸੀ ਬੜੀ ਵੱਡੀ ਖਿਲਤ ਕੋਈ ਦੇਣਗੇ ਜਾਂ ਧਨ ਪਦਾਰਥ ਮੇਰੇ ਪਾਸੋਂ ਦਵਾਉਣਗੇ। ਜਦੋਂ ਨੇੜੇ ਹੋਇਆ ਤਾਂ ਮਹਾਤਮਾ ਨੇ ਬੁੱਕ ਭਰ ਕੇ ਉਸ ਜੋੜੀ ਦੇ ਸਿਰ ਵਿੱਚ ਪਾ ਦਿੱਤਾ। ਕਹਿੰਦੇ ਜਾ ਕੇ ਤੈਨੂੰ ਇਨਾਮ ਹੈ। ਹੈਰਾਨ ਹੋ ਗਿਆ ਸਾਰੇ ਮਹਾਤਮਾ ਨੇ ਇਹ ਕੀ ਕੀਤਾ। ਕਹਿਣ ਲੱਗੇ ਵੇਖੋ ਐਡੀ ਵੱਡੀ ਬੁੱਧ ਆਦਰ ਤੈਨੂੰ ਪਰਮੇਸ਼ਰ ਨੇ ਦਿੱਤੀ ਤੇ ਆਹ ਚਮਕੀਲੇ ਪੱਥਰਾਂ ਨਾਲ ਹੀ ਮੱਥਾ ਮਾਰ ਰਿਹਾ। ਸੋ ਉਹ ਅੰਦਰ ਹੀਰਾ ਲਾਲ ਬਣਾਇਆ, ਗੁਰ ਦਾ ਸ਼ਬਦ ਪਰਖ ਪਰਖ ਅੰਦਰ ਹੈ ਪਰਮੇਸ਼ਰ ਰੂਪੀ ਹੀਰਾ, ਹਿਰਦੇ ਕੌਡੀ ਵੀ ਮੁੱਲ ਨਹੀਂ। ਵਾਹਿਗੁਰੂ ਤੇਰੀ ਪ੍ਰਾਪਤੀ ਚ ਬਿਨਾਂ ਅੱਧੀ ਕੌਡੀ ਵੀ ਮੁੱਲ ਨਹੀਂ। ਜਿੰਨਾ ਮਰਜ਼ੀ ਕੋਈ ਸਿਆਣਾ ਬਣ ਜਾਵੇ, ਵਿਦਵਾਨ ਬਣ ਜਾਵੇ, ਸਿਆਣਪ ਚੱਕੀ ਫਿਰੇ, ਪਰ ਅੱਧੀ ਕੌਡੀ ਵੀ ਵਾਹਿਗੁਰੂ ਤੇਰੀ ਪ੍ਰਾਪਤੀ ਚ ਬਿਨਾਂ ਮੁੱਲ ਨਹੀਂ ਪੈ ਰਿਹਾ ਹੈ। ਆਪ ਕਿਰਪਾ ਕਰੋ ਸਾਖਿਆਤ ਹੋਵੋ।
ਕੀਮਤ ਕੌਣ ਕਰੇ ਤੁਧ ਪਾਵਾਂ,
ਜੇ ਤੈਨੂੰ ਪਾ ਜਾਵਾਂ ਤਾਂ ਕੌਣ ਹੈ ਜਿਹੜਾ ਸਾਡਾ ਤੂੰ ਮੁੱਲ ਪਾ ਸਕੇ? ਕੀ ਕਿਸੇ ਦੇਵਤੇ ਨੇ ਸਾਡੇ ਮੁਕਾਬਲੇ ਤੇ ਬਣ ਜਾਣਾ ਹੈ? ਕੀ ਕਿਸੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਸਾਡੇ ਮੁਕਾਬਲੇ ਤੇ ਬਣ ਜਾਣਾ? ਕਿਸੇ ਨੇ ਵੀ ਨਹੀਂ। ਉਹ ਸਭ ਤੇ ਉੱਚਾ, ਸਭ ਤੇ ਸੂਚਾ, ਜਾਣ ਕੇ ਹਿਰਦੇ ਵਸਿਆ ਭਗਵਾਨ, ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ, ਰੱਬ ਦੇ ਪਿਆਰਿਆਂ ਦੇ ਬਰਾਬਰ ਫਿਰ ਹੋਰ ਨਹੀਂ ਕੋਈ ਹੁੰਦਾ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪਦਵੀ ਪ੍ਰਾਪਤ ਹੋਣ ਤੋਂ ਵਾਹਿਗੁਰੂ ਤੈਨੂੰ ਪਾ ਜਾਈਏ, ਕੌਣ ਹੈ ਜਿਹੜੇ ਸਾਡੀ ਜ਼ਿੰਦਗੀ ਦਾ ਕੋਈ ਮੁੱਲ ਪਾ ਸਕੇ?
ਦੇਖ ਦਿਖਾਵਾ ਤੁਹਾਨੂੰ।
ਵਾਹਿਗੁਰੂ ਦੇਖਣ ਨੂੰ ਚਿੱਤ ਕਰਦਾ ਹੈ। ਸੋ ਕਹਿੰਦੇ ਦੇਖ ਲੈ ਫਿਰ ਸਾਡੇ ਤਾਈ। ਕਹਿੰਦੇ ਦਿਖਾਵਾ ਤੁਹਾਨੂੰ, ਤੁਹਾਨੂੰ ਪਿਆਰੇ, ਜੇ ਤੂੰ ਆਪਣਾ ਸਰੂਪ ਵਿਖਾਉਣਾ ਕਰੇ ਤਾਂ ਹੀ ਵੇਖੀਏ ਨਾ, ਜੇ ਤੂੰ ਨਾ ਵਿਖਾਉਣਾ ਚਾਹੇ ਤਾਂ ਤੈਨੂੰ ਤੱਕੀਏ ਕਿਵੇਂ? ਅਸੀਂ ਨੀ ਵੇਖ ਸਕਦੇ। ਜੇ ਤੂੰ ਹੀ ਕਿਰਪਾ ਕਰਕੇ ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਦੇ ਦੇਵੇ, ਗਿਆਨ ਦਾ ਸੁਰਮਾ ਪਾ ਦੇਵੇ, ਫਿਰ ਸਾਡੇ ਇਹ ਨੇਤਰ ਖੁੱਲ ਜਾਣ, ਨਿਗਾਹ ਖੁੱਲ ਜਾਵੇ, ਤਾਂ ਤੈਨੂੰ ਤੱਕ ਸਕੀਏ ਨਾ। ਜੇ ਤੂੰ ਆਪ ਦਿਖਾਉਣਾ ਕਰੇ, ਜੇ ਤੇਰੀ ਮਰਜ਼ੀ ਨੇ ਤਾਂ ਫਿਰ ਨਹੀਂ ਅਸੀਂ ਤੈਨੂੰ ਤੱਕ ਸਕਦੇ, ਸਾਡੀ ਕੋਈ ਬਾਹਰ ਨੀ, ਤੂੰ ਹੀ ਦਿਖਾਉਣਾ ਕਰ। ਮਹਾਤਮਾ ਸਨ ਇੱਕ। ਸੋ ਉਹਨਾਂ ਦੇ ਪਾਸ ਬਹੁਤੇ ਲੋਕੀ ਆਇਆ ਕਰਨ ਤੇ ਭਜਨ ਸਿਮਰਨ ਕਰਨ ਦਿਆ ਕਰਨ। ਮਹਾਤਮਾ ਦਾ ਚਿੱਤ ਕਾਲਾ ਪੈ ਗਿਆ, ਕਹਿੰਦੇ ਐਵੇਂ ਵਿਅਰਥ ਗੱਲਾਂ ਇੱਧਰ ਉੱਧਰ ਦੀਆਂ ਕਰਦੇ ਸਮਾਂ, ਸੋ ਫਜ਼ੂਲ ਐਵੇਂ ਖਰਾਬ ਹੁੰਦਾ ਹੈ। ਇਸ ਵਾਸਤੇ ਕੋਈ ਯਤਨ ਬਣਾਈਏ, ਕੋਈ ਉੱਤਮ ਅਧਿਕਾਰੀ ਕੋਈ ਸਾਡੇ ਪਾਸ ਸਾਰੇ, ਕੋਈ ਭਾਵ ਭਗਤੀ ਦੀ ਵਿਚਾਰ ਕਰਨ ਵਾਲਾ ਗਣਾ ਖਾਣਾ ਨਾ ਆਉਣ ਦੇਈਏ। ਜੇ ਐਵੇਂ ਰੋਕਿਆ ਤਾਂ ਕਿਸੇ ਨੇ ਰੁਕਣਾ ਨਹੀਂ। ਉਹਨਾਂ ਨੇ ਤਰੀਕਾ ਬਣਾਇਆ, ਇੱਕ ਬੜਾ ਭਾਰੀ ਕੌੜੇ ਸੁਭਾਅ ਵਾਲਾ, ਕੱਟਣ ਵਾਲਾ, ਵੱਢਣ ਵਾਲਾ ਕੁੱਤਾ ਰੱਖਿਆ ਉਸ ਤੋਂ ਪੂਰੇ। ਸੋ ਉਹਨਾਂ ਨੇ ਇੱਕ ਮਾਰਨ ਖੰਡੀ ਗਊ ਰੱਖੀ, ਬੜਾ ਉਹ ਮਾਰਿਆ ਕਰੇ ਜੇ ਕੋਈ ਨੇੜੇ ਜਾਵੇ, ਜੇ ਉਹਨਾਂ ਦੋਹਾਂ ਤੋਂ ਅੱਗੇ ਆ ਜਾਵੇ ਤਾਂ ਆਪਣੇ ਦਰਵਾਜ਼ੇ ਦੇ ਮੂਹਰੇ ਇੱਕ ਬਹੁਤ ਲੜਾਕੀ ਮਾਈ ਰੱਖੀ ਹੋਈ ਸੀ, ਉਹ ਬਹੁਤ ਹੀ ਲੜਿਆ ਕਰੇ। ਸੋ ਪਹਿਲਾਂ ਤਾਂ ਕੁੱਤੇ ਨੇ ਨੀ ਕਿਸੇ ਨੂੰ ਨੇੜੇ ਆਉਣ ਦੇਣਾ, ਸੜਕ ਤੋਂ ਹੀ ਪਰੇ ਕਰ ਦੇਣਾ। ਸੋ ਕੁੱਤਾ ਬੜਾ ਵਧਣ ਵਾਲਾ, ਇਸ ਵਾਸਤੇ ਨੇੜੇ ਨਾ ਜਾਈਏ ਕਿਤੇ ਕੁੱਤਾ ਵੱਧਦਾ ਨਾ ਹੋਵੇ। ਸੋ ਅੱਗੇ ਫਿਰ ਨਹੀਂ ਤਾਂ ਗਊ ਬੜੀ ਉਹ ਮਾਰਨ ਵਾਲੀ ਸੀ, ਅੱਗੇ ਉਹ ਮਾਈ ਲੜਾਕੀ, ਤਿੰਨਾਂ ਤੁਲਾਂ ਕੇ ਕੌਣ ਜਾਵੇ? ਮਹਾਤਮਾ ਬੜੇ ਆਨੰਦ ਵਿੱਚ ਨੀਂਦ ਰਿਹਾ ਕਰਦੇ। ਪਰ ਇੱਕ ਅਧਿਕਾਰੀ ਸੀ ਬੜਾ, ਤੋਂ ਕਹਿਣ ਲੱਗਾ ਮੈਂ ਦਰਸ਼ਨ ਜ਼ਰੂਰ ਕਰਨੇ ਨੇ, ਫਿਰ ਬਚਨ ਬਲਾਸ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਕੇ ਲਾਭ ਲੈਣਾ, ਮਹਾਤਮਾ ਦੇ ਪਾਸ ਜਾਣਾ ਜ਼ਰੂਰ ਹੈ। ਉਹਨੂੰ ਪਤਾ ਲੱਗ ਗਿਆ, ਉਹਨੇ ਕੁੱਤੇ ਵਾਸਤੇ ਤਾਂ ਚੂਰੀ ਕੁੱਟ ਕੇ ਲੈ, ਜਦੋਂ ਕੁੱਤਾ ਵੱਢਣ ਪੈਣ ਲੱਗਾ ਤਾਂ ਉਹਨੂੰ ਚੂਰੀ ਪਾ ਦਿੱਤੀ, ਉਹ ਚੂਰੀ ਖਾ ਕੇ ਉਲਟਾ ਪੂਛ ਮਾਰਨ ਲੱਗਾ, ਲੰਘ ਗਿਆ। ਅੱਗੇ ਗਊ ਮਾਰਨ ਖੰਡੀ ਜਦੋਂ ਆਈ, ਉਹਦੇ ਵਾਸਤੇ ਹਰਾ ਹਰਾ ਬੜਾ ਸੋਹਣਾ ਘਾਹ ਲੈ ਗਿਆ ਸੀ, ਉਹਨੂੰ ਜਦੋਂ ਘਾਹ ਪਾਇਆ ਤਾਂ ਗਊ ਰਾਹ ਚੜ੍ਹਨ ਲੱਗ ਪਈ ਤੇ ਅੱਗੇ ਲੰਘ ਗਿਆ। ਜਿਹੜੀ ਲੜਾਕੀ ਮਾਈ ਸੀ ਉਹਨੂੰ ਕਹਿਣ ਲੱਗਾ, ਮਾਈ ਉਹਦੇ ਵਾਸਤੇ ਪਿਓਰ ਤਿੰਨੇ ਲੀੜੇ, ਸੋ ਗਲ ਦਾ ਤੇਲ ਦਾ ਤੇ ਸਿਰ ਦਾ ਪਿਓਰ ਤੇ ਤਿੰਨ ਲੀੜੇ ਲੈ ਗਿਆ ਤੇ ਨਾਲ 25 ਰੁਪਏ ਉੱਪਰ ਰੱਖ ਲਏ। ਸੋ ਕਹਿਣ ਲੱਗੇ, ਮਾਈ ਤੇਰੇ ਵਾਸਤੇ ਤਾਂ ਮੈਂ ਤਿੰਨੇ ਲੀੜੇ ਬਣਾ ਕੇ ਲਿਆ ਤੇ 25 ਰੁਪਏ ਤਾਂ ਤੇਰੇ ਸਤਕਾਰ ਵਜੋਂ ਤੂੰ ਆਹ ਪ੍ਰਾਪਤ ਕਰ, ਉਹਨੂੰ ਦੇ ਕੇ ਤੂੰ ਅੱਗੇ ਲੰਘ ਗਿਆ। ਉਹ ਮਾਈ ਵੀ ਪ੍ਰਸੰਨ ਹੋ ਗਈ, ਗਊ ਵੀ ਪ੍ਰਸੰਨ ਹੋ ਗਈ ਤੇ ਕੁੱਤੇ ਨੇ ਵੀ ਪ੍ਰਸੰਨ ਕਰ ਲਿਆ। ਫਿਰ ਉਹ ਚਲਾ ਗਿਆ ਮਹਾਤਮਾ ਦੇ ਪਾਸ, ਜਦੋਂ ਪਹੁੰਚਿਆ ਮਹਾਤਮਾ ਬੜੇ ਖੁਸ਼ ਹੋਏ, ਕਹਿਣ ਲੱਗੇ ਮਾਈ ਤੂੰ ਬੜਾ ਯਤਨ ਕੀਤਾ ਹੈ, ਇਹ ਤਿੰਨੇ ਮੁਸ਼ਕਲਾਂ ਸਨ, ਮੇਰਾ ਖਿਆਲ ਸੀ ਮੈਂ ਆਪਣਾ ਦਰਸ਼ਨ ਨਹੀਂ ਵਿਖਾਉਣਾ ਪਰ ਤੂੰ ਡਾਢਾ ਯਤਨ ਕੀਤਾ ਹੈ, ਇਸ ਵਾਸਤੇ ਤੈਨੂੰ ਉਪਦੇਸ਼ ਜ਼ਰੂਰ ਧਿਆਨ। ਉਹ ਉਪਦੇਸ਼ ਦੇ ਕੇ ਉਸ ਤੇ ਤਾਈ ਨਿਹਾਲ ਕਰ ਦਿੱਤਾ ਸੀ। ਇਸੇ ਤਰ੍ਹਾਂ ਵਾਹਿਗੁਰੂ ਦੇਖ ਦਿਖਾਵਾ ਢੋਲੋ ਢੋਲਣ ਪਿਆਰਿਆ, ਜੇ ਤੂੰ ਵਿਖਾਉਣਾ ਕਰੇ ਤਾਂ ਤੈਨੂੰ ਵੇਖੀਏ ਨਾ। ਇਸੇ ਤਰ੍ਹਾਂ ਤੂੰ ਪਹਿਲਾਂ ਲੋਭ ਰੂਪੀ ਕੁੱਤਾ ਬੱਧਾ ਹੋਇਆ, ਉਹ ਨੀ ਤੇਰੇ ਨੇੜੇ ਆਉਣ ਦਿੰਦਾ ਕਿਸੇ ਨੂੰ, ਲਾਲਚ ਵਿੱਚ ਆ ਕੇ ਸੋ ਦਾੜਾ ਤੇ ਕੇਸ ਮੁੰਨਣ ਤੱਕ ਚਲੇ ਜਾਓ, ਨੌਕਰੀ ਮਿਲ ਜਾਵੇ ਸੋ ਸਿੱਖੀ ਫਿਰ ਵੇਖੀ ਜਾਓ, ਲਾਲਚ ਵਿੱਚ ਪੈ ਕੇ ਸੋ ਸਭ ਕੁਛ ਹੀ ਛੱਡ ਦੇਣਾ, ਭਰਮ ਤੋਂ ਭ੍ਰਿਸ਼ਟ ਹੋ ਜਾਣਾ। ਇਹ ਲਾਲਚ ਰੂਪੀ ਕੁੱਤੇ ਨੇ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭ ਹੈ ਵਿਗਾੜ, ਇਸ ਹਲਕੇ ਕੁੱਤੇ ਨੇ ਲੋਭ ਨੇ ਸਭ ਨੂੰ ਵਿਗਾੜ ਦਿੱਤਾ। ਇਹ ਲੋਭਾ ਲੱਪੜ ਸੰਸਰ ਮੋਰ ਹੈ, ਅਣਕ ਲਹਿਰੀ ਕਲੋਤ ਤੇ ਆਵੰਤ ਜੀ ਆ ਬਹੁਤ ਪ੍ਰਕਾਰ ਅਣਕ ਪਾਸ ਤੋਂ ਡੋਲ ਤੇ, ਨੱਚ ਮਿੱਤਰੰ ਨੱਚ ਇਸਤੰ ਨੱਚ ਬਾਂਧਵ ਨੱਚ ਮਾਤ ਪਿਤਾ ਸਭ ਲੱਗਿਆ, ਅਕਰਣ ਕ੍ਰੋਧ ਅਖਾ ਦੇ ਖਾਦੇ ਸਾਜੇ ਨੂੰ ਸਾਜਿਸ਼ ਮੱਚਿਆ। ਲੋਭ ਤੂੰ ਬੜਾ ਮਾੜਾ ਹੈ, ਨਾ ਮਿੱਤਰਾਂ ਦਾ ਨਾ ਦੋਸਤਾਂ ਦਾ ਨਾ ਭੈਣਾਂ ਭਰਾਵਾਂ ਦਾ ਨਾ ਮਾਂ ਪਿਓ ਦਾ, ਬਲਕਿ ਗੁਰੂ ਘਰ ਦੇ ਨਾਲ ਪਿਆਰ ਨਹੀਂ ਰਹਿਣ ਦਿੰਦਾ, ਇੱਥੋਂ ਵੀ ਚੋਰੀਆਂ ਕਰਨ ਜਾਂਦੇ ਨੇ, ਜੁੱਤੇ ਚੱਕਰ ਜਾਂਦੇ ਨੇ, ਕਿਸੇ ਕੱਟ ਲੈਂਦੇ ਨੇ, ਗੋਲਕ ਵਿੱਚੋਂ ਕੁਛ ਨਾ ਕੁਛ ਕੱਢ ਲਈਏ, ਤੂੰ ਕਿਸੇ ਪਾਸੇ ਕਿਸੇ ਥਾਂ ਤੇ ਇੱਜ਼ਤ ਰਹਿਣ ਨਹੀਂ ਨਾ ਦਿੱਤੀ, ਕਿਸ ਨਾਲ ਤੂੰ ਪਿਆਰ ਨਹੀਂ ਬਣਿਆ ਰਹਿਣ ਦਿੰਦਾ, ਤੂੰ ਬੜਾ ਮਾੜਾ ਹੈ। ਸੋ ਤੇਰੀ ਸੰਗਤ ਕਰਕੇ ਬੜੇ ਨੀਚ ਬਣ ਜਾਂਦਾ ਪੁਰਸ਼। ਸੋ ਇਹ ਲੋਭ ਰੂਪੀ ਜਿਹੜਾ ਕੁੱਤਾ ਹੈ, ਸੋ ਇਸ ਵਾਸਤੇ ਇਹ ਨਹੀਂ ਨੇੜੇ ਆਉਣ ਦਿੰਦਾ। ਤੇ ਜਿਹੜੀ ਮਾਇਆ ਇਸੇ ਤਰ੍ਹਾਂ ਅੱਗੇ ਅਵਿਦਿਆ ਰੂਪੀ ਗਊ ਹੈ, ਜਿਸ ਤੇ ਰਾਗ ਤੇ ਦਵੈਤ ਦੇ ਦੋ ਸਿੰਘ ਹਨ ਬੜੇ ਭਾਰ। ਸੋ ਇਹ ਰਾਗ ਕਿਸੇ ਨਾਲ ਗੋਹ ਤੇ ਕਿਸੇ ਦੇ ਨਾਲ ਦਵੈਤ, ਇਹ ਸਿੰਘ ਮਾਰ ਮਾਰ ਕੇ ਬੜਾ ਤੰਗ ਕਰਨ ਵਾਲੀ ਹੈ। ਸੋ ਇਸ ਪ੍ਰਕਾਰ ਇਸ ਤੋਂ ਅੱਗੇ ਮਾਇਆ ਰੂਪੀ ਮਾਈ ਹੈ, ਸੋ ਜੋ ਬੜੀ ਲੜਾਕੀ ਹੈ, ਲੜਨ ਵਾਲੀ ਹੈ, ਸੋ ਕਿਸ ਹੀ ਵਾਦ ਘਾਟ ਕਿਸ ਹੀ ਪੈ ਸਗਲੇ ਲੜਨ, ਕਿਸੇ ਕੋਲ ਘੱਟ ਹੈ ਕਿਸੇ ਕੋਲ ਵੱਧ ਹੈ, ਜਿਸ ਕੋਲ ਵੱਧ ਹੈ ਉਹ ਘੱਟ ਵਾਲਾ ਕਹਿੰਦਾ ਇਹਦੇ ਕੋਲ ਖੋ ਲੈਣੀ ਹੈ, ਜਿਹੜਾ ਤਗੜਾ ਉਹ ਮਗਰਮੱਛ ਬਣਿਆ ਹੋਇਆ ਉਹ ਕਹਿੰਦਾ ਬਾਕੀ ਛੋਟੇ ਸਾਰਿਆਂ ਨੂੰ ਮੈਂ ਹੀ ਹਜ਼ਮ ਕਰ ਜਾਣਾ, ਆਪਸ ਮੈਂ ਲੜਾਈ ਝਗੜੇ ਪਾਈ ਰੱਖਦੀ, ਇਹ ਜਿਹੜੀ ਮਾਇਆ ਹੈ ਇਹ ਕਿਤੇ ਵੀ ਵੇਖੀਏ ਇਹ ਬੜੀ ਲੜਾਕੀ ਹੈ, ਇਹ ਨਹੀਂ ਨੇੜੇ ਜਾਣ ਦਿੰਦੀ, ਇਹ ਤਿੰਨ ਰੁਕਾਵਟਾਂ ਹਨ। ਹੇ ਵਾਹਿਗੁਰੂ ਢੋਲਣ ਪਿਆਰੇ ਦੇਖ ਦੇਖਾਂ ਤੈਨੂੰ ਦਿਖਾਵਾਂ ਢੋਲੋ, ਢੋਲਣ ਪਿਆਰੇ ਜੇ ਤੂੰ ਇਹ ਤਿੰਨ ਰੁਕਾਵਟਾਂ ਦੂਰ ਕਰੇ ਤਾਂ ਤੈਨੂੰ ਵੇਖੀਏ ਨਾ। ਸੋ ਉੱਤਮ ਅਧਿਕਾਰੀ ਨੇ ਸੋਚਿਆ ਕਿ ਵੇਖਣਾ ਜ਼ਰੂਰ ਹੈ ਆਪਣੇ ਪਿਆਰੇ, ਲੈਣਾ ਜ਼ਰੂਰ। ਉਸਨੇ ਮੁਕਤੀ ਦਾ ਜਿਹੜਾ ਲਾਲਚ ਸੀ, ਲੋਭ ਸੀ, ਇਹ ਚੂਰੀ ਕੁੱਟ ਲਈ। ਸੋ ਇਹ ਲੋਭ ਰੂਪੀ ਕੁੱਤੇ ਨੂੰ ਪਾਈ, ਇਹਨੇ ਵੇਖ ਮੁਕਤ ਹੋ ਗਿਆ, ਉਹਦਾ ਅੰਤ ਨੂੰ 84 ਦਾ ਗੇੜਾ ਕੱਟਿਆ ਜਾਵੇਗਾ, ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋਵੇਗਾ। ਸੋ ਮੁਕਤੀ ਰੂਪੀ ਚੂਰੀ ਦਾ ਲਾਲਚ ਇਸ ਲੋਭ ਰੂਪੀ ਕੁੱਤੇ ਨੂੰ ਵਿਖਾ ਕੇ ਲਾਲਚ ਨੂੰ ਅੱਗੇ ਹੋ ਗਿਆ। ਉੱਤਮ ਅਧਿਕਾਰੀ ਜਿਹੜਾ ਮਹਾਰਾਜ ਧਾਰ ਕੇ ਫਿਰ ਅੱਗੇ ਵੇਖਿਆ ਅਵਿਦਿਆ ਰੂਪੀ ਗਊ ਤੇ ਰਾਗ ਦਵੈਤ ਕਿਸ ਦੇ ਸਿੰਘ, ਜਿਹੜਾ ਪਦਾਰਥਾਂ ਨੂੰ ਮਿਥਿਆ ਨਿਸ਼ਚੇ ਕਰਾਉਣਾ, ਇਹ ਕਾ ਇਹਨੂੰ ਪਾ ਦਿੱਤਾ, ਸਾਰੇ ਪਦਾਰਥ ਇਹ ਮਿਥਿਆ ਨੇ, ਨਾਲ ਕਿਸੇ ਨੇ ਨਹੀਂ ਜਾਣਾ, ਕੋਈ ਨਾਲ ਨਹੀਂ ਲੈ ਕੇ ਗਿਆ। ਵੱਡੇ ਵੱਡੇ ਜਿਹੜੇ ਹੋਏ ਵੀਰ ਕੌਡੀ ਕੌਡੀ ਜੋੜ ਕੇ ਜੋੜੇ ਲਾਖ ਕਰੋੜ, ਜਾਤੀ ਮਾਰਨਾ ਕਸ਼ ਮਿਲਿਓ ਨਹੀਂ ਲਕੋਤੀ ਤੋਰ। ਇਹ ਜਿਹੜਾ ਮਿੱਥਿਆ ਨਿਸ਼ਚੇ ਕਰਾਏ ਸਾਰੇ ਪਦਾਰਥ, ਸੋ ਇਹ ਕਾਹ ਪਾ ਕੇ ਇਸ ਅਵਿਦਿਆ ਰੂਪੀ ਗਊ ਨੂੰ ਜਿਹੜੀ ਰਾਤ ਤੇ ਦੁਵੈਤ ਰੂਪੀ ਸਿੰਘ ਮਾਰਦੀ ਸੀ, ਈਰਖਾ ਰੂਪੀ ਛੜ ਮਾਰਦੀ ਸੀ, ਇਸੇ ਤਰ੍ਹਾਂ ਤਰਕ ਰੂਪੀ ਪੂਛ ਮਾਰਦੀ ਸੀ, ਇਸ ਤੋਂ ਅੱਗੇ ਲੰਘ ਗਿਆ ਗੁਰੂ ਕਾ ਪਿਆਰਾ। ਸੋ ਅੱਗੇ ਵੇਖਿਆ ਹੈ ਮਾਇਆ ਰੂਪੀ ਮਾਈ, ਸੋ ਇਹ ਬੜੀ ਲੜਾਕੀ ਹੈ, ਇਹ ਬੜੀ ਲੜਾਈ ਪਾ ਛੱਡਦੀ ਹੈ। ਇਹਨੂੰ ਤਿੰਨ ਗੁਣ ਜਿਹੜੇ ਸਨ, ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਰਜੋ ਗੁਣ ਦਾ ਜਿਹਨਾਂ ਨਾਲ ਸੁਭਾਅ ਉਹ ਲੜਦੇ ਨੇ, ਤਮੋ ਗੁਣ ਵਾਲੇ ਲੜਦੇ ਨੇ, ਸਤਗੁਣ ਵਾਲਿਆਂ ਦੀ ਅੰਦਰੇ ਅੰਦਰ ਲੜਾਈ ਬਣੀ ਰਹਿੰਦੀ ਹੈ। ਮੇਰੀ ਪ੍ਰਭਤਾ ਹੋਵੇ, ਮੇਰਾ ਜਸ ਹੋਵੇ, ਇਹਦੀਆਂ ਸਿੱਧੀਆਂ ਮੇਰੇ ਪਾਸ ਆਉਣ, ਲੋਕੀ ਪਾ ਕੇ ਮੈਨੂੰ ਮੱਥਾ ਟੇਕਣ, ਬਾਹਰੋਂ ਭਾਵੇਂ ਨਰਮਜੇ ਗੋਲਣ ਤੇ ਸਾਧੂ ਕਹਾਉਣ, ਅੰਦਰੋਂ ਇਹ ਲੜਾਈ ਉਹਨਾਂ ਦੇ ਅੰਦਰ ਵੀ ਬਣੀ ਰਹਿੰਦੀ। ਇਸ ਵਾਸਤੇ ਇਹ ਤਿੰਨਾਂ ਗੁਣਾਂ ਰੂਪੀ ਪਿਓਰ ਇਹਨੂੰ ਅਰਪ ਦਿੱਤਾ, ਇਹ ਤਿੰਨੇ ਗੁਣ ਤੂੰ ਗ੍ਰਹਿਣ ਕਰ ਲੈ। ਤੇ 25 ਰੁਪਏ ਕਿਹੜੇ ਸਨ, ਜਿਹੜਾ 25 ਪ੍ਰਕਿਰਤੀਆਂ ਦਾ ਬਣਿਆ ਹੋਇਆ ਇਹ ਸਰੀਰ ਹੈ, ਇਹਦਾ ਦੇਹ ਇਤਿਹਾਸ ਵੀ ਛੱਡ ਦਿੱਤਾ। ਇਹ 25 ਰੁਪਏ ਵੀ ਤੂੰ ਲੈ ਲੈ ਤੇ ਪਿਓਰ ਵੀ ਤੂੰ ਲੈ ਲੈ। ਜਦੋਂ ਦੇਹ ਇਤਿਹਾਸ ਵੀ ਛੱਡ ਦਿੱਤਾ, ਤਿੰਨੇ ਗੁਣ ਵੀ ਤਿਆਗ ਦਿੱਤੇ, ਫਿਰ ਮਾਇਆ ਦੀ ਕੋਈ ਵਾਹ ਹੀ ਨਹੀਂ ਚੱਲੀ। ਇਸ ਤੋਂ ਅਗਾਂਹ ਲੰਘ ਕੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਫਿਰ ਵੇਖ ਲਿਆ, ਫਿਰ ਢੋਲਣ ਤੇ ਆ ਰਿਹਾ, ਜੇ ਇਹੋ ਵਿਖਾਉਣਾ ਕਰੇ ਤਾਂ ਤੇਰੇ ਸਰੂਪ ਨੂੰ ਤੱਕੀਏ, ਨਹੀਂ ਤਾਂ ਰੁਖਾਵ ਤਾਰ ਵੇਖ ਨਹੀਂ ਸਕਦੇ ਤੇਰੇ ਤਾਈ।
ਦੂਰ ਨਾ ਜਾਣਾ
ਤੂੰ ਸਾਨੂੰ ਦੂਰ ਜਾਣਦਾ ਹੈ ਨਹੀਂ, ਸੱਚੇ ਪਾਤਸ਼ਾਹ ਦੂਰ ਤਾਂ ਤੂੰ ਨਹੀਂ, ਕਿੱਥੇ ਸਮਝਦਾ ਹੈ
ਅੰਤਰਮਾਨਾ
ਮੰਨਦਾ ਹਾਂ ਤਾਂ ਸ਼ਾਸਤਰਾਂ ਤੇ ਮਹਾਤਮਾ ਤੋਂ ਸੁਣ ਕੇ ਕਿ ਤੂੰ ਅੰਦਰ ਹੈ। ਅੰਦਰ ਫਿਰ ਮਨਮੁਰ ਚਿੱਤ ਹੰਕਾਰ ਉੱਤਰ ਹਾਂ, ਮਨ ਤਾਂ ਜਿਹੜਾ ਮੇਰੇ ਤੱਕ ਨਹੀਂ ਪਹੁੰਚ ਸਕਦਾ, ਬੁੱਧ ਨਹੀਂ ਪਹੁੰਚ ਸਕਦੀ, ਚਿੱਤ ਨਹੀਂ ਪਹੁੰਚ ਸਕਦੀ, ਉਹ ਜੜ ਨੇ। ਇਹੋ ਜਿਹਾ ਕਰਕੇ ਤੂੰ ਅੰਦਰ ਸਾਨੂੰ ਮੰਨਿਆ ਹੋਇਆ, ਇਹਦੇ ਨਹੀਂ ਜੀ।
ਹਰ ਕਾ ਮਹਿਲ ਪਛਾਣਾ,
ਪਰਮੇਸ਼ਰ ਜਿਹੜਾ ਤੇਰਾ ਪੁਰੀ ਅਵਸਥਾ ਰੂਪੀ ਮਹਿਲ ਹੈ ਨਾ, ਸਰੂਪ ਰੂਪੀ ਮਹਿਲ, ਸਾਰਿਆਂ ਦੇ ਅੰਦਰ ਤੂੰ ਬ੍ਰਹਮ ਚੇਤਨ ਵਿਆਪਕ ਰੂਪ ਹੋ ਰਿਹਾ ਹੈ, ਮੈਂ ਤੇਰੇ ਉਸ ਸਰੂਪ ਨੂੰ ਪਛਾਣਾ ਕਰਾਂ। ਵਾਹਿਗੁਰੂ ਕਿਰਪਾ ਕਰ।
ਨਾਨਕ ਵੈ ਸਾਖੀ ਪ੍ਰਭ ਪਾਵੈ,
ਇਸ ਵੈਸਾਖ ਦੇ ਮਹੀਨੇ ਦੁਆਰਾ ਹਜੂਰ ਕਹਿੰਦੇ ਜੇ ਕੋਈ ਪ੍ਰਭੂ ਨੂੰ ਪ੍ਰਾਪਤ ਕਰ ਲਵੇ, ਵੈ ਉਹ ਜੋ ਸਾਖੀ ਰੂਪ ਹੈ ਵਾਹਿਗੁਰੂ, ਉਸ ਦੀ ਪ੍ਰਾਪਤੀ ਕਰ ਲਵੇ। ਕੌਣ
ਸੁਰਤ ਸ਼ਬਦ ਮਨ ਮਾਨਾ,
ਜਿੰਨਾ ਦਾ ਮਨ ਮੰਨ ਗਿਆ ਸ਼ਬਦ ਵਿੱਚ, ਪਹਿਲਾਂ ਤਾਂ ਸੁਣਨਾ ਤੇ ਫਿਰ ਮੰਨਣਾ, ਤੇ ਫਿਰ ਜਿਹਨਾਂ ਦੇ ਸ਼ਬਦ ਵਿੱਚ ਸੁਰਤ ਜੁੜ ਗਈ, ਉਹ ਵੈਸਾਖ ਦੇ ਮਹੀਨੇ ਵਿੱਚ ਵਾਹਿਗੁਰੂ ਨੂੰ ਪ੍ਰਾਪਤ ਕਰ ਸਕਦੇ ਹਨ। ਜਿਹਨਾਂ ਨੇ ਸੁਰਤ ਸ਼ਬਦ ਵਿੱਚ ਨਹੀਂ ਜੁੜੀ, ਉਹ ਨਹੀਂ ਪ੍ਰਾਪਤ ਕਰ ਸਕਦੇ। ਜਿਹਨਾਂ ਦੇ ਅੰਦਰ ਸੁਪਤ ਸੁਪ੍ਰੀਤ ਹੈ, ਸੁਪਤ ਗਿਆਤ ਹੈ ਸ਼ਬਦ ਬ੍ਰਹਮ ਦੀ, ਮਨ ਮੰਨ ਗਿਆ ਹੈ ਜਿਹਨਾਂ ਦਾ, ਉਹ ਵੈਸਾਖ ਦੇ ਮਹੀਨੇ ਵਿੱਚ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੇ ਹਨ।
ਮਾਹੋ ਜੇਠ ਭਲਾ,
ਗਰਮੀ ਦੇ ਦਿਨ ਆ ਗਏ ਹਨ, ਜੇਠ ਅਖਾੜਾ ਕਹਮ, ਜੇਠ ਤਿਉਹਾਰ ਦੇ ਮਹੀਨੇ ਚ ਧੁੱਪ ਬੜੀ ਪੈਂਦੀ ਹੈ, ਸੋ ਮਾਹੋ ਜੇਠ ਭਲਾ, ਤੇ ਜੇਠ ਦਾ ਮਹੀਨਾ ਬੜਾ ਭਲਾ ਹੈ।
ਪ੍ਰੀਤਮ ਕਿਉਂ ਵਿਸਰੈ,
ਪ੍ਰੀਤਮ ਪਿਆਰਿਆ ਤੂੰ ਕਿਉਂ ਭੁੱਲੇ ਸਾਨੂੰ, ਕਿਰਪਾ ਕਰ ਤੂੰ ਨਾ ਵਿਸਰ। ਜੇਠ ਦਾ ਮਹੀਨਾ ਜੇ ਸਾਨੂੰ ਭਲਾ ਚੰਗਾ ਲੱਗੇਗਾ, ਤੂੰ ਨਾ ਸਾਨੂੰ ਭੁੱਲ ਕੇ, ਜੇਠ ਦਾ ਮਹੀਨਾ ਵੀ ਬੜਾ ਚੰਗਾ ਹੈ।
ਹਰ ਤਾ ਪਹਿ ਸਰ ਭਾਰ,
ਬਹੁਤ ਹੀ ਧੁੱਪ ਦਾ ਕਾਰਨ ਜਿਹੜੇ ਥਲ ਥਾਂ ਹਨ ਇਹ ਤਪਦੇ ਹਨ, ਸਰਸ ਦਸ ਭਾਰ ਭੱਠਦੇ, ਜਿਵੇਂ ਭੱਠ ਤਪਦਾ ਹੈ ਇਹੋ ਸਾਰੇ ਥਾਂ ਤਪ ਰਹੇ ਹਨ। ਸਭ ਥਾਵਾਂ ਤੇ ਗਰਮੀ ਗਰਮੀ ਹੈ, ਭੱਠਦੀ ਨਹੀਂ ਆਈ, ਇਹ ਸਾਰੇ ਥਾਂ ਤਪ ਰਹੇ ਹਨ।
ਸਾ ਤਨ ਦਿਨੋਂ ਕਰੈ,
ਸਾ ਤਨ ਇਹ ਇਸਤਰੀ ਜਿਹੜੀ ਹੈ ਇਹ ਬੇਨਤੀ ਕਰਦੀ ਹੈ, ਪਤੀ ਕਿਰਪਾ ਕਰ ਸਾਖਿਆਤ ਹੋ ਦਰਸ਼ਨ ਦੇ।
ਤਨ ਬਿਨੋਂ ਕਰੇਂਦੀ,
ਤਨ ਬੇਨਤੀ ਕਰਦੀ ਹੈ ਇਸਤਰੀ,
ਗੁਣ ਸਾਰੇ ਦੀ,
ਪਤੀ ਆਪਣੇ ਦੇ ਗੁਣਾਂ ਨੂੰ ਸਾਰੇ ਦੀ ਚੇਤੇ ਕਰਦੀ ਹੈ, ਯਾਦ ਕਰਦੀ ਹੈ,
ਗੁਣ ਸਾਰੀ ਪ੍ਰਭ ਭਾਵਾ,
ਗੁਣਾਂ ਨੂੰ ਚੇਤੇ ਕਰਦੀ ਹੈ, ਜਿਸ ਕਰਕੇ ਪ੍ਰਭੂ ਆਪਣੇ ਪਤੀ ਮਾਲਕ ਨੂੰ ਭਾ ਜਾਵੇ।
ਸੱਚ ਮਹਿਲ ਰਹੇ ਬੈਰਾਗੀ,
ਇਸੇ ਪ੍ਰਕਾਰ ਸੋ ਖਾਲਸਾ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਮਾਹੋ ਜੇਠ ਭਲਾ, ਮਾਂ ਜਿਹੜਾ ਉਤਕ੍ਰਿਸ਼ਟ ਹੈ, ਜੇਠ ਨਾਮ ਵੱਡੇ ਦਾ, ਵੱਡਾ ਕੌਣ ਹੈ, ਧਰਤੀ ਪਰ ਸਰਤਮ ਵੈਰਾਗ, ਸਭ ਤੋਂ ਵੱਡਾ ਵੈਰਾਗ, ਨੌ ਪ੍ਰਕਾਰ ਦਾ ਵੈਰਾਗ ਹੈ, ਇੱਕ ਇੰਦਰੇ ਵਿਰਾਗ, ਵਸੀਕਾਰ ਵਿਰਾਗ, ਜਗਮਾਨ ਵੈਰਾਗ, ਇਸ ਪ੍ਰਕਾਰ ਤੀਬਰ ਵੈਰਾਗ, ਤੀਬਰ ਤਰ ਵੈਰਾਗ, ਤੀਬਰ ਤਰਤਮ ਵੈਰਾਗ। ਸੋ ਤੀਬਰ ਵੈਰਾਗ ਇਸ ਸਰੂਪ ਦੇ ਪਦਾਰਥਾਂ ਨੂੰ ਮਿੱਥਿਆ ਨਿਸ਼ਚੇ ਕਰ ਲੈਣਾ, ਇਬਰ ਬਾਰ ਬਾਰ ਆ ਗਿਆ ਕਿ ਸਵਰਗ ਦੇ ਭੋਗਾਂ ਨੂੰ ਵੀ ਝੂਠੇ ਜਾਣ ਕੇ ਉਹਨਾਂ ਦਾ ਤਿਆਗ ਕਰਨਾ। ਦਸ ਇਬਰ ਤਰ ਤਾਂ ਬਾਰ ਆ ਗਿਆ ਬ੍ਰਹਮ ਲੋਕ ਤੱਕ ਦੇ ਪਦਾਰਥ ਨੂੰ ਤਾਂ ਦੇ ਵਿਸ਼ਟਾ ਦੀ ਨਿਆਂ ਜਾਣ ਕੇ ਉਹਨਾਂ ਦਾ ਤਿਆਗ ਕਰਨਾ। ਸੋ ਉਹਦਾ ਨਾਮ ਹੈ ਵੱਡਾ ਵੈਰਾਗ। ਜਿਸ ਵੈਰਾਗ ਦੇ ਪ੍ਰਾਪਤੀ ਕਰਕੇ ਜੇ ਜਿਨ ਸਰਦਾਰ ਰਾਮ ਨਾਮ ਲੱਗੀ ਫਿਰ ਦੂਜਾ ਚੇਤਨਾ ਲਾਇਆ ਰਾਮ। ਜੇ ਧਰਤੀ ਸਭ ਕੰਚਨ ਕਰ ਦੀਜੈ ਮੇਰੇ ਨਾਮ ਹੈ ਅਵਰ ਨਾ ਪਾਇਆ ਰਾਮ। ਜਿਹਨਾਂ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਸਰਦਾ ਲੱਗੀ ਹੈ ਉਹਨਾਂ ਦੀ ਹੋਰ ਚਿੱਤ ਦੀ ਬਿਰਤੀ ਹੋਰ ਕਿਸੇ ਪਾਸੇ ਵੱਲ ਨਹੀਂ ਲੱਗਦੀ। ਉਹਨਾਂ ਨੂੰ ਭਾਵੇਂ ਸਾਰੀ ਧਰਤੀ ਸੋਨਾ ਬਣਾ ਕੇ ਕਿਉਂ ਦੇ ਦੇਈਏ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਕੋਈ ਚੰਗਾ ਨਹੀਂ ਲੱਗਦਾ। ਇਸ ਪ੍ਰਕਾਰ ਐਸੇ ਜਿਹੜੇ ਧਰਤੀ ਪਰ ਧਰਤਮ ਵੈਰਾਗ ਹੈ ਮਾਂ ਉਤਕ੍ਰਿਸ਼ਟ, ਇਹ ਬੜਾ ਭਾਰੀ ਭਲਾ ਹੈ ਜਿਹਨਾਂ ਦੇ ਹਿਰਦੇ ਅੰਦਰ ਇਹ ਪੈਦਾ ਹੋ ਜਾਵੇ। ਪ੍ਰੀਤਮ ਕਿਉਂ ਪ੍ਰੀਤਮ ਕਿਉਂ ਵਿਸਰੈ, ਉਹ ਬੇਨਤੀ ਕਰਦੇ ਨੇ ਕਿ ਪ੍ਰੀਤਮ ਵਾਹਿਗੁਰੂ ਤੂੰ ਸਾਨੂੰ ਕਿਉਂ ਭੁੱਲ ਜਾਵੇ, ਕਦੇ ਵਿਸਰਨਾ ਨਾ ਕਰ।
ਮਲਤਾ ਪਹਿ ਸਰ ਭਾਰ,
ਸੋ ਇਹ ਅਗਿਆਨ ਰੂਪੀ ਸੂਰਜ ਹੈ ਇਸ ਦੀ ਆਧਾਰ ਤੇ ਦਵੈਤ ਰੂਪੀ ਕਿਰਨਾਂ ਨੇ ਹਿਰਦਾ ਰੂਪੀ ਥਲ ਥਾਂ ਪਾਪਰਿਆ ਤੇਰੇ ਵਿਛੋੜੇ ਕਰਕੇ ਸਰ ਬਰਾਬਰ ਭਾਰ ਭੱਟਦੇ। ਭਗਤੀ ਨਿਆਈ ਪਾਪਰਿਆ ਤੇਰੇ ਵਿਛੋੜੇ ਕਰਕੇ ਵਾਹਿਗੁਰੂ ਸਾਡਾ ਹਿਰਦਾ ਰੂਪੀ ਥਾਂ ਕਿਉਂ ਤਪ ਰਿਹਾ ਹੈ। ਸੋ ਜਿਤ ਘਰ ਹਰ ਕੰਤ ਨ ਪ੍ਰਗਟਈ ਪਛ ਨਗਰ ਸੀ ਗ੍ਰਾਮ। ਸੋ ਭੱਠਾਂ ਦੀ ਨਿਆਈ ਇਹ ਘਰ ਤੇ ਨਗਰ ਸਾਰੇ ਪ੍ਰਤੀਕ ਹੋ ਰਹੇ ਹਨ ਤੇਰੇ ਨਾਮ ਪ੍ਰਾਪਤੀ ਹੋਣ ਤੋਂ।
ਸਾ ਧਨ ਬਿਨੋ ਕਰੈ,
ਸਾ ਉਹ ਧਨ ਜੀਵ ਰੂਪੀ ਜਗਿਆਸੂ, ਜਗਿਆਸੂ ਰੂਪੀ ਧਨ ਇਸ ਤਰੀ ਬੇਨਤੀ ਕਰਦੀ ਹੈ ਵਾਹਿਗੁਰੂ ਸਾਖਿਆਤ ਹੋ।
ਧਨ ਬਿਨੋ ਕਰੇਂਦੀ,
ਧਨ ਇਹ ਜੀਵ ਰੂਪੀ ਇਸਤਰੀ ਬੇਨਤੀ ਕਰਦੀ ਹੈ ਵਾਹਿਗੁਰੂ ਦੇ ਅੱਗੇ।
ਗੁਣ ਸਾਰੇਂਦੀ,
ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਦੀ ਹੈ।
ਗੁਣ ਸਾਰੀ ਪ੍ਰਭ ਭਾਵਾ,
ਵਾਹਿਗੁਰੂ ਤੇਰੇ ਗੁਣਾਂ ਨੂੰ ਉਚਾਰਨਾ ਕਰਨ ਜਿਸ ਕਰਕੇ ਪ੍ਰਭੂ ਤੈਨੂੰ ਭਾ ਜਾਵਾਂ, ਤੈਨੂੰ ਚੰਗੇ ਲੱਗੀਏ।
ਸਾਚਾ ਮਹਿਲ ਰਹਿ ਬੈਰਾਗੀ,
ਹੇ ਵੈਰਾਗ ਦੇ ਸਹਿਤ ਸਾਰਿਆਂ ਦੇ ਮੋਹ ਤੋਂ ਰਹਿਤ ਵਾਹਿਗੁਰੂ ਤੋਂ ਸੱਚੇ ਸਰੂਪ ਰੂਪੀ ਮਹਿਲ ਵਿੱਚ ਰਹਿੰਦਾ ਹੈ, ਸੱਚੇ ਕੁੜੀਆ ਵਾਸਤਾ ਰੂਪੀ ਮਹਿਲ ਵਿੱਚ, ਸੱਚਖੰਡ ਰੂਪੀ ਮਹਿਲ ਵਿੱਚ ਰਹਿੰਦਾ ਹੈ। ਹੈ ਸਾਰਿਆਂ ਤੋਂ ਵੈਰਾਗ, ਨਿਰਲੇਪ ਅਸੰਗ ਨਿਰਮੋਹ ਹੈ ਸਾਰਿਆਂ ਤੋਂ।
ਆਵਣ ਦੇਹ ਤਾਵਾਂ,
ਜੇ ਆਉਣ ਦਿਓ ਤੁਸੀਂ ਆਪਣੇ ਪਾਸ ਤਾਂ ਆਉਣਾ ਕਰਾਂ। ਰੁਕਾਵਟ ਹਨ ਤਾਂ ਕ੍ਰੋਧ ਲੋਕ ਮੋਹ ਹੰਕਾਰ ਠੱਗ ਹਨ ਰਾਹ ਦੇ ਵਿੱਚ, ਹਾਂ ਸਿਹਤ ਲੋਕ ਕੋ ਚਾਰੇ ਨਦੀਆਂ ਅੱਗ, ਇਹ ਨਦੀਆਂ ਹਨ ਬੜੀਆਂ ਭਾਰੀ, ਇਹਨਾਂ ਤੋਂ ਲੰਘ ਕੇ ਆਉਣਾ ਵੀ ਬੜਾ ਮੁਸ਼ਕਲ ਹੈ। ਸੰਸਾਰ ਰੂਪੀ ਸਮੁੰਦਰ ਤੋਂ ਕਿਵੇਂ ਲੰਘ ਕੇ ਆਵਾਂ, ਫਰਾਗ ਦੁਆਤ ਰੂਪੀ ਨਾਲਿਆਂ ਤੋਂ ਕਿਵੇਂ ਲੰਘ ਕੇ ਆਵਾਂ, ਆਸਾ ਰੂਪੀ ਨਦੀ ਤੋਂ ਕਿਵੇਂ ਲੰਘ ਕੇ ਆਵਾਂ। ਫਿਰ ਰਾਹ ਦੇ ਵਿੱਚ ਫੌਜ ਹੈ ਬੜੀ ਭਾਰੀ, ਆਸਰੀ ਸੰਪਦਾ ਦੀ, ਰਾਗ ਦੁਆਤ ਆਸਾ ਤ੍ਰਿਸ਼ਨਾ, ਇਸ ਪ੍ਰਕਾਰ ਸਭ ਸਪਰਸ਼ ਰੂਪ ਦਾ ਸੰਗੰਧ, ਇਹ ਵੱਡੇ ਵੱਡੇ ਯੋਧੇ ਮੁਕਾਬਲੇ ਤੇ ਖੜੇ ਨੇ। ਜੇ ਇਹ ਸੱਚੇ ਪਾਤਸ਼ਾਹ ਦੂਰ ਕਰਦੇ ਨੇ ਇਹ ਆਉਣ ਦੇਣ, ਤਾਂ ਫਿਰ ਤੇਰੇ ਪਾਸ ਆਉਣਾ ਕਰੀਏ।
ਨਿਮਾਣੀ
ਮਾਨ ਤੋਂ ਰਹਿਤ ਹੋ ਰਹੀ ਹੈ ਸਾਡੀ ਬਿਰਤੀ, ਵਾਹਿਗੁਰੂ ਤੇਰੇ ਤੋਂ ਬਿਨਾਂ ਕਾਹਦਾ ਮਾਣ ਹੈ, ਜਦੋਂ ਮਨ ਤੋਂ ਜਮਦੂਤਾਂ ਨੇ ਪਗੜ ਕੇ ਲੈ ਜਾਣਾ। ਇਸੇ ਤਰ੍ਹਾਂ ਜੇ ਇੱਥੇ ਕਦੇ ਕਾਮ ਨੇ ਬੇਪਤੀ ਕਰ ਦੇਣੀ ਹੈ, ਕਦੇ ਕ੍ਰੋਧ ਨੇ ਬੁਰੀ ਹਾਲਤ ਕਰਾ ਦੇਣੀ ਹੈ, ਕਦੇ ਲੋਭ ਨੇ ਉਲਟਾ ਕੇ ਮਾਰਨਾ, ਕਦੇ ਮੋਹ ਨੇ ਜੇ ਬੁਰੀ ਹਾਲਤ ਕਰਾਉਣੀ ਹੈ, ਤੇ ਜੇ ਕ੍ਰੋਧ ਨੇ ਹੰਕਾਰ ਨੇ ਬੁਰੀ ਹਾਲਤ ਕਰਵਾ ਦੇਣੀ ਹੈ, ਤਾਂ ਕਾਹਦਾ ਮਾਣ ਹੈ। ਜਿਸ ਤੇ ਅੰਦਰ ਪੰਜੇ ਵਿਕਾਰ ਨੇ ਉਹਦਾ ਕੋਈ ਮਾਣ ਆਦਰ ਸਤਿਕਾਰ ਨਹੀਂ, ਪਤਾ ਨੀ ਕਿਸ ਮੌਕੇ ਤੇ ਉਹਦੀ ਦੁਰਦਸ਼ਾ ਹੋ ਜਾਣੀ ਹੈ। ਵੱਡੇ ਵੱਡੇ ਵਿਚਾਰੇ ਸ੍ਰਿੰਗੀ ਰਿੱਖ ਵਰਗੇ ਬੁਰੀ ਹਾਲਤ ਹੋ ਗਈ, ਸੋ ਇੰਦਰ ਦੇਵਤੇ ਵਰਗੇ ਨੇ ਕੀ ਨਰਾਦਰੀ ਹੋਈ। ਸੋ ਗੌਤਮ ਤਪਾ ਆਹਲਿਆ ਇਸਤਰੀ ਦੇਖ ਇੰਦਰ ਲੋਭਾ, ਸਹਿਸ ਸਰੀਰ ਚਿਹਰ ਪਗ ਹੋਏ ਤਾਂ ਮਨ ਪਛੋ। ਕੀ ਹਾਲਤ ਹੋਈ, ਨਾਰਦ ਵਿਚਾਰੇ ਨੂੰ ਬਾਂਦਰ ਦਾ ਮੂੰਹ ਲਵਾਉਣਾ ਪਿਆ, ਵਿਕਾਰ ਦੇ ਬਸ ਹੋ ਗਈ, ਕੋਈ ਮਾਣ ਕਦੇ ਵੀ ਨਹੀਂ, ਕ੍ਰੋਧ ਦੇ ਬਸ ਹੋ ਕੇ ਦੁਰਬਾਦਸ਼ਾਹ ਨੂੰ ਵਿਚਾਰੇ ਨੂੰ ਭਟਕਣਾ ਪਿਆ, ਅਮਰੀਕ ਦੇ ਪੈਰੀ ਪੈਣਾ ਪਿਆ, ਜਿਸ ਨਾਲ ਈਰਖਾ ਕਰਦਾ ਸੀ ਭਾਵੇਂ ਭਗਵਾਨ ਦਾ ਇਹ ਗੁਰੂ ਸੀ। ਹੰਕਾਰ ਦੇ ਬੁਰੀ ਹਾਲਤ ਕਰਵਾਈ, ਬ੍ਰਹਮਾ ਵਰ ਗਿਆ, ਕੀ ਹਾਲਤ ਹੋਈ ਸੀ ਵਿਚਾਰੇ ਦੀ। ਸੋ ਬ੍ਰਹਮਾ ਕਬਲ ਪਾਇਆ ਨਾ ਪਾਇਆ, ਉਹ ਕਬਲ ਦਾ ਵੀ ਸਿਰਾ ਨਾ ਪਾ ਸਕਿਆ, ਬੁਰੀ ਹਾਲਤ ਹੋਈ। ਇਸੇ ਤਰ੍ਹਾਂ ਮੋਹ ਕਰਕੇ ਵਿਸ਼ਿਸ਼ਟ ਮੁਨੀ ਵਿਚਾਰਾ ਰੋਂਦਾ ਫਿਰਦਾ ਰਿਹਾ ਆਪਣੇ ਪੁੱਤਰਾਂ ਦੇ ਮਰਨ ਤੋਂ। ਕੇਸਗੜ੍ਹ ਸਾਹਿਬ ਵਾਲੇ ਥਾਂ ਤੇ ਭਾਰਤ
ਮੱਥਾ ਮਾਰਨ ਲੱਗਾ ਸੀ। ਇਸੇ ਤਰ੍ਹਾਂ ਸੋ ਕਾਮ ਕ੍ਰੋਧ ਲੋਭ ਲੋਭ ਕਰਕੇ ਜਿਹੜਾ ਵਿਸ਼ਵਾਮਿੱਤਰ ਸੀ ਇਹ ਸੂਰ ਬਣ ਕੇ ਤੇ ਜਾ ਕੇ ਇਹ ਹਰੀਚੰਦ ਦਾ ਬਾਗ ਪੱਟਣ ਲੱਗ ਪਿਆ ਸੀ ਸੂਰ ਬਣ ਕੇ। ਇਹ ਲੋਭ ਨੇ ਹਾਲਤ ਕੀਤੀ, ਸੂਰ ਬਣ ਗਿਆ ਵਿਸ਼ਟਾ ਖਾਣ ਵਾਲਾ। ਇਸ ਵਾਸਤੇ ਜਦੋਂ ਤੱਕ ਇਹ ਵਿਕਾਰ ਨੇ ਤੇਰੀ ਵਾਜ ਨੂੰ ਪ੍ਰਾਪਤ ਕੀਤੀ ਕੋਈ ਮਾਣ ਆਦਰ ਸਤਿਕਾਰ ਨਹੀਂ। ਨਿਮਾਣੀ ਹੈ ਜ਼ਿੰਦਗੀ ਮਾਣ ਤੋਂ ਰਹਿਤ ਹੈ, ਨਿਪਾਣੀ ਕੋਈ ਤਾਲ ਬਲ ਨਹੀਂ, ਵਿਵੇਕ ਤੇ ਬੰਸ ਤੋਂ ਹੀ ਨੇ ਵਾਹਿਗੁਰੂ ਤੇਰੇ ਤੋਂ ਬਿਨਾ
ਕਿਉਂ ਪਾਵੈ ਸੁਖ ਮਹਿਲੀ।
ਹਰਮਿਨ ਹਰੀ ਜੀ ਤੇਰੇ ਤੋਂ ਬਿਨਾ ਤੇਰੇ ਮਹਿਲਾਂ ਦਾ ਸੁੱਖ ਕਿਵੇਂ ਪ੍ਰਾਪਤ ਕਰ ਲਈਏ, ਤੇਰੇ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਤਾਂ ਹੁੰਦੀ ਨਹੀਂ, ਕਿਵੇਂ ਤੈਨੂੰ ਪ੍ਰਾਪਤ ਹੋਈਏ। ਇਹ ਮਹਿਲੀ ਜਿਹੜੇ ਜਗਿਆਸੂ ਹੈ ਕਿਵੇਂ ਤੈਨੂੰ ਪ੍ਰਾਪਤ ਹੋ ਸਕੇ।
ਨਾਨਕ ਜੇਠ ਜਾਣੈ ਤਿਸ ਜੈਸੀ।
ਜੇਠ ਦੇ ਮਹੀਨੇ ਦੁਆਰਾ ਕਹਿੰਦੇ ਹਨ ਜੇ ਜੇਠ ਵੱਡਾ ਵੈਰਾਗ ਮਨ ਵਿੱਚ ਹੋਵੇ, ਜਾਣ ਲਵੇ ਤਿਸ ਵਾਹਿਗੁਰੂ ਨੂੰ, ਤਾਂ ਇਹ ਜੀਵ ਰੂਪੀ ਇਸਤਰੀ ਵੀ ਤਿਸ ਵਾਹਿਗੁਰੂ ਜੈਸੀ ਬਣ ਜਾਂਦੀ, ਫਰਕ ਨਹੀਂ ਕੋਈ ਰਹਿ ਜਾਂਦਾ। ਹਰ ਹਰ ਜਨ ਤੁਈ ਏਕ ਹੈ, ਮੇਰੇ ਵਿਚਾਰ ਕਛ ਨਾਹੇ, ਜਲ ਤੇ ਉਪਜ ਤੰਗ ਜਿਉ, ਜਲ ਹੀ ਵਿਖੈ ਸਮਾਹੇ। ਸੋ ਇਸ ਪ੍ਰਕਾਰ ਹਰ ਕਾ ਸੇਵਕ ਸੋ ਹਰ ਜਿਹਾ, ਏਦਨਾ ਜਾਣੋ ਮਾਨਸ ਦੇਹਾ, ਫਰਕ ਨਹੀਂ ਕੋਈ ਰਹਿ ਜਾਂਦਾ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਰੂਪ, ਸੋ ਗੁਰੂ ਸਿੱਖ ਸਿੱਖ ਗੁਰੂ ਹੈ, ਇਹ ਤੋਂ ਗੁਰੂ ਉਪਦੇਸ਼ ਚਲਾਏ, ਬੀਬੀ ਚੰਦ ਛੀਨਾ ਗੁਰੂ ਘਰ ਦੀਨਾ, ਗੁਰਸਿੱਖਾ ਕੇਵਲ ਕਹਿਣ ਮਾਤਰ ਤੇਰਾ ਤੇ ਸਾਡਾ ਬਾਹਰਲੇ ਸਰੀਰ ਦੋ ਅਲੱਗ ਅਲੱਗ ਹਨ, ਅੰਦਰੋਂ ਤੇਰੀ ਜੋਤ ਸਾਡੇ ਵਿੱਚ ਮਿਲ ਚੁੱਕੀ, ਸਾਡਾ ਤੇ ਤੇਰਾ ਅੰਦਰੋਂ ਫਰਕ ਨਹੀਂ ਕੋਈ ਰਹਿ ਗਿਆ। ਭਾਈ ਪਾਰੋ ਸਵਾਸ ਸਵਾਸ ਸਿਮਰਨ ਕਰਨ ਵਾਲਿਆ, ਸੋ ਰੋਮ ਰੋਮ ਜਾਪ ਕਰਨ ਵਾਲਿਆ, ਹੋਰ ਮੰਗ ਮੰਗਦਾ ਹੈ, ਇਸ ਤੋਂ ਵੱਡੀ ਹੋਰ ਕੋਈ ਅਵਸਥਾ ਨਹੀਂ। ਇੱਕੋ ਇੱਕ ਹੈ ਕਿ ਆਪਣਾ ਪੰਜ ਫੂਟ ਸਰੀਰ ਤਿਆਗ, ਆਪਾਂ ਦੋਵੇਂ ਸਤਿਗੁਰੂ ਰਾਮਦਾਸ ਜੀ ਦੇ ਬੈਠ ਕੇ ਸੰਸਾਰ ਦੀ ਕਲਿਆਣ ਕਰੀਏ। ਭਾਈ ਪਾਰੋ ਪਰਮਹੰਸ ਆਪਣੇ ਪਿੰਡ ਗਿਆ ਡੱਲੇ, ਜਾ ਕੇ ਸਾਰੀਆਂ ਹੀ ਚੀਜ਼ਾਂ ਗੁਰਮੁਖਾਂ ਨੂੰ ਮੰਨ ਦਿੱਤੀਆਂ। ਜੋ ਘੋੜੀ ਸੀ ਬਹੁਤ ਗੁਣਾਂ ਵਾਲੀ, ਉਹ ਸਤਿਗੁਰੂ ਜੀ ਦੇ ਚਰਨਾਂ ਭੇਜ ਕੇ ਗੋਇੰਦਵਾਲ ਸਾਹਿਬ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਚਿਹਰੇ ਤੇ ਕੱਪੜਾ ਪਾ ਕੇ ਆਪਣਾ ਸਰੀਰ ਤਿਆਗ ਦਿੱਤਾ, ਸਰੀਰ ਵੀ ਵੱਖਰਾ ਨਹੀਂ ਰਹਿਣ ਦਿੱਤਾ, ਆਪਣੇ ਵਿੱਚ ਅਭੇਦ ਕਰ ਲਿਆ। ਭਾਈ ਪਾਰੂ ਉਹ ਪਰਮੇਸ਼ਰ ਜੈਸੇ ਹੀ ਬਣ ਜਾਂਦੇ ਹਨ ਜਿਹੜੇ ਵਾਹਿਗੁਰੂ ਨੂੰ ਜਾਣ ਲੈਂਦੇ ਹਨ।
ਕਰਮ ਮਿਲੈ ਗੁਣ ਗਹਿਲੀ।
ਪਰ ਕਰਮ ਭਾਗਾਂ ਵਾਲਿਆਂ ਨੂੰ ਇਹ ਦਾਤ ਮਿਲਦੀ ਹੈ, ਜਿਹਨਾਂ ਦੇ ਭਾਗ ਚੰਗੇ ਹਨ ਉਹਨਾਂ ਨੂੰ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਦੀ ਬਿਰਤੀ ਨੂੰ ਗਹਿਲੀ ਆਪਣੇ ਵਿੱਚ ਗ੍ਰਹਿਣ ਕਰਕੇ ਪਕੜ ਕੇ ਲੀਨ ਕਰ ਲਿਆ ਹੈ। ਮਹਾਂ ਪਕੜ ਠਾਕੁਰ ਹਉ ਕੀਤੀ, ਗੁਣ ਅਵਗਣ ਨਾ ਪਛਾਣੇ। ਸੋ ਮੋਹੇ ਅਨਾਥ ਗਰੀਬ ਨਿਮਾਨੀ, ਕੰਤ ਪਕੜ ਹਮ ਕੀਨੀ ਰਾਣੀ। ਸੋ ਪਰ ਜਿਹੜੀ ਕੇਵਲ ਕਰਮ ਕਾਂਡ ਦੇ ਵਿੱਚ ਮਿਲੀ ਹੋਈ ਹੈ, ਜਿਹਨਾਂ ਦੀ ਬਿਰਤੀ ਨਿਤ ਨਿਮਿਤ ਪ੍ਰਾਸਿਤ ਕਰਮਾਂ ਦੇ ਵਿੱਚ ਹੀ ਕਰਮ ਕਾਂਡ ਦੇ ਵਿੱਚ ਜਿਹੜੇ ਮਿਲੇ ਹੋਏ ਨੇ, ਉਹਨਾਂ ਨੂੰ ਤਿੰਨਾਂ ਗੁਣਾਂ ਨੇ ਗਹਿਲੀ ਪਕੜਿਆ ਹੋਇਆ, ਉਹ ਤਿੰਨਾਂ ਗੁਣਾਂ ਦੀ ਪਕੜ ਵਿੱਚ ਹੈ। ਇਸ ਵਾਸਤੇ ਕਰਮ ਕਾਂਡ ਤੋਂ ਉੱਚੇ ਹੋਣਾ ਪਵੇਗਾ, ਉਪਾਸ਼ਨਾ ਭਗਤੀ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਜਿਹੜਾ ਕਰੇਗਾ, ਭਾਗਾਂ ਵਾਲੇ ਜਿਹੜੇ ਮਿਲਣਗੇ ਸਭ ਗੁਣਾਂ ਦੇ ਸਹਿਤ, ਉਹਨਾਂ ਦੀ ਬਿਰਤੀ ਨੂੰ ਗ੍ਰਹਿਣ ਕਰਕੇ ਪਕੜ ਕੇ ਆਪਣੇ ਵਿੱਚ ਲੀਨ ਕਰ ਲਿਆ। ਵਾਹਿਗੁਰੂ ਨੇ ਜੇਠ ਦਾ ਮਹੀਨਾ ਉਹਨਾਂ ਨੂੰ ਭਲਾ ਪ੍ਰਾਪਤ ਹੋਇਆ,
ਆਸਾੜ ਭਲਾ।
ਹਾਰ ਦਾ ਮਹੀਨਾ ਇਹ ਬੜਾ ਭਾਰੀ ਭਲਾ ਹੈ, ਚੰਗਾ ਹੈ।
ਸੂਰਜ ਗਗਨ ਤਪੈ।
ਸੂਰਜ ਜਿਹੜਾ ਹੈ ਗਗਨ ਆਕਾਸ਼ ਦੇ ਵਿੱਚ ਬੜਾ ਭਾਰੀ ਤਪਦਾ ਹੈ, ਬਹੁਤ ਗਰਮੀ ਪਾਉਂਦਾ ਹੈ ਆਪਣੀ
ਧਰਤੀ। ਦੁੱਖ ਸਹਿ
ਧਰਤੀ, ਗਰਮੈਸ਼ ਦਾ ਧੁੱਪ ਦਾ ਬੜਾ ਦੁੱਖ ਸਹਾਰਦੀ ਹੈ।
ਸੋਖ ਹੈ ਅਗਨ ਪਖੈ।
ਅੱਗ ਵਰਗੀ ਤੇਜ ਧੁੱਪ ਜਿਹੜੀ ਹੈ ਇਹ ਬਿਰਸ਼ਾਂ ਦੇ ਵਿੱਚੋਂ ਤੇ ਕਾਖਾਲਕ ਦੇ ਵਿੱਚੋਂ ਰਸ ਸੁਕਾਈ ਜਾਂਦੀ ਤੇ ਪਖੈ, ਸੋ ਪੱਖ ਲਾਉਂਦੇ ਹਨ ਵੱਡੇ ਭਾਰੀ ਪੱਖ ਲਾਉਂਦੇ ਹਨ। ਸੋ ਜੇ ਕਿਤੇ ਦੂਰ ਵੇਖੀਏ ਦੁਪਹਿਰੇ ਤਾਂ ਉਹ ਬੁਖਾਰਾਤ ਚ ਬਣ ਬਣ ਕੇ ਐਸੇ ਉੱਡਦੇ ਪ੍ਰਤੀਤ ਹੁੰਦੇ ਨੇ ਜਿਵੇਂ ਕੋਈ ਨਦੀ ਵਗ ਰਹੀ ਹੈ ਤੇ ਉਸ ਦੀਆਂ ਪਾਣੀ ਦੀਆਂ ਲਹਿਰਾਂ ਪ੍ਰਤੀਤ ਹੁੰਦੀਆਂ ਨੇ। ਮਤਲਬ ਕਿ ਕ੍ਰਿਸ਼ਨਾ ਦਾ ਪਾਣੀ ਵੀ ਉਸਨੂੰ ਕਹੀਦਾ, ਨੇੜੇ ਜਾ ਕੇ ਤੱਕੀਏ ਤਾਂ ਕੁਛ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਪੱਖ ਲਾਉਂਦੇ ਹਨ ਬੜੇ ਭਾਰੀ, ਅੱਗ ਵਰਗੀ ਧੁੱਪ ਪੈਂਦੀ ਹੈ, ਬਿਰਸ਼ਾਂ ਵਿੱਚੋਂ ਰਸ ਸੁੱਕਦਾ ਜਾ ਰਿਹਾ ਹੈ।
ਅਗਨ ਦਾ ਸੁੱਖ
ਜਿਹੜਾ ਅਗਨ ਅੱਗ ਵਰਗੀ ਧੁੱਪ ਹੈ ਇਹ ਜਿਹੜਾ ਰਸ ਹੈ ਬਿਰਸ਼ਾਂ ਦੇ ਵਿੱਚੋਂ ਸੁਕਾ ਰਹੀ ਹੈ।
ਮਰੀਆ ਧੋਖਾ
ਧੁੱਖ ਧੋ ਕੇ ਗਰਮਾਇਸ਼ ਦੇ ਨਾਲ ਮਰਨਾ ਪੈਂਦਾ ਭੁੱਖਿਆਂ ਤੇ ਸੰਸਿਆਂ ਦੇ ਵਿੱਚ।
ਵੀ ਸੋ ਕਿਰਤ ਨਹਾਰੇ,
ਅੱਜ ਭਰਾ ਸੂਰਜ ਤਪਿਆ ਸੀ ਭਰ ਕੇ ਹੀ ਹਟ ਜਾਂਦਾ, ਪਰ ਇਹ ਜਿਹੜਾ ਸੂਰਜ ਫਿਰ ਵੀ ਇਹ ਧੁੱਪ ਪਾ ਕੇ ਦ੍ਰਿਸ਼ਾਂ ਵਿੱਚੋਂ ਰਸ ਸੁਕਾਉਣ ਤੇ ਕਿਰਤ ਕੰਮ ਤੋਂ ਫਿਰ ਵੀ ਨੀ ਹਾਰ, ਰੋਜ਼ ਸਗੋਂ ਹੋਰ ਗਰਮੀ, ਅਗਲੇ ਦਿਨ ਹੋਰ ਤੇਜ਼ੀ ਨਾਲ ਗਰਮੀ ਇਹ ਪਾ ਰਿਹਾ ਹੈ।
ਰਾਤ ਫਿਰੈ ਛਾਇਆ ਧਨ ਤਾਕੈ,
ਸੋ ਇਹ ਸੂਰਜ ਦਾ ਰਸ ਜਦੋਂ ਫਿਰਨ ਲੱਗਦਾ ਹੈ ਤਾਂ ਉਸ ਮੌਕੇ ਤੇ ਛਾਂ ਦੇ ਤਾਂ ਤੱਕਦੇ ਹਾਰੇ ਜੀਵ ਰੂਪੀ ਧਨ ਇਸਤਰੀਆਂ ਕਿ ਛਾਂ ਜੇ ਰਸ ਫਿਰ ਜਾਵੇ ਸੂਰਜ ਦਾ ਤੇ ਬ੍ਰਿਸ਼ ਦਾ ਪਰਛਾਵਾਂ ਦੂਜੇ ਦਾ ਨੂੰ ਚਲਾ ਜਾਵੇ, ਫਿਰ ਉਹ ਸ਼ਾਮ ਨੂੰ ਤੱਕ ਕੇ ਉਸ ਪਾਸੇ ਵੱਲ ਹੁੰਦੇ ਹਨ।
ਢੀਡ ਲਵੇ ਮੰਜ ਬਾਰੇ,
ਧੁੱਪ ਤੋਂ ਬਚਣ ਵਾਸਤੇ ਸ਼ਾਮ ਦੀ ਭਾਲ ਕਰਦੇ ਹਨ, ਜਿਵੇਂ ਜਿਵੇਂ ਸੂਰਜ ਦਾ ਰਾਤ ਫਿਰਦਾ ਹੈ ਤਿਵੇਂ ਤਿਵੇਂ ਪਰਛਾਵੇਂ ਦੂਜੇ ਪਾਸੇ ਉਤਰਦੇ ਹਨ, ਤਿਵੇਂ ਤਿਵੇਂ ਉਸ ਸ਼ਾਮ ਨੂੰ ਭਾਲ ਭਾਲ ਕੇ ਲੋਕੀ ਛਾਵੇਂ ਬੈਠਦੇ ਹਨ। ਢੀਡ ਲਵੇ ਆ ਟਿੱਡੇ ਬੋਲਦੇ ਹਨ, ਮੰਜ ਬਾਰੇ ਉਜਾੜਾ ਦੇ ਵਿੱਚ ਜਦੋਂ ਬਹੁਤੀ ਗਰਮੀ ਹੋਵੇ ਦੁਪਹਿਰੇ ਉਸ ਮੌਕੇ ਤੇ ਟਿੱਡੇ ਬੜੇ ਬੋਲਦੇ ਆ ਉੱਚੀ ਉੱਚੀ ਆਵਾਜ਼ ਦੇ ਨਾਲ, ਇਹ ਵੀ ਬੋਲ ਰਹੇ ਹਨ।
ਅਵਗਣ ਬਾਤ ਚਲੀ ਦੁੱਖ ਆ ਗਏ,
ਐਸੇ ਹਾੜ ਦੇ ਮਹੀਨੇ ਦੇ ਵਿੱਚ ਜਿਹੜੀ ਜੀਵ ਰੂਪੀ ਇਸਤਰੀ ਅਵਗਣਾਂ ਪੱਲੇ ਬੰਨ ਕੇ ਚੱਲੀ ਹੈ ਨਾ ਪ੍ਰਲੋਕ ਨੂੰ, ਉਹਨੂੰ ਬੜਾ ਭਾਰੀ ਅੱਗੇ ਜਾ ਕੇ ਦੁੱਖ ਮਿਲੇਗਾ।
ਸੂਰਜ ਗਗਨ ਤਪੈ,
ਸੁੱਖ ਤੇ ਸਾਜ ਸੰਭਾਲੇ, ਸੁੱਖ ਉਸਨੂੰ ਪ੍ਰਾਪਤ ਹੋਵੇਗਾ ਜੋ ਸੱਚੇ ਨਾਮ ਨੂੰ ਚੇਤੇ ਕਰਨਗੇ ਹਾੜ ਦੇ ਮਹੀਨੇ ਦੇ ਵਿੱਚ। ਆ ਸਾਜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਸੁੱਖ ਉਹਨਾਂ ਨੂੰ ਜਿਨ੍ਹਾਂ ਨੇ ਸੱਚੇ ਨਾਮ ਨੂੰ ਚੇਤੇ ਕੀਤਾ ਹੈ।
ਨਾਨਕ ਜਿਸਨੂੰ ਇਹ ਮਨ ਦੀਆ,
ਸੋ ਜਿਸ ਜਿਨ੍ਹਾਂ ਨੇ ਇਹ ਮਨ ਪਰਮੇਸ਼ਰ ਨੂੰ ਦੇ ਦਿੱਤਾ ਹੈ।
ਮਰਨ ਜੀਵਨ ਪ੍ਰਭ ਨਾਲੇ,
ਉਹ ਜਿਉਂਦੇ ਵੀ ਵਾਹਿਗੁਰੂ ਦੇ ਨਾਲ ਮਿਲੇ ਹੋਏ ਨੇ ਤੇ ਮਰਨ ਤੋਂ ਬਾਅਦ ਵੀ ਵਾਹਿਗੁਰੂ ਦੇ ਨਾਲ ਹੀ ਮਿਲ, ਉਹਨਾਂ ਦਾ ਜੰਮਣਾ ਤੇ ਮਰਨਾ ਪਰਮੇਸ਼ਰ ਦੇ ਨਾਲ ਹੀ ਜੁੜਿਆ ਹੋਇਆ ਹੈ, ਜਾਣਨਾ ਕਰੋ। ਸੋ ਇਸ ਪ੍ਰਕਾਰ ਫਿਰ ਫਰਮਾਉਂਦੇ ਹਨ, ਆਰੰਭ ਤੋਂ
ਆਸਾੜ ਭਲਾ
ਆ ਨਾਮ ਹੈ ਚਾਰ ਚੇਰੇ ਦਾ, ਚਾਰ ਚੇਰੇ ਸਾੜੀ ਸਾੜ ਜਿੱਥੇ ਪਵੇ ਤੱਤੀ ਲੋਹਾਂ ਚੱਲਣ ਬਹੁਤ ਗਰਮੈਸ਼ ਪਵੇ, ਇਸ ਵਾਸਤੇ ਅਗਿਆਨ ਸੂਰਜ ਦੀ ਰਾਗ ਪਵਾਇਤ ਕਿਰਨਾਂ ਦੇ ਨਾਲ ਚਾਰ ਚੇਰੇ ਸਾੜੀ ਸਾੜ ਪੈ ਰਿਹਾ ਹੈ, ਪੱਖ ਲਾ ਰਹੇ ਹਨ ਬੜੇ ਭਾਰੀ। ਸੋ ਇਹ ਬੜਾ ਭਲਾ ਭਲਾ ਨਾਮ ਬਹੁਤੇ ਦਾ ਹੈ, ਬਹੁਤਾ ਹੀ ਸਾਜ ਹੀ ਸਾਜ ਚੇਰੇ ਪੈ ਰਿਹਾ ਹੈ।
ਸੂਰਜ ਗਗਨ ਤਪੈ,
ਅਗਿਆਨ ਰੂਪੀ ਸੂਰਜ ਹਿਰਦੇ ਰੂਪੀ ਆਕਾਸ਼ ਦੇ ਵਿੱਚ ਤਪ ਰਿਹਾ ਹੈ, ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਅਗਿਆਨ ਰੂਪੀ ਸੂਰਜ ਤਪ ਰਿਹਾ ਹੈ, ਸੋ ਤ੍ਰਿਸ਼ਨਾ ਦੀ ਤਪਸ਼ ਹੈ ਬੜੀ ਭਾਰੀ, ਸੋ ਉਹ ਬੜਾ ਭਾਰੀ ਉਹਨਾਂ ਦਾ ਚਿੱਤ ਤਪਸ਼ ਤੇ ਸਹਿਤ ਹੈ, ਪੱਖ ਲਾਉਂਦੇ ਹਨ ਆਸਾ ਦੇ ਹੜ ਵਗ ਰਹੇ ਹਨ ਜਿੱਥੇ ਬੜੇ ਭਾਰੀ, ਚਾਰ ਚੇਰੇ ਸਾੜੀ ਸਾੜ ਪੈ ਰਹੀ ਹੈ।
ਧਰਤੀ ਦੁੱਖ ਸਹਾ,
ਇਹ ਬੁੱਧੀ ਰੂਪੀ ਧਰਤੀ ਬੜਾ ਦੁੱਖ ਸਹਾ, ਜਿਹਦੇ ਅੰਦਰ ਤ੍ਰਿਸ਼ਨਾ ਦੀ ਤਪਸ਼ ਹੈ ਉਹਨਾਂ ਦੀ ਬੁੱਧੀ ਬਹੁਤ ਦੁੱਖ ਸਹਾ ਦੀ, ਹਰ ਮੌਕੇ ਤੇ ਸਹਿਸ ਖੱਟੇ ਲੱਖ ਉਹ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਤਸ਼ਾਹ ਪਾਵੈ
ਸੋਖ ਹੈ ਅਗਨ ਭਖਾ,
ਸੋ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਭਖਾ ਖਾਈ ਜਾ ਰਹੀ ਹੈ, ਇਹ ਸੁਕਾ ਰਹੀ ਹੈ ਪ੍ਰੇਮ ਰੂਪੀ ਰਸਤੇ ਨਾਲ, ਵਿਰਸ਼ਾ ਵਿੱਚ ਜਿਵੇਂ ਰਸ ਸੁਕਾਉਂਦਾ ਹੈ ਫਿਰ ਸੂਰਜ ਹਾਰਦਾ, ਇਸੇ ਤਰ੍ਹਾਂ ਪ੍ਰੇਮ ਰੂਪੀ ਜਿਹੜਾ ਰਸ ਹੈ ਇਸ ਨੂੰ ਸੁੱਖ ਹੈ ਸੁਕਾ ਰਿਹਾ ਹੈ, ਸੋ ਤ੍ਰਿਸ਼ਨਾ ਦੀ ਅੱਗ ਭਖ ਰਹੀ ਖਾ ਰਹੀ ਹੈ ਜੀਆਂ ਦੇ ਤਾਈ,
ਅਗਨ ਰਸ ਸੁਖ,
ਸੋ ਅਗਨ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਇਹ ਪ੍ਰੇਮ ਰੂਪੀ ਰਸ ਨੂੰ ਜਾਂ ਸੁਭ ਗੁਣਾਂ ਦੇ ਰਸ ਨੂੰ ਬੁੱਧੀ ਦੇ ਅੰਦਰੋਂ ਸੋਖਾ ਸੁਕਾ ਰਿਹਾ ਹੈ।
ਮਰਿਆ ਧੋਖਾ,
ਸੰਸਿਆ ਦੇ ਵਿੱਚ ਜੀਵ ਮਰ ਰਹੇ ਹਨ, ਪਰਮਾਤ ਪਰਮੇਤ ਵਿਪਰਜੇ ਆਦਿਕ ਜਿਹੜੇ ਸੰਸਿਆ ਹਨ ਇਹਨਾਂ ਧੋਖਿਆਂ ਦੇ ਵਿੱਚ ਜੰਮਣ ਮਰ ਦੇ ਵਿੱਚ ਜੀਵ ਪੈ ਰਹਿੰਦੇ ਹਨ।
ਵੀ ਸੋ ਕਿਰਤ ਨਹਾਰੇ,
ਉਹ ਜਿਹੜਾ ਅਗਿਆਨ ਰੂਪੀ ਸੂਰਜ ਜਾਂ ਰਾਤ ਤੇ ਕਿਰਨਾਂ ਦੇ ਨਾਲ ਪਿਛਲਾ ਤਪਸ਼ ਪਾਉਣ ਵਾਲਾ, ਫਿਰ ਵੀ ਉਹ ਆਪਣੀ ਤਪਸ਼ ਪਾਉਣ ਦੀ ਕਿਰਤ ਵੱਲੋਂ ਹਾਰਦਾ ਨਹੀਂ, ਹੋਰ ਸਗੋਂ ਬਹੁਤੀ ਤੋਂ ਬਹੁਤੀ ਤਪਸ਼ ਪਾਈ ਜਾ ਰਿਹਾ ਹੈ।
ਰਥ ਫਿਰੈ ਛਾਇਆ ਧਨ ਤਾਕੈ,
ਰਥ ਫਿਰੈ, ਸੋ ਨੌ ਹਾਰ ਤੋਂ ਲੈ ਕੇ ਖਾਲਸਾ ਜੀ ਇਹ ਰਥ ਸੂਰਜ ਦਾ ਫਿਰ ਜਾਂਦਾ ਹੈ, ਨੌ ਹਾਰ ਤੋਂ ਲੈ ਕੇ ਨੌ ਪੋਹ ਤੱਕ, ਸੋ ਦੱਖਣ ਵੱਲੋਂ ਸੂਰਜ ਚਲਾ ਜਾਂਦਾ ਹੈ, ਉਹਨੂੰ ਦਖਨੈਣ ਕਹਿੰਦੇ ਛੇ ਮਹੀਨੇ, ਉਹ ਠੰਡ ਦੇ ਦਿਨ ਮੰਨੇ ਹਨ, ਸੋ ਤੇ ਨੌ ਪੋਹ ਤੋਂ ਲੈ ਕੇ ਅੱਠ ਹਾਰ ਤੱਕ ਜਾਂ ਨੌ ਹਾਰ ਤੱਕ ਉੱਤਰ ਵੱਲ ਨੂੰ ਸੂਰਜ ਰਹਿੰਦਾ ਹੈ। ਸੋ ਇਹਨੂੰ ਉਪਰਾਇਣ ਕਿਹਾ ਹੈ। ਦੋ ਆਇਣ ਬਣਾਉਂਦੇ ਹਨ ਸਾਲ ਦੇ, ਛੇ ਛੇ ਮਹੀਨਿਆਂ ਦਾ ਇੱਕ। ਸੋ ਇਹਨਾਂ ਦੇ ਵਿੱਚ ਸੂਰਜ ਬਹੁਤ ਤਪਦਾ ਹੈ ਉਪਰਾਇਣ ਵਿੱਚ। ਦਕਸ਼ਨਾਇਣ ਵੱਲ ਨੂੰ ਜਦੋਂ ਜਾਵੇ ਤਾਂ ਤਪਸ਼ ਘੱਟ ਹੁੰਦੀ ਹੈ, ਜਦੋਂ ਰੱਥ ਫਿਰਦਾ ਹੈ। ਸੋ ਇਸ ਪ੍ਰਕਾਰ ਰੱਥ ਕਿਹੜਾ ਫਿਰਿਆ, ਅਗਿਆਨ ਰੂਪੀ ਸੂਰਜ ਦਾ ਰੱਥ ਕਿਹੜਾ ਫਿਰਨਾ ਹੈ, ਜਿਹੜਾ ਅਗਿਆਨ ਦੀ ਨਿਵਿਰਤੀ ਹੋਣੀ ਹੈ ਤੇ ਸ਼ਾਂਤੀ ਰੂਪੀ ਛਾਂ ਨੂੰ ਤੇ ਜੀਵ ਰੂਪੀ ਜਿਹੜੀਆਂ ਇਸਤਰੀਆਂ ਹਨ ਇਹ ਤੱਕਦੀਆਂ ਹਨ।
ਦੀਦ ਲਵੇ ਮੰਜ ਬਾਰੇ,
ਅਗਿਆਨ ਦੀ ਜਿਹੜੀ ਨਿਵਿਰਤੀ ਹੋਣੀ ਹੈ, ਗਿਆਨ ਦੀ ਪ੍ਰਾਪਤੀ ਹੋਣੀ ਹੈ। ਮਨ ਦੇ ਸੰਕਲਪ ਵਿਕਲਪ ਰੂਪੀ ਇਹ ਜਿਹੜੇ ਤੀਰ ਟਿੱਡੇ ਹਨ, ਵਿੰਡੇ ਹਨ, ਇਹ ਲਵੇ ਬੋਲ ਰਹੇ ਹਨ। ਮੰਜ ਬਾਰੇ ਹਿਰਦੇ ਰੂਪੀ ਉਜਾੜ ਦੇ ਵਿੱਚ ਇਹ ਬੋਲ ਰਹੇ ਹਨ।
ਅਵਗਣ ਬਾਦ ਚਲੀ ਦੁੱਖ ਆ ਗਏ,
ਅਵਗਣ ਬੰਨ ਕਰਕੇ ਚੱਲੀ ਹੈ ਜੀਵ ਰੂਪੀ ਇਸਤਰੀ, ਉਹਨੂੰ ਅੱਗੇ ਪ੍ਰਮੋਗ ਦੇ ਬੜਾ ਹੀ ਭਾਰੀ ਦੁੱਖ ਲੱਗੇਗਾ।
ਸੁੱਖ ਦਿਸ ਸਾਥ ਸਮਾਲੇ,
ਉਸਨੂੰ ਹੈ ਜਿਹੜਾ ਸੱਚੇ ਨਾਮ ਨੂੰ ਚੇਤੇ ਕਰੇ, ਸੱਚੇ ਵਾਹਿਗੁਰੂ ਨੂੰ ਯਾਦ ਕਰੇ। ਜੋ
ਨਾਨਕ ਜਿਸਨੂੰ ਇਹ ਮਨ ਦੀਆ,
ਪਿਆਰੇ ਨੇ ਇਹ ਮਨ ਗੁਰੂ ਕੇ ਚਰਨਾਂ ਵਿੱਚ ਭੇਟਾ ਕਰ ਦਿੱਤਾ ਹੈ।
ਮਰਨ ਜੀਵਨ ਪ੍ਰਭ ਨਾਲੇ,
ਉਹ ਜੀਵਤ ਭਾਵ ਤੋਂ ਮਰ ਗਏ ਹਨ, ਦੇਹ ਦਿਹਾਸ ਤੋਂ ਪਰੇ ਹੋ ਗਏ ਹਨ। ਉਹ ਪ੍ਰਭੂ ਉਹਨਾਂ ਦੇ ਨਾਲ ਹੈ, ਉਹ ਪ੍ਰਭੂ ਦੇ ਨਾਲ ਹਰ ਮੌਕੇ ਤੇ ਅਭੇਦ ਹੋ ਗਏ ਹਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉ ਜਲ ਮੈਂ ਜਲ ਆਏ ਖਜ਼ਾਨਾ, ਜਿਉ ਜੋਤੀ ਸੰਗ ਜੋਤ ਸਮਾਨਾ, ਮਿਟਿਆ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰਬਾਨ। ਵੀਹ ਵਾਲੇ ਦਿਨ ਅੰਮ੍ਰਿਤ ਪ੍ਰਚਾਰ ਹੈ ਇਤਵਾਰ ਨੂੰ, ਜਿਹੜੇ ਹੁਣ ਤੱਕ ਗੁਰੂ ਵਾਲੇ ਨਹੀਂ ਬਣੇ ਉਹ ਅੰਮ੍ਰਿਤ ਛੱਕ ਕੇ ਮਾਈ ਭਾਈ ਗੁਰੂ ਵਾਲੇ ਬਣੋ। ਸੱਚੇ ਪਾਤਸ਼ਾਹ ਜੀ ਜੰਮਣ ਮੰਤ ਤੋਂ ਰਹਿਤ ਕਰਨਗੇ, ਉਹਨਾਂ ਦੇ ਸਹਿਤ ਹੋ ਕੇ ਪ੍ਰਲੋਕ ਨੂੰ ਚੱਲਾਂਗੇ। ਤਾਂ ਫਿਰ ਗੁਰਮੁਖ ਦਰਗੇ ਸੁਰਖ ਨੂੰ ਵੇ ਮੁਖ ਮੁੱਖ ਕਾਲਾ, ਸੋ ਸੁਰਖ ਨੂੰ ਲਾਲ ਚਿਹਰੇ ਸਹਿਤ ਦਰਗਾਹ ਵਿੱਚ ਪਹੁੰਚਾਂਗੇ। ਸੱਚੇ ਪਾਤਸ਼ਾਹ ਆਪਣੇ ਵਿੱਚ ਭੇਦ ਕਰਨਗੇ, ਜੰਮਣ ਮੰਤ ਤੋਂ ਰਹਿਤ ਹੋਵਾਂਗੇ।
ਅਵਗਣ ਬਾਦ ਚਲੀ ਦੁੱਖ ਆ ਗਏ, ਸੁਖ ਤਿਸ ਸਾਚ ਸਮਾਲੇ,
ਨਾਨਕ ਜਿਸਨੂੰ ਇਹੋ ਮੰਨਦੀ ਆ।